फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसा कॉस्मेटिक्स 135 कॉमर्स वैली ड्राइव ईस्ट मार्कम जस्ट ऑफ हाईवे 404 एंड 407 एंड क्लोज टू 401।
सेल इज फ्रॉम April 26 टू May 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। विजिट लीसा कॉस्मेटिक्स.com।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਾ ਇਹ ਵੀ ਜਿਹੜਾ ਬਿਆਨ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ, ਕਿਉਂਕਿ ਆਪਾਂ ਨੇ ਵੇਖਿਆ 2-3 ਦਿਨ ਪਹਿਲਾਂ ਤੋਂ ਲਗਾਤਾਰ ਲੋਕਾਂ ਨੇ ਘਰ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, 3-3 ਮਹੀਨੇ ਦਾ ਰਾਸ਼ਨ ਲੈ ਲਿੱਤਾ ਹੈਗਾ। ਤਾਂ ਮਤਲਬ ਇਸ ਤਰ੍ਹਾਂ ਦੀ ਖ਼ਬਰਾਂ ਜਿਹੜੀਆਂ ਸਨ ਲਗਾਤਾਰ ਸਾਹਮਣੇ ਆ ਗਈਆਂ ਸਨ, ਪਰ ਮੁੱਖ ਮੰਤਰੀ ਨੇ ਇਸ ਦੇ ਉੱਤੇ ਵੀ ਜਿਹੜਾ ਉਹ ਸਾਫ਼ ਕਰ ਦਿੱਤਾ ਹੈਗਾ। ਤਾਨੀਆ ਜੀ, ਮੈਂ ਚਾਹੂੰਗਾ ਆਪਣੀ ਟੀਮ ਨੂੰ ਕਿ ਭਗਵੰਤ ਮਾਨ ਦਾ ਜਿਹੜਾ ਛੋਟਾ ਜਿਹਾ ਕਲਿੱਪ ਹੈ ਇਸ ਨੂੰ ਲੈ ਕੇ ਉਹ ਕੀ ਆ ਉਸ 'ਤੇ ਇੱਕ ਵਾਰੀ ਨਜ਼ਰ ਮਾਰ ਲੈਣ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਵੇਖਿਆ ਕਿ ਮਾਨ ਜਿਹੜੇ ਨੇ ਉਹ ਗੱਲ ਕਰਬਾਤ ਕਰਦੇ ਜਾਂ ਨਜ਼ਰ ਆਏ ਨੇ, ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਫੋਨ ਤੇ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਹੈਗੀ ਆ, ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਡਰੋਨਸ ਅਤੇ ਕੁਝ ਮਿਜ਼ਾਈਲਾਂ ਜਿਹੜੀਆਂ ਸਨ ਉਹ ਗਿਰੀਆਂ ਸਨ, ਜਿਸ ਤੋਂ ਬਾਅਦ ਪੀਐਮ ਮੋਦੀ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਟੈਲੀਫੋਨਿਕ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਹੈ। ਸੂਤਰ ਦੱਸ ਰਹੇ ਨੇ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਮੌਜੂਦਾ ਹਾਲਾਤ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਹਰ ਗਤੀਵਿਧੀ ਉੱਤੇ ਨਜ਼ਰ ਰੱਖੀ ਹੋਈ ਹੈ, ਕੇਂਦਰ ਹਰ ਸੂਬੇ ਦੇ ਨਾਲ ਡਟ ਕੇ ਖੜਾ ਹੈ, ਫੌਜ ਹਰ ਤਰ੍ਹਾਂ ਨਾਲ ਐਕਟਿਵ ਹੈ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸੂਤਰ ਦੱਸਦੇ ਹਨ ਕਿ ਪੀਐਮ ਮੋਦੀ ਵੱਲੋਂ ਇਸ ਬਾਰੇ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਰਾਜਸਥਾਨ ਦੇ ਸੀਐਮ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਹੋਈ ਹੈ। ਦੱਸਦੀਏ ਕਿ ਬੀਤੀ ਰਾਤ ਜੋ ਪਾਕਿਸਤਾਨ ਦੇ ਵੱਲੋਂ ਪੰਜਾਬ ਜਾਂ ਹੋਰ ਸੂਬਿਆਂ ਦੇ ਵਿੱਚ ਕੀਤੇ ਗਏ ਜਿਹੜੇ ਹਮਲੇ ਕੀਤੇ ਗਏ ਸਨ, ਉਹਨਾਂ ਹਮਲਿਆਂ ਨੂੰ ਭਾਰਤ ਨੇ ਜਿਹੜਾ ਸੀ ਉਹ ਨਾਕਾਮ ਕੀਤਾ ਸੀ, ਜਿਸ ਤੋਂ ਬਾਅਦ ਕਿਉਂਕਿ ਇਹਨਾਂ ਦੇ ਵਿੱਚ ਪੰਜਾਬ ਦੇ ਕਈ ਏਰੀਆ ਦੇ ਵਿੱਚ ਵੀ ਜਿਹੜਾ ਸਨ ਆਪਾਂ ਨੇ ਵੇਖਿਆ ਕਿ ਡਰੋਨਸ ਅਤੇ ਸ਼ੈਲ ਜਿਹੜੇ ਨਜ਼ਰ ਆਏ ਸਨ, ਜਿਸ ਤੋਂ ਬਾਅਦ ਹੁਣ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਪ੍ਰਧਾਨ ਮੰਤਰੀ ਨੇ ਉਹਨਾਂ ਮੁੱਖ ਮੰਤਰੀਆਂ ਨਾਲ ਵੀ ਕੀਤਾ, ਜਿੱਥੇ ਇਸਦਾ ਅਸਰ ਜਿਹੜਾ ਉਹ ਕਾਫੀ ਰਿਹਾ। ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦਾ ਜੈਸਲਮੇਰ ਨੂੰ ਜਿਹੜਾ ਅੱਜ 5 ਵਜੇ ਤੋਂ ਬਾਅਦ ਉੱਥੇ ਦੇ ਬਾਜ਼ਾਰ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ, ਤੇ ਕੱਲ ਸਵੇਰੇ 6 ਵਜੇ ਤੱਕ ਦਾ ਜਿਹੜਾ ਬਲੈਕਆਊਟ ਜਿਹੜਾ ਉਹ ਵੀ ਕਰ ਦਿੱਤਾ ਗਿਆ, ਕਿਉਂਕਿ ਕੱਲ ਆਪਾਂ ਵੇਖਿਆ ਸੀ ਕਿ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਸਭ ਨਾਲੋਂ ਜ਼ਿਆਦਾ ਜਿਹੜੇ ਸਨ ਡਰੋਨ ਅਤੇ ਮਿਜ਼ਾਈਲ ਦਾ ਨਾਲ ਜਿਹੜਾ ਹਮਲਾ ਹੋਇਆ ਸੀ ਉਹ ਜੈਸਲਮੇਰ ਵਾਲੀ ਸਾਈਡ ਤੋਂ ਹੋਇਆ ਸੀ। ਤਸਵੀਰਾਂ ਵੀ ਆਪਾਂ ਕੱਲ ਵੇਖੀਆਂ ਸਨ ਜਿੱਥੇ ਲਗਾਤਾਰ ਆਸਮਾਨ ਜਿਹੜਾ ਸੀ ਉਹ ਭਰਿਆ ਹੋਇਆ ਸੀ, ਤੇ ਲਗਾਤਾਰ ਉੱਥੇ ਆਪਾਂ ਵੇਖ ਪਾ ਰਹੇ ਸੀ ਕਿ ਕਿਸ ਤਰ੍ਹਾਂ ਉੱਥੇ ਡਰੋਨਸ ਨੂੰ ਨੀਚੇ ਗਿਰਿਆ ਜਾ ਰਿਹਾ ਹੈਗਾ ਸੀ, ਤੇ ਅੱਜ ਜੈਸਲਮੇਰ ਨੂੰ 5 ਵਜੇ ਤੋਂ ਬਾਅਦ ਹੀ ਜਿਹੜਾ ਹੈਗਾ ਉੱਥੇ ਦੇ ਬਾਜ਼ਾਰ ਬੰਦ ਕਰਨ ਦਾ ਪ੍ਰਸ਼ਾਸਨ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ, ਤੇ ਨਾਲ ਹੀ ਕਹਿ ਦਿੱਤਾ ਗਿਆ ਕਿ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਜਿਹੜਾ ਉਹ ਬਲੈਕਆਊਟ ਰਹੇਗਾ। ਘਰ ਦੇ ਵਿੱਚ ਜਿਹੜੇ ਇਨਵੇਟਰ ਵੀ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਚਲਾਉਣ ਦੀ ਇਜਾਜ਼ਤ ਨਹੀਂ ਆ, ਫੋਨ ਦੇ ਉੱਤੇ ਲਾਈਟਾਂ ਨੂੰ ਵੀ ਚਲਾਉਣ ਦੀ ਜਿਹੜੀ ਆ ਉਹ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਹੈ, ਸਾਇਰਨ ਜਿਹੜਾ ਉਹ ਲਗਾਤਾਰ ਵੱਜਦਾ ਜਾਏਗਾ। ਇਹਦੇ ਨਾਲ ਹੀ ਜੇਕਰ ਹੁਣ ਆਪਾਂ ਜੰਮੂ ਚਲੀਏ, ਕਿਉਂਕਿ ਜੰਮੂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ, ਕਿਉਂਕਿ ਜੰਮੂ ਦੇ ਵਿੱਚ ਟ੍ਰੈਜਡੀ ਜਾਂ ਇਹ ਕਹਿ ਲਈਏ ਕਿ ਜਾਨੀ ਨੁਕਸਾਨ ਜਿਹੜਾ ਉਹ ਜੰਮੂ ਦੇ ਵਿੱਚ ਕਾਫੀ ਵੇਖਣ ਨੂੰ ਮਿਲਿਆ ਹੈਗਾ। ਲਗਭਗ 17 ਲੋਕ ਜਿਹੜੇ ਨੇ ਗੋਲੀਬਾਰੀ ਦੇ ਕਾਰਨ ਜਿਹੜੇ ਨੇ ਉੱਥੇ ਮਾਰੇ ਗਏ ਨੇ, ਤਾਂ ਖੁਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਉਮਰ ਅਬਦੁੱਲਾ ਹੋਰੀ ਉਹ ਜ਼ਖਮੀਆਂ ਦਾ ਹਾਲ ਚਾਲ ਜਾਣਨ ਦੇ ਲਈ ਵੀ ਗਏ ਨੇ ਅਤੇ ਜਿਨ੍ਹਾਂ ਜਿਨ੍ਹਾਂ ਸਥਾਨਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਹੋਈ ਸੀ ਉਹਨਾਂ ਦਾ ਜਾਇਜ਼ਾ ਵੀ ਲਿਆ, ਫੌਜ ਦੇ ਨਾਲ ਵੀ ਗੱਲਬਾਤ ਕੀਤੀ ਹੈ, ਆਪਰੇਸ਼ਨ ਦੇ ਬਾਰੇ ਵੀ ਜਾਣੂ ਹੋਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਅਮਰ ਅਬਦੁੱਲਾ ਨੇ ਕਿਹਾ ਕਿ 1971 ਤੋਂ ਬਾਅਦ ਕਦੇ ਵੀ ਜੰਮੂ ਦੇ ਉੱਤੇ ਜਿਹੜਾ ਉਹ ਮਿਜ਼ਾਈਲ ਜਿਹੜੇ ਆ ਉਹ ਨਹੀਂ ਦਾਗੇ ਗਏ ਸਨ, ਇਹ 1971 ਤੋਂ ਬਾਅਦ ਪਹਿਲੀ ਵਾਰ ਹੋਇਆ। ਲੇਕਿਨ ਸਾਨੂੰ ਆਪਣੀ ਫੌਜ ਤੇ ਮਾਣ ਹੈ ਕਿ ਜਿਨ੍ਹਾਂ ਨੇ ਇਹਨਾਂ ਮਿਜ਼ਾਈਲਾਂ ਨੂੰ ਜਿਹੜਾ ਹੈਗਾ ਉਹ ਰਸਤੇ ਚ ਜਿਹੜਾ ਉਹ ਖਤਮ ਕਰ ਦਿੱਤਾ ਕਿ ਇਹਨਾਂ ਨੂੰ ਜ਼ਮੀਨ ਤੱਕ ਵੀ ਜਿਹੜਾ ਉਹਨਾਂ ਨੇ ਆੜ ਨਹੀਂ ਦਿੱਤਾ। ਇਹ ਅਮਰ ਅਬਦੁੱਲਾ ਦਾ ਜਿਹੜਾ ਬਿਆਨ ਹੈ ਜਿਹੜਾ ਕਿ ਉਹ ਸਾਹਮਣੇ ਆਇਆ, ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਅਮਰ ਅਬਦੁੱਲਾ ਦੇ ਉਹ ਇੰਟਰਵਿਊ ਜਿਹੜਾ ਕਿ ਜਿਹਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਅਮਰ ਅਬਦੁੱਲਾ ਕਿ ਜਿਸ ਤਰ੍ਹਾਂ ਲਗਾਤਾਰ ਅਸੀਂ ਵੇਖਿਆ ਕਿ ਕੱਲ ਰਾਤ ਜਿਹੜੀ ਹੈ ਮਿਜ਼ਾਈਲ ਫਾਇਰਿੰਗ ਜਿਹੜੀ ਉਹ ਹੁੰਦੀ ਰਹੀ ਹੈ, ਪਰ ਸਾਫ ਹੈ ਕਿ ਅਮਰ ਅਬਦੁੱਲਾ ਦੀ ਆਪਣੀ ਜਿਹੜੀ ਫੌਜ ਹੈ ਉਹਨਾਂ ਦੀ ਪਿੱਠ ਜ਼ਰੂਰ ਥਪਥਪਾਉਂਦੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਜੀ ਗੱਲਾਂ ਜਿਹੜੀਆਂ ਸਾਨੂੰ ਆਈਆਂ ਸੀ, ਇੱਕ ਸਵਾਲ ਜਿਹੜਾ ਸੀ ਉਹ ਪੁੱਛਿਆ ਗਿਆ ਸੀ ਭਾਰਤ ਦੇ ਬਾਬਲਪੁਰ ਜਿਹੜਾ ਸੋਰੀ ਭਾਰਤ ਨੇ ਬਾਬਲਪੁਰ ਆਤੰਕਵਾਦ ਜਿਹੜੇ ਆਤੰਕੀ ਠਿਕਾਣੇ ਦੇ ਉੱਤੇ ਵੀ ਜਿਹੜਾ ਸੀ ਉਹ ਹਮਲਾ ਕੀਤਾ ਸੀ ਕਿ ਚਰਚਾ ਹੈ ਕਿ ਅਮਰੀਕੀ ਪੱਤਰਕਾਰ ਦੀ ਹੱਤਿਆ ਦਾ ਜਿਹੜਾ ਉਹ ਬਦਲਾ ਜਿਹੜਾ ਸੀ ਉਹ ਲਿਆ ਗਿਆ ਸੀ, ਇਹ ਸਵਾਲ ਜਿਹੜਾ ਸੀ ਉਹ ਕੀਤਾ ਗਿਆ ਸੀ। ਜਿਹਦੇ ਵਿੱਚ ਇਹਦਾ ਜਵਾਬ ਜਦੋਂ ਦਿੱਤਾ ਉਹਨਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਮੌਲਾਨਾ ਮਸੂਦ ਅਜ਼ਹਰ ਦੇ ਮੁਖੀਆ ਨੇ ਤੇ ਬਾਬਲਪੁਰ ਜੈਸ਼ ਏ ਮੁਹੰਮਦ ਦਾ ਹੈਡਕੁਆਟਰ ਹੈ, ਜੈਸ਼ ਏ ਮੁਹੰਮਦ ਕਿਤੇ ਨਾ ਕਿਤੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੀ ਦੇ ਨਾਲ ਜੁੜਿਆ, ਜੇਕਰ ਉਸਦੇ ਆਰੋਪੀ ਅਹਿਮਦ ਉਮਰ ਸੈਯਦ ਸ਼ੇਖ ਜਿਹੜਾ ਸੀ ਜੋ ਕਿ ਇੱਕ ਬ੍ਰਿਟਿਸ਼ ਪਾਕਿਸਤਾਨੀ ਜਿਹਾਦੀ ਸੀ, ਉਸਦਾ ਆਤਕੀ ਸੰਗਠਨ ਦੇ ਨਾਲ ਕਨੈਕਸ਼ਨ ਸੀ, ਉਸਨੇ ਹੀ ਪਰਲ ਦੀ ਜਿਹੜੀ ਸੀ ਉਹ ਹੱਤਿਆ ਕੀਤੀ ਸੀ। ਅਜਿਹੇ ਵਿੱਚ ਕਿਤੇ ਨਾ ਕਿਤੇ ਬਾਬਲਪੁਰ ਦੇ ਵਿੱਚ ਸਾਡੇ ਵੱਲੋਂ ਜੋ ਹਮਲਾ ਕੀਤਾ ਗਿਆ ਉਸਦੇ ਨਾਲ ਜਿਹੜੀਆਂ ਕੜੀਆਂ ਨੇ ਉਹ ਜ਼ਰੂਰ ਇਸਦੇ ਨਾਲ ਜਿਹੜੀਆਂ ਉਹ ਮਿਲਦੀਆਂ ਨਜ਼ਰ ਆ ਰਹੀਆਂ ਨੇ। ਤੇ ਉੱਥੇ ਹੀ ਅੱਜ ਦਿਨ ਭਰ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਸ਼ੈਲਿੰਗ ਜਿਹੜੀਆਂ ਜਾਂ ਮਿਜ਼ਾਈਲ ਜਿਹੜੀਆਂ ਨੇ ਉਹ ਮਿਲਦੀਆਂ ਰਹੀਆਂ ਨੇ। ਹੁਸ਼ਿਆਰਪੁਰ ਦੀ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਪਿੰਡ ਬੈ ਫਤੋ ਦੇ ਵਿੱਚ ਪਾਕਿਸਤਾਨ ਵੱਲੋਂ ਦਾਗੀ ਗਈ ਮਿਜ਼ਾਈਲ ਦੇ ਜਿਹੜੇ ਆ ਉਹ ਟੁਕੜੇ ਜਿਹੜੇ ਆ ਉਹ ਮਿਲੇ ਨੇ, ਜਿਨ੍ਹਾਂ ਨੂੰ ਸੁਰੱਖਿਆ ਦਸਤੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਇਸ ਦੌਰਾਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਵੀ ਮਾਹੌਲ ਹੈ। ਸੰਦਾਦਗੀ ਫੌਜ ਦੇ ਵੱਲੋਂ ਇਸ ਜਿਹੜੀ ਮਿਜ਼ਾਈਲ ਮਿਲੀ ਸੀ ਉਸਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਸਨੂੰ ਨਕਾਰਾ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ, ਕਿਉਂਕਿ ਨੈਚੁਰਲੀ ਹੈ ਕਿ ਥੋੜਾ ਜਿਹਾ ਡਰ ਜਿਹੜਾ ਉਹ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਕਿਤੇ ਇਹ ਚੀਜ਼ ਬਾਅਦ ਦੇ ਵਿੱਚ ਉਹਨਾਂ ਚੱਲ ਜਾਵੇ, ਜਿਸ ਕਰਕੇ ਫੌਜ ਦਾ ਪਹਿਲਾ ਕੰਮ ਹੁੰਦਾ ਕਿ ਉਸਨੂੰ ਮਿਲਣ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਉਸਨੂੰ ਨਿਸ਼ਕ੍ਰਿਯ ਕੀਤਾ ਜਾਂਦਾ ਹੈਗਾ, ਤੇ ਇਹੀ ਕਾਰਨ ਹੈ ਕਿ ਉਸਨੂੰ ਜਿਹੜਾ ਹੈਗਾ ਫਿਲਹਾਲ ਨਿਕਾਰਾ ਕਰ ਦਿੱਤਾ ਗਿਆ। ਸੋ ਲਗਾਤਾਰ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਕੱਲ ਤੋਂ ਹੀ ਅਸੀਂ ਵੇਖ ਪਾ ਰਹੇ ਹਾਂ, ਪਰ ਮੈਂ ਆਸ ਕਰੂੰਗਾ, ਮੈਂ ਕਹੂੰਗਾ ਕਿ ਆਪਣੇ ਵੱਲੋਂ ਮੇਰੇ ਆਪਣੇ ਇੰਡੀਵਿਜੁਅਲ ਜਿਹੜੇ ਮੇਰੇ ਖਿਆਲਾਤ ਨੇ ਉਹ ਇਹੀ ਨੇ ਕਿ ਜਲਦ ਦੋਨਾਂ ਹੀ ਮੁਲਕਾਂ ਦੇ ਵਿੱਚ ਜਿਹੜਾ ਜੋ ਇੱਕ ਟੈਂਸ ਦਾ ਮਾਹੌਲ ਬਣਿਆ ਹੋਇਆ ਉਸ ਨੂੰ ਕਿਤੇ ਨਾ ਕਿਤੇ ਜ਼ਰੂਰਤ ਹੈ ਕਿ ਇਸ ਮਾਹੌਲ ਨੂੰ ਘਟਾਇਆ ਜਾਵੇ ਅਤੇ ਗੱਲਬਾਤ ਦੇ ਜ਼ਰੀਏ ਹੀ ਇਸ ਦਾ ਹੱਲ ਜਿਹੜਾ ਉਹ ਕੱਢਿਆ ਜਾਵੇ, ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਆਮ ਨਾਗਰਿਕ ਦੇ ਵਜੋਂ ਮੈਂ ਸੋਚਾਂ ਤਾਂ ਆਮ ਨਾਗਰਿਕ ਦੀ ਇੱਕੋ ਹੀ ਸਮੱਸਿਆ, ਆਮ ਨਾਗਰਿਕ ਜੰਗ ਨਹੀਂ ਚਾਹੁੰਦਾ, ਆਮ ਨਾਗਰਿਕ ਇਹ ਚਾਹੁੰਦਾ ਕਿ ਉਹਨੂੰ ਦੋ ਪਲ ਦੀ ਰੋਟੀ ਜੋ ਮਜ਼ਦੂਰੀ ਕਰ ਰਿਹਾ ਉਸਦੇ ਵਿੱਚ ਉਸਨੂੰ ਕੋਈ ਰੁਕਾਵਟ ਨਾ ਮਿਲੇ, ਕਿਉਂਕਿ ਜੇ ਰੁਕਾਵਟ ਮਿਲਦੀ ਹੈ, ਕਿਉਂਕਿ ਆਪਾਂ ਵੇਖਿਆ ਕਿ 2019 ਦੇ ਵਿੱਚ ਜਦੋਂ ਕੋਰੋਨਾ ਕਾਲ ਹੋਇਆ ਸੀ ਤਾਂ ਉਸ ਸਮੇਂ ਵੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਸੀ ਉਹ ਸਾਹਮਣਾ ਕਰਨਾ ਪਿਆ ਸੀ। ਅੱਜ ਤੱਕ ਉਹ ਲੋਕ ਜਿਹੜੇ ਨੇ ਵਾਪਸ ਉੱਠ ਨਹੀਂ ਖੜੇ ਹੋ ਪਾਏ, ਖਾਸ ਕਰਕੇ ਬਿਜ਼ਨਸਮੈਨਾਂ ਦੀ ਮੈਂ ਜੇਕਰ ਗੱਲ ਕਰਾਂ ਤਾਂ ਅੱਜ ਵੀ ਬਿਜ਼ਨਸਮੈਨ ਬਹੁਤ ਸਾਰੇ ਲੋਕ ਨੇ ਜੋ ਬੈਂਕ ਡਿਫਾਲਟਰ ਜਿਹੜੇ ਨੇ ਉਹ ਹੈਗੇ ਆ, ਤਾਂ ਜੰਗਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਇੱਕ ਦੇਸ਼ ਨੂੰ ਕਈ ਸਾਲ ਜਿਹੜਾ ਉਹ ਪਿੱਛੇ ਲੈ ਜਾਂਦੀਆਂ ਨੇ। ਠੀਕ ਹੈ, ਅੱਜ ਭਾਰਤ ਦੀ ਸਥਿਤੀ ਵੀ ਜਿਹੜੀ ਆ ਉਹ ਪੰਜਵੀਂ ਵਰਲਡ ਜਿਹੜੀ ਆ ਆਰਥਿਕ ਪੱਖੋਂ ਪੰਜਵੇਂ ਨੰਬਰ ਦੇ ਉੱਤੇ ਆ, ਤੇ ਦੂਜੇ ਪਾਸੇ ਪਾਕਿਸਤਾਨ ਦੀ ਆਰਥਿਕ ਸਥਿਤੀ ਵੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਸਾਰਿਆਂ ਨੂੰ ਜੰਗ ਜ਼ਾਹਰ ਹੀ ਆ। ਇਸ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਗੱਲ ਜ਼ਬਾਤ ਦੇ ਜ਼ਰੀਏ, ਕਿਉਂਕਿ ਜੋ ਹੋਣਾ ਸੀ ਉਹ ਹੋ ਚੁੱਕਿਆ, ਉਸ ਨੂੰ ਦੁਬਾਰਾ ਜੇਕਰ ਆਪਾਂ ਦੁਹਰਾਵਾਂਗੇ ਤਾਂ ਜਿਹੜੀਆਂ ਆਉਣ ਵਾਲੀਆਂ ਪੁਸ਼ਤਾਂ ਨੇ ਜਾਂ ਇਹ ਕਹਿ ਲਈਏ ਕਿ ਜੋ ਸਮਾਂ ਹੈ ਉਹ ਆਪਾਂ ਨੂੰ ਜਿਹੜਾ ਕਿਤੇ ਨਾ ਕਿਤੇ ਗੁਨੇਗਾਰ ਜਿਹੜਾ ਉਹ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਹ ਦਿੰਦਾ ਰਹੇਗਾ। ਸੋ ਮੈਂ ਇਹੀ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਸ ਦੇ ਉੱਤੇ ਇਹੀ ਅਰਦਾਸ ਕਰਨੀ ਚਾਹੀਦੀ, ਮਾਨਵਤਾ ਜਿਹੜੀ ਹੈ ਉਹ ਜਿਹੜੀ ਨੇ ਉਹ ਹਮੇਸ਼ਾ ਮਾਨਵਤਾ ਦੀ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਜੀ ਜੀ ਕਾਨੀਆ ਜੀ,
ਜਿੱਦਾਂ ਤੁਸੀਂ ਕਹਿ ਵੀ ਰਹੇ ਹੋ ਕਿ ਕੋਰੋਨਾ ਦਾ ਜੋ ਟਾਈਮ ਸੀਗਾ ਉਹ ਤੋਂ ਹਲੇ ਤੱਕ ਜੋ ਕਮਿਊਨਿਟੀ ਉਭਰ ਨਹੀਂ ਪਾਈ ਹੈ, ਦੁਬਾਰਾ ਹੁਣ ਜੋ ਵਾਰ ਦੇ ਅਸਾਰ ਵੀ ਨਹੀਂ ਕਹਿ ਸਕਦੇ, ਸਟਾਰਟ ਹੋ ਚੁੱਕੀ ਹੈ ਵਾਰ, ਹੈ ਨਾ। ਪ੍ਰੈਕਟੀਕਲੀ ਸਾਨੂੰ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਹੁਣ ਇਹ ਚੀਜ਼ ਲੰਬੀ ਚੱਲੇਗੀ। ਐਂਡ ਬਿਲਕੁਲ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ, ਸੋ ਬਾਰਡਰ ਏਰੀਆ ਦੇ ਵਿੱਚ ਜੇ ਆਪਾਂ ਆਉਂਦੇ ਹਾਂ, ਜਿਹੜੇ ਇਲਾਕੇ ਵੀ ਨੇ ਮੋਸਟ ਆਫ ਪੰਜਾਬ ਦੇ ਵਿੱਚ ਆ ਰਹੇ ਨੇ, ਜੰਮੂ ਕਸ਼ਮੀਰ ਦੇ ਵਿੱਚ ਆ ਰਹੇ ਨੇ, ਕੁਝ ਕੁ ਰਾਜਸਥਾਨ ਦੇ ਵਿੱਚ ਏਰੀਆਜ਼ ਨੇ, ਐਂਡ ਗੁਜਰਾਤ ਇਜ਼ ਲਾਈਕ ਸਟਿਲ ਪ੍ਰੋਟੈਕਟਿਡ, ਉਹ ਵਧੀਆ ਗੱਲ ਆ। ਬਟ ਉਹੀ ਚੀਜ਼ ਆ ਕਿ ਐਡਵਰਸਿਟੀ ਜੇ ਹੁਣ ਇਹਨੂੰ ਆਪਾਂ ਲੌਂਗ ਟਰਮ ਦੇ ਵਿੱਚ ਵੀ ਐਨਾਲਾਈਜ਼ ਕਰਕੇ ਦੇਖੀਏ ਤਾਂ ਬਹੁਤ ਜ਼ਿਆਦਾ ਇਕਾਨਮੀ ਦੀ ਗੱਲ ਕਰੀਏ, ਓਵਰਆਲ ਇਨਫਰਾਸਟ੍ਰਕਚਰ, ਸਾਰੀਆਂ ਚੀਜ਼ਾਂ ਹੀ ਲਾਈਕ ਉਹ ਉਭਰਨਾ ਬਹੁਤ ਮੁਸ਼ਕਿਲ ਹੋ ਜਾਏਗਾ ਪੰਜਾਬ ਦੇ ਲਈ ਵੀ, ਉਹ ਚੀਜ਼ਾਂ ਪਿੱਛੇ ਚਲੇ ਜਾਣਗੀਆਂ। ਐਂਡ ਕਿਤੇ ਨਾ ਕਿਤੇ ਬਹੁਤ ਸਾਰੀਆਂ ਜੋ ਲਾਈਕ ਇੱਥੇ ਸਾਨੂੰ ਗਤੀਵਿਧੀਆਂ ਬਿਲਕੁਲ ਹੁੰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਵੇਂ ਵਾਰ ਦਾ ਤਾਂ ਅਸਰ ਬਣਦੇ ਹੀ ਨਜ਼ਰ ਆ ਰਹੇ ਨੇ ਚੀਜ਼ਾਂ ਹੁਣ ਹਰ ਦਿਨ ਆਪਣੀ ਸਾਰਿਆਂ ਦੀ ਇਹੀ ਨਜ਼ਰ ਹੁੰਦੀ ਆ ਕਿ ਹੈ ਨਾ ਕੀ ਹੋ ਗਿਆ ਹੈ, ਕੁਝ ਇਹਨਾਂ ਗੱਲ ਲਈ ਖਬਰ ਨਾ ਆਵੇ। ਸੋ ਐਟ ਐਂਡ ਆਫ ਦਾ ਡੇ ਜੋ ਨੋਰਮਲ ਸਿਵਿਲੀਅਨ ਦੀਆਂ ਜਾਨਾਂ ਜੇ ਜਾਣਗੀਆਂ ਤਾਂ ਉੱਥੇ ਬਹੁਤ ਵੱਡੀ ਇੱਕ ਹੈ ਨਾ ਚੀਜ਼ ਆ ਕਿ ਜੋ ਕੰਸਰਨਿੰਗ ਹੈ ਸਾਡੇ ਸਾਰਿਆਂ ਦੇ ਲਈ ਕਿ ਨੋਰਮਲ ਲੋਕ ਹੁਣ ਜੋ ਇਸ ਦੇ ਵਿੱਚ ਆਉਣਗੇ। ਬਟ ਕੋਈ ਗੱਲ ਹੈ, ਅਪਡੇਟਸ ਬਿਲਕੁਲ ਆਪਾਂ ਸਾਰੀਆਂ ਸਾਡੇ ਸਾਰੇ ਲਾਈਕ ਲਿਸਨਰਸ ਐਂਡ ਵਿਊਅਰਸ ਦੇ ਲਈ ਲੈ ਕੇ ਆਉਂਦੇ ਹਾਂ। ਥੈਂਕ ਯੂ ਸੋ ਮਚ, ਸਾਰੀਆਂ ਅਪਡੇਟਸ ਤੁਸੀਂ ਹਮੇਸ਼ਾ ਇੰਡੀਆ ਦੀਆਂ ਜੋ ਇੰਪੋਰਟੈਂਟ ਖਬਰਾਂ ਨੇ ਸਾਡੇ ਲਈ ਪੇਸ਼ ਕਰਦੇ ਹੋ, ਸਾਡੇ ਲਈ ਲੈ ਕੇ ਆਉਂਦੇ ਹੋ, ਐਂਡ ਥੈਂਕ ਯੂ ਸੋ ਮਚ ਜੀ।
ਜੀ ਧੰਨਵਾਦ, ਕੋਈ ਬਾਤ
ਜੀ, ਬਿਲਕੁਲ। ਐਂਡ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ। ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ। Y Media ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮ, ਜੇ ਤੁਸੀਂ ਕਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ Y ਐਂਡ Y ਪਲੱਸ 24/7 24 ਘੰਟੇ ਸੱਤੋ ਦਿਨ, ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ Y ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟਸ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ। ਜੀ ਬਿਲਕੁਲ, ਵਾਈ ਮੀਡੀਆ ਟੀਵੀ ਐਪ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਚੈਨਲ ਵਾਈ, ਵਾਈ ਪਲੱਸ ਅਸੈਸ ਕਰ ਸਕਦੇ ਹੋ, ਰੇਡੀਓ ਵਾਈ ਐਂਡ southasiandaily.com ਤੇ ਵੀ ਡਾਇਰੈਕਟਲੀ ਜਾ ਸਕਦੇ ਹੋ। ਇਹਦੇ ਨਾਲ ਹੀ ਓਵਰਆਲ ਸੋਸ਼ਲ ਮੀਡੀਆ ਤੇ ਵੀ ਤੁਸੀਂ ਫਾਲੋ ਕਰਨਾ, ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮਸ, ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ, ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਯੂਟਿਊਬ ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰਨੇ ਆ ਚੈਨਲਸ, ਚੈਨਲ ਵਾਈ 24/7, ਵਾਈ ਮੀਡੀਆ ਲਾਈਵ, ਵਾਈ ਮੀਡੀਆ ਗਰੁੱਪ, ਇੰਸਟਾ ਦੇ ਉੱਤੇ ਐਂਡ ਸਾਰੇ ਲਾਈਕ ਪਲੈਟਫਾਰਮਸ ਦੇ ਉੱਤੇ ਵਾਈ ਮੀਡੀਆ ਬਿਗ ਸ਼ਾਰਟ ਪੇਜਸ ਤੁਸੀਂ ਫਾਲੋ ਕਰਨੇ ਫਾਰ ਆਲ ਦ ਸਪੋਰਟਸ ਨੀਡਸ ਐਂਡ ਵਾਈ ਐਂਟਰਟੇਨਮੈਂਟ ਫਾਰ ਐਂਟਰਟੇਨਮੈਂਟ ਨੀਡਸ। ਐਕਸ ਇਜ਼ ਵਾਈ ਮੀਡੀਆ ਗਰੁੱਪ, ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ, ਫੇਸਬੁੱਕ ਇਜ਼ ਵਾਈ ਮੀਡੀਆ ਲਾਈਵ। ਵਾਂਸ ਅਗੇਨ, ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਕੋਈ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ, ਤੁਸੀਂ ਰੀਚ ਆਊਟ ਕਰ ਸਕਦੇ ਹੋ ਵਾਈ ਮੀਡੀਆ ਨੂੰ 416-475-5000 ਦੇ ਉੱਤੇ। That is 416-475-5000. Jaldi sade na join ja rahe ne group editor and CEO of Y Media Yudhvir Jaiswal ji. Headlines tade layi bilkul ready ne, oh vi aapa jaldi pesh karn ja rahe ha. Y Media Thought of the Day da vi sama hunda ja rahe ho, vi tade layi pesh karna ha. But agge vadan to pehla weather update vi tade na share karni ha, but agge vadan to pehla is segment de kuch important sponsor aapa zarur announce kar diye. ICICI Bank, send your love without any delays, transfer money instantly from any bank in Canada to any bank in India. No need to open a bank account, terms and conditions apply. Idhe naal tuhanu dass diye, is segment de important sponsor, ਵਾਲਟਰਾ ਸਟੋਰੇਜ ਬਰਾਮਟਨ ਜੀ ਬਿਲਕੁਲ ਵਾਲਟਰਾ ਸਟੋਰੇਜ ਬਰਾਮਟਨ ਜੇ ਕੋਈ ਵੀ ਲਾਈਕ ਸਟੋਰੇਜ ਇਸ਼ੂਸ ਤੁਸੀਂ ਫੇਸ ਕਰ ਰਹੇ ਹੋ ਸਕਵੀਜ਼ਡ ਐਂਡ ਤੁਸੀਂ ਫੀਲ ਕਰ ਰਹੇ ਹੋ ਬਰਾਮਟਨ ਫੈਮਿਲੀਜ਼ ਤਾਂ ਤੁਹਾਡੇ ਲਈ ਲਾਈਕ ਵਾਲਟਰਾ ਸਟੋਰੇਜ ਨੈਫਲ ਦੈਟ 125 ਆਰਨ ਸਾਈਡ ਡਰਾਈਵ ਸੋਲਿਊਸ਼ਨ ਲੈ ਕੇ ਆਏ ਨੇ ਤੁਸੀਂ ਡਿਸਕਵਰ ਕਰ ਸਕਦੇ ਹੋ ਸਿਕਿਓਰ ਕਲਾਈਮੇਟ ਕੰਟਰੋਲਡ ਯੂਨਿਟਸ ਜੋ ਕਿ ਅਵੇਲੇਬਲ ਨੇ 24/7 ਵਿਦ ਈਜ਼ੀ ਅਸੈਸ ਅਨਬੀਟੇਬਲ ਸਿਕਿਓਰਿਟੀ ਟੂ ਪ੍ਰੋਟੈਕਟ ਯੂਅਰ ਟ੍ਰੈਜਰਸ ਐਂਡ ਜੇ ਆਪਾਂ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੀਏ ਦੈਟ ਇਜ਼ ਜਸਟ $20 ਤੁਸੀਂ ਆਨਲਾਈਨ ਜੇ ਬੁੱਕ ਕਰ ਰਹੇ ਹੋ ਜ਼ੀਰੋ ਕੈਂਸਲੇਸ਼ਨ ਚਾਰਜਸ ਨੇ ਐਂਡ ਕੋਈ ਐਡਮਿਨ ਫੀਸ ਵੀ ਨਹੀਂ ਆ ਇਹਦੇ ਨਾਲ ਹੀ ਜੇ ਤੁਹਾਨੂੰ ਮੂਵਿੰਗ ਦੇ ਵਿੱਚ ਕੋਈ ਵੀ ਹੈਲਪ ਚਾਹੀਦੀ ਹੈ ਕੋਈ ਗਾਈਡੈਂਸ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਐਂਡ ਦ ਬੈਸਟ ਪਾਰਟ ਇਜ਼ ਜੇ ਤੁਸੀਂ ਵਾਈ ਮੀਡੀਆ ਦਾ ਰੈਫਰੈਂਸ ਦਿੰਦੇ ਹੋ ਤੁਹਾਨੂੰ ਫਲੈਟ 20% ਆਫ ਮਿਲੇਗਾ ਸੋ ਵਾਈ ਮੀਡੀਆ ਪ੍ਰੋਮੋ ਕੋਡ ਤੁਸੀਂ ਬਿਲਕੁਲ ਯਾਦ ਰੱਖਣਾ ਆ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ valtra.ca ਦੇ ਉੱਤੇ ਦੈਟ ਇਜ਼ valtra.ca ਏਜੰਟ ਕੋਰ ਟੂ ਹੁੰਡਾਈ ਤੁਹਾਡਾ ਆਪਣਾ ਪਰਿਵਾਰ ਜਦੋਂ ਹੁੰਡਾਈ ਦੀ ਆਪਾਂ ਗੱਲ ਕਰਦੇ ਇਹਨਾਂ ਦੀਆਂ ਕੰਪੈਕਟ SUVs ਐਂਡ ਲਾਈਕ ਚਾਹੇ ਆਪਾਂ ਸਡਾਂਸ ਦੀ ਗੱਲ ਕਰੀਏ ਇਲਾਂਟਰਾ ਸੋਨਾਟਾ ਆਲਵੇਜ਼ ਹੀ ਹਮੇਸ਼ਾ ਲਾਈਕ ਜੋ ਇਹਨਾਂ ਦੀ ਡਿਮਾਂਡ ਹਮੇਸ਼ਾ ਰਹਿੰਦੀ ਆ ਸੋ ਨਵੇਂ ਟ੍ਰਿਮਸ 2025 ਦੇ ਨਵੇਂ ਟ੍ਰਿਮਸ ਮਾਡਲਸ ਜੇ ਤੁਸੀਂ ਲੈਣਾ ਚਾਹੁੰਦੇ ਹੋ ਵਧੀਆ ਪ੍ਰਾਈਸ ਪੁਆਇੰਟ ਦੇ ਉੱਤੇ ਏਜੰਟ ਕੋਰ ਟੂ ਹੁੰਡਾਈ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਹੋ ਰਿਸ਼ਭ ਡੋਗਰਾ ਜੀ ਦਾ ਨੰਬਰ ਤੁਸੀਂ ਆਪਣੇ ਕੋਲ ਜ਼ਰੂਰ ਨੋਟ ਰੱਖੋ 416-291-2929 ਦੇ ਉੱਤੇ ਤੁਸੀਂ ਰੀਚ ਆਊਟ ਕਰ ਸਕਦੇ ਹੋ ਦੈਟ ਇਜ਼ 416-291-2929 ਦੇ ਉੱਤੇ ਵੈਸਟ ਗੇਟ ਕੌਂਡੋਜ਼ ਹਮਿਲਟਨ ਦੀ ਫਾਈਨੈਸਟ ਕਲੈਕਸ਼ਨ ਆਫ ਕੌਂਡੋਜ਼ ਦੀ ਸਪੇਸ਼ੀਅਸ 1 and 2 ਬੈਡਰੂਮ ਸੂਟਸ ਲੈ ਕੇ ਆਇਆ 334,900 ਇਜ਼ ਦਾ ਪ੍ਰਾਈਸ ਪੁਆਇੰਟ ਜੋ ਕਿ ਬਹੁਤ ਹੀ ਵਧੀਆ ਆ ਐਂਡ ਬੈਸਟ ਪਾਰਟ ਇਹ ਆ ਕਿ ਤੁਸੀਂ ਮੂਵ ਇਨ ਹੁਣੀ ਕਰ ਸਕਦੇ ਹੋ ਲੋਕੇਟਡ ਹੈ 415 ਮੇਨ ਸਟਰੀਟ ਵੈਸਟ ਹਮਿਲਟਨ ਦੇ ਵਿੱਚ ਕਲੋਜ਼ ਟੂ ਹਾਈਵੇ 403 ਮੈਕਮਾਸਟਰ ਯੂਨੀਵਰਸਿਟੀ ਹਾਸਪਿਟਲ ਸ਼ਾਪਿੰਗ ਐਂਡ ਗੋ ਸਟੇਸ਼ਨ ਤੁਸੀਂ ਇੰਜੋਏ ਕਰ ਸਕਦੇ ਹੋ ਰੂਫ ਟਾਪ ਡੈਕ ਰੂਫ ਟਾਪ ਲਾਂਚ ਜਿਮ ਐਂਡ ਸੋ ਮਚ ਮੋਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਵਿਜ਼ਿਟ ਕਰਨਾ westgatecondos.ca ਦੈਟ ਇਜ਼ westgatecondos.ca ਇਹਦੇ ਨਾਲ ਤੁਹਾਨੂੰ ਦੱਸ ਦਈਏ ਬਿਲਟ ਰਾਈਟ ਕੰਸਟਰਕਸ਼ਨ ਜੀ ਬਿਲਕੁਲ ਬਿਲਟ ਰਾਈਟ ਕੰਸਟਰਕਸ਼ਨ ਜੇ ਤੁਸੀਂ ਆਪਣੀ ਡਾਰਕ ਸਟੋਰੇਜ ਸਪੇਸ ਬਣਾ ਦਿੱਤਾ ਬੇਸਮੈਂਟ ਨੂੰ ਉਹਨੂੰ ਰੈਨੋਵੇਟ ਕਰਵਾਓ ਤਾਂ ਇਨਕਮ ਸੋਰਸ ਆਪਾਂ ਜਨਰੇਟ ਕਰ ਸਕਦੇ ਹਾਂ ਕੋਈ ਰੈਨੋਵੇਸ਼ਨ ਤੁਸੀਂ ਕਰਾਉਣੀ ਹੈ ਕੰਸਟਰਕਸ਼ਨ ਕਰਾਉਣੀ ਆ ਲਾਈਕ ਐਕਸਪਰਟਸ ਨੇ ਪ੍ਰੋਪਰ ਇਹਨਾਂ ਕੋਲ ਲਾਈਕ ਡਿਗਰੀਜ਼ ਨੇ ਇਸ ਦੇ ਵਿੱਚ ਐਂਡ ਦੇ ਨੋ ਹਾਊ ਟੂ ਡੂ ਦ ਜੋਬ ਇਨ ਦਾ ਰਾਈਟ ਵੇ ਰਾਈਟ ਬਿਲਟ ਰਾਈਟ ਕੰਸਟਰਕਸ਼ਨ ਨੰਬਰ ਟੂ ਰੀਚ ਆਊਟ ਇਜ 647-588-5889 ਬਿਲਟ ਰਾਈਟ ਕੰਸਟਰਕਸ਼ਨ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਸਿਟੀ ਆਫ ਬ੍ਰੈਮਟਨ ਵੱਲੋਂ ਇੱਕ ਸੰਦੇਸ਼ ਸਿਟੀ ਆਫ ਬ੍ਰੈਮਟਨ ਲਾਈਕ ਇਸ ਜਦੋਂ ਆਪਾਂ ਗੱਲ ਕਰਦੇ ਹਾਂ ਸਪਰਿੰਗ ਐਂਡ ਸਮਰ ਦੇ ਵਿੱਚ ਤੁਹਾਨੂੰ ਇੱਕ ਸੰਦੇਸ਼ ਦੇ ਰਹੇ ਨੇ ਕਿ ਜਿਹੜੇ ਯਾਰਡਸ ਨੇ ਉਹਨਾਂ ਨੂੰ ਆਪਾਂ ਮੇਨਟੇਨ ਰੱਖੀਏ ਐਕਸੈਸਿਵ ਨੋਇਜ਼ ਨਾ ਕਰੀਏ ਸਾਈਡ ਵਾਕਸ ਐਂਡ ਬਾਈਕ ਲੇਨਸ ਨੂੰ ਕਲੀਅਰ ਰੱਖੀਏ ਐਂਡ ਜਿਹੜੀ ਪਾਰਕਿੰਗ ਦੀ ਆਪਾਂ ਗੱਲ ਕਰਦੇ ਹਾਂ ਵਹੀਕਲਸ ਦੀ ਤਾਂ 3 ਘੰਟੇ ਤੋਂ ਜ਼ਿਆਦਾ ਜਾਂ 2 ਤੋਂ ਲੈ ਕੇ 6 ਵਜੇ ਤੱਕ ਜਿਹੜੀ ਪਾਰਕਿੰਗ ਹੈ ਉਹ ਅਵੋਇਡ ਕੀਤੀ ਜਾਵੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ brampton.ca/bylaws ਦੈਟ ਇਜ਼ brampton.ca/bylaws ਇਹਦੇ ਨਾਲ ਜੇ ਆਪਾਂ ਰਾਈਟ ਨਾਓ ਵੈਦਰ ਅਪਡੇਟ ਦੀ ਗੱਲ ਕਰੀਏ ਟੈਂਪਰੇਚਰ ਰਾਈਟ ਨਾਓ ਇਜ 9 degrees Celsius ਓਵਰਆਲ ਜੋ ਦਿਨ ਸਾਨੂੰ ਹੈ ਸਨੀ ਨਜ਼ਰ ਆ ਰਿਹਾ ਆ ਐਂਡ ਟੈਂਪਰੇਚਰ ਜਿਹੜਾ ਆ ਜੋ ਰੇਂਜ ਕਰੇਗਾ 4 degrees Celsius ਤੋਂ ਲੈ ਕੇ 16 degrees Celsius ਤੱਕ ਇਟਸ ਅ ਸਨੀ ਨਾਈਸ ਬ੍ਰਾਈਟ ਸਨੀ ਡੇ ਰਾਈਟ ਨਾਓ ਟੈਂਪਰੇਚਰ ਇਜ 9 degrees Celsius ਜੋ ਟੈਂਪਰੇਚਰ ਉਹਦਾ ਰੇਂਜ ਕਰੇਗਾ 4 ਤੋਂ ਲੈ ਕੇ 16 degrees ਤੱਕ ਮੈਕਸੀਮਮ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਵੀਕਐਂਡ ਦੇ ਉੱਤੇ ਸੈਟਰਡੇ ਸੰਡੇ ਅਗੇਨ ਇਟਸ ਅ ਨਾਈਸ ਵੀਕਐਂਡ ਲਾਈਕ ਕੋਈ ਕਲਾਊਡੀ ਨਹੀਂ ਹੈਗਾ ਪ੍ਰੋਪਰ ਸਨੀ ਡੇਜ਼ ਰਹਿਣਗੇ ਸੈਟਰਡੇ ਸੰਡੇ ਕੱਲ ਨੂੰ ਵੀ ਜੇ ਆਪਾਂ ਗੱਲ ਕਰੀਏ ਟੈਂਪਰੇਚਰ ਰਹੇਗਾ 6 degrees ਤੋਂ ਲੈ ਕੇ 6 degrees ਤੋਂ ਲੈ ਕੇ 20 degrees Celsius ਸੰਡੇ ਨੂੰ ਇਟਸ ਅਗੇਨ ਅ ਸਨੀ ਡੇ 6 degrees ਤੋਂ ਲੈ ਕੇ 50 degrees Celsius ਤੱਕ ਟੈਂਪਰੇਚਰ ਆਪਣਾ ਰੇਂਜ ਕਰੇਗਾ ਨੈਕਸਟ ਵੀਕ ਲਾਈਕ ਮੰਡੇ ਤੋਂ ਬਾਅਦ ਆਫਟਰ ਟਿਊਜ਼ਡੇ ਵੈਨਸਡੇ ਥਰਸਡੇ ਫਰਾਈਡੇ ਦੇਰ ਆਰ ਚਾਂਸਿਸ ਆਫ ਸ਼ਾਵਰਸ ਮੀਂਹ ਪੈਣ ਦੇ ਬਾਰਿਸ਼ ਹੋਣ ਦੇ ਚਾਂਸਿਸ ਸਾਨੂੰ ਨਜ਼ਰ ਆ ਰਹੇ ਨੇ ਐਂਡ ਜੇ ਫੀਲਸ ਲਾਈਕ ਟੈਂਪਰੇਚਰ ਰਾਈਟ ਨਾਓ ਕਹੀਏ ਇਟਸ ਵਾਰਮਰ ਦੈਨ ਦ ਐਕਚੁਅਲ ਟੈਂਪਰੇਚਰ ਸੋ ਫੀਲਸ ਲਾਈਕ ਇਜ 10 degrees Celsius ਐਂਡ ਸਨਸੈਟ ਹੈਗਾ 8:30 ਦੇ ਕਰੀਬ ਜੀ ਬਿਲਕੁਲ 8:00 ਲਾਈਕ 8:30 ਸਾਨੂੰ ਸਨਸੈਟ ਜਿਹੜਾ ਆ ਉਹ ਦੇਖਣ ਨੂੰ ਮਿਲੇਗਾ ਵਿਜੀਬਿਲਿਟੀ ਕਾਫੀ ਵਧੀਆ 31 kilometers ਤੱਕ ਤੁਸੀਂ ਦੇਖ ਸਕਦੇ ਹੋ ਹਿਊਮਿਡਿਟੀ ਇਜ 58% ਐਂਡ ਇਹਦੇ ਨਾਲ ਹੀ ਵਨਸ ਅਗੇਨ ਰਾਈਟ ਨਾਓ ਟੈਂਪਰੇਚਰ ਇਜ 9 degrees Celsius ਫੀਲਸ ਲਾਈਕ ਇਜ 10 degrees Celsius ਐਂਡ ਇਟਸ ਅ ਬ੍ਰਾਈਟ ਸਨੀ ਡੇ ਟੂਡੇ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ ਜਲਦੀ ਸਾਡੇ ਨਾਲ ਜੁੜਨ ਜਾ ਰਹੇ ਨੇ ਵਾਈ ਮੀਡੀਆ ਲਾਈਕ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਪਰ ਅੱਗੇ ਵਧਣ ਤੋਂ ਪਹਿਲਾਂ ਥਾਟ ਆਫ ਦਾ ਡੇ ਤੁਹਾਡੇ ਲਈ ਆਪਾਂ ਜਲਦੀ ਪੇਸ਼ ਕਰਨ ਜਾ ਰਹੇ ਹਾਂ ਥਾਟ ਆਫ ਦਾ ਡੇ ਦੇ ਕੁਝ ਇੰਪੋਰਟੈਂਟ ਸਪੋਂਸਰ ਆਪਾਂ ਤੁਹਾਡੇ ਲਈ ਜ਼ਰੂਰ ਅਨਾਊਂਸ ਕਰ ਦਈਏ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਪੀ ਕੇ ਸਵਰਵਾਲ Like you know them, you trust them. Team Sabharwal, your real estate solution. Real estate ka koi bhi sawal PK Sabharwal ji nu tusi reach out kar sakde ho. Number to call is 647-299-4757 de utte. That is 647-299-4757 de utte. ਇਹਦੇ ਨਾਲ ਹੀ ਤੁਹਾਨੂੰ ਵਨਸ ਅਗੇਨ ਦੁਬਾਰਾ ਦੱਸ ਦਈਏ ਬੈਮੋ ਐਮਰਜੈਂਸੀ ਪ੍ਰਿਪੇਅਰਨੈਸ ਵੀਕ ਇਹ ਵੀਕ ਓਪਰਚੁਨਿਟੀ ਹੈ ਤੁਹਾਡੇ ਕੋਲ ਸੋ ਦੈਟ ਤੁਸੀਂ ਪ੍ਰਿਪੇਅਰ ਰਹੋ ਟੂ ਪ੍ਰੋਟੈਕਟ ਯੂਅਰ ਸੈਲਫ ਯੋਰ ਫੈਮਲੀ ਐਂਡ ਯੋਰ ਕਮਿਊਨਿਟੀ ਡਿਊਰਿੰਗ ਐਨੀ ਐਮਰਜੈਂਸੀ ਸਮ ਆਫ ਦ ਮੋਸਟ ਵੈਲਿਊਏਬਲ ਕਮਿਊਨਿਟੀਜ਼ ਇਨ ਬ੍ਰਾਮਟਨ ਵਿਲ ਰਿਸੀਵ ਫ੍ਰੀ ਐਮਰਜੈਂਸੀ ਕਿੱਟਸ ਜਨਰਸਲੀ ਸਪੋਂਸਰਡ ਬਾਈ ਐਨਬ੍ਰਿਜ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ www.brampton.ca slash prepared that is www.brampton.ca/prepared ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਰੀਟਰਾਨ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੀ ਯੁਧਵੀਰ ਜੀ
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit SouthAsianDaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਵਿਦਆਊਟ ਗਰੁੱਪ ਐਟ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਇਟਸ ਅ ਬਿਊਟੀਫੁਲ ਸਨੀ ਡੇ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਹੀ ਵਧੀਆ ਬੀਤ ਰਿਹਾ ਹੋਵੇਗਾ ਤਾਨੀਆ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ ਹਾਊ ਆਰ ਯੂ
ਜੀ ਬਿਲਕੁਲ ਯੁਧਵੀਰ ਜੀ ਵਾਹਿਗੁਰੂ ਜੀ ਦੀ ਮਿਹਰ ਆ ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ
ਬਹੁਤ ਵਧੀਆ ਜੀ ਮੇਰੇ ਪਰਮਾਤਮਾ ਦੀ ਬਹੁਤ ਬਹੁਤ ਸ਼ੁਕਰ ਹੈ ਔਰ ਥੈਂਕ ਯੂ ਸੋ ਮਚ ਫਾਰ ਆਸਕਿੰਗ ਔਰ ਮੈਂ ਇੰਦਰਜੀਤ ਜੀ ਤੁਹਾਡਾ ਕੀ ਹਾਲ ਹੈ ਠੀਕ ਹੈ ਤੁਸੀਂ ਸਾਡੀ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਕਿ ਲੀਡ ਕਰਦੇ ਨੇ ਇੰਦਰਜੀਤ ਜੀ ਠੀਕ ਹੈ ਤੁਸੀਂ ਠੀਕ ਹੋ ਇੰਦਰਜੀਤ ਜੀ
ਸਰ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਮੈਂ ਬਿਲਕੁਲ ਠੀਕ ਹਾਂ ਤੇ ਆਸ ਕਰਦਾ ਕਿ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਬਿਲਕੁਲ ਸਿਹਤਯਾਬ ਹੋਵੋਗੇ
ਬਿਲਕੁਲ ਜੀ ਅਸੀਂ ਠੀਕ ਹੈ ਸਾਰੇ ਚੜ੍ਹਦੀ ਕਲਾ ਚ ਇੱਥੇ ਔਰ ਇੰਦਰਜੀਤ ਜੀ ਮੈਂ ਤੇ ਅੱਜ ਇਹ ਕਹਾਂਗਾ ਕਿ ਸਾਡੀ ਸਾਰੀ ਟੀਮ ਜਿਹੜੀ ਹੈ ਇੰਡੀਆ ਤੋਂ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬੜੀ ਮਿਹਨਤ ਨਾਲ ਤੁਸੀਂ ਕੰਮ ਕਰ ਰਹੇ ਹੋ ਸਵੇਰੇ 6 ਵਜੇ ਤੋਂ ਮੈਂ ਅੱਜ ਚੈਨਲ ਲਗਾਤਾਰ ਦੇਖ ਰਿਹਾ ਆਈ ਐਮ ਸ਼ੋਰ ਕਿ ਉਸ ਤੋਂ ਪਹਿਲਾਂ ਵੀ ਤੁਹਾਡੀ ਕਵਰੇਜ ਵਧੀਆ ਚੱਲ ਰਹੀ ਹੋਏਗੀ ਬਟ ਤੁਹਾਡੀ ਇੱਕ ਤੇ ਜਿਹੜੀ ਗਰਾਊਂਡ ਜ਼ੀਰੋ ਤੇ ਬਾਹਰ ਜਿਹੜੀ ਆਮ ਉੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਕਰਾਈ ਔਰ ਫਾਰਮਰ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਦੇ ਨਾਲ ਵੀ ਤੁਸੀਂ ਗੱਲਬਾਤ ਸਾਰੀ ਕਰਾਈ ਉਹ ਬਾਹਰ ਜਾ ਕੇ ਮਾਹੌਲ ਕਿਸ ਤਰ੍ਹਾਂ ਦਾ ਉੱਥੇ ਪੰਜਾਬ ਦੇ ਵਿੱਚ ਸਾਰੀ ਜਿਹੜੀ ਤੁਸੀਂ ਡਿਟੇਲ ਰਿਪੋਰਟ ਸ਼ੇਅਰ ਕੀਤੀ ਹੈ ਸਵੇਰ ਤੋਂ ਹੀ ਮੈਂ 6 ਵਜੇ ਤੋਂ ਦੇਖ ਰਿਹਾ ਸੋ ਪਹਿਲਾਂ ਤੇ ਉਹਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦੂੰਗਾ ਕਿ ਹਰ ਰੋਜ਼ ਸਵੇਰੇ ਜਿਹੜੀ ਪ੍ਰੈਸ ਬਰੀਫਿੰਗ ਹੁੰਦੀ ਹੈ ਉਹ ਤਕਰੀਬਨ 8:30 ਦੇ ਆਸ ਪਾਸ ਹੁੰਦੀ ਹੈ ਸੋ ਉਹ ਜਿਹੜੀ ਪ੍ਰੈਸ ਬਰੀਫਿੰਗ ਵੀ ਅੱਜ ਤੁਸੀਂ ਤੁਹਾਡੇ ਮੈਂ ਦੇਖ ਰਿਹਾ ਸੀ ਅੱਜ ਸਵੇਰੇ ਸਾਰੀ ਤੁਸੀਂ ਸ਼ੇਅਰ ਕੀਤੀ ਔਰ ਪਹਿਲਾਂ ਉਹਨਾਂ ਨੇ ਜਿਹੜੀ ਪ੍ਰੈਸ ਬਰੀਫਿੰਗ ਕੀਤੀ ਅੱਜ ਫਿਰ ਦੁਬਾਰਾ ਤੋਂ ਵਿਕਰਮ ਮਿਸਰੀ ਜਿਹੜੇ ਇੰਡੀਆ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਨੇ ਉਹਨਾਂ ਦੇ ਨਾਲ ਦੋ ਮਹਿਲਾ ਜਿਹੜੀਆਂ ਆਫਿਸਰ ਸੀਗੀਆਂ ਉਹ ਦੁਬਾਰਾ ਤੋਂ ਨਾਲ ਸੀਗੀਆਂ ਸੋ ਸਵੇਰੇ ਮੈਂ ਸਾਰਾ ਕੁਛ ਜੀ ਸਾਰੀ ਜਾਣਕਾਰੀ ਪੰਜਾਬ ਦੀ ਇੰਡੀਆ ਦੀ ਪਾਕਿਸਤਾਨ ਦੀ ਬਾਕੀ ਦੁਨੀਆਂ ਭਰ ਦੀਆਂ ਸਾਰੀਆਂ ਖ਼ਬਰਾਂ ਸਵੇਰੇ 6 ਵਜੇ ਤੋਂ ਹੀ ਚੈਨਲ ਵਾਏ ਤੋਂ ਹੀ ਮੈਂ ਦੇਖ ਰਿਹਾ ਸਾਰੀਆਂ ਔਰ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਨੂੰ ਦੁਬਾਰਾ ਐਕਸਪਲੇਨ ਵੀ ਕਰ ਦਿੱਤਾ ਸਾਰਾ ਸੋ ਵੈਰੀ ਨਾਈਸਲੀ ਡਨ ਬਹੁਤ ਵਧੀਆ ਤੁਸੀਂ ਸਾਰਾ ਐਕਸਪਲੇਨ ਕੀਤਾ ਕਿ ਕੀ ਕੁਛ ਉਹਨਾਂ ਨੇ ਦੱਸਿਆ ਔਰ ਜਿਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਨੇ ਸਾਰੇ ਅੱਜ ਕਲੈਰਿਟੀ ਦਿੱਤੀ ਹੈ ਤੇ ਬਾਕੀ ਮੈਂ ਮੇਰੇ ਵੱਲੋਂ ਤੁਸੀਂ ਜਿਹੜੇ ਆਪਣੇ ਉਹਨਾਂ ਦਾ ਢਿੱਲੋਂਸਾ ਕੀ ਨਾਮ ਸੀ ਉਹਨਾਂ ਦਾ ਜਿਹੜੇ ਤੁਸੀਂ ਅੱਜ ਸਵੇਰੇ ਪੰਜਾਬ ਪੁਲਿਸ ਸੀਨੀਅਰ ਅਫਸਰ ਲੈ ਕੇ ਆਏ ਸੀ
ਬਿਲਕੁਲ ਸਾਬਕਾ ADGP ਸਨ ਗੁਰਿੰਦਰ ਸਿੰਘ ਢਿੱਲੋਂ ਸਨ ਤੇ ਕਿਉਂਕਿ ਉਹਨਾਂ ਦਾ ਕਾਫੀ ਸਮਾਂ ਜਿਹੜਾ ਹੈਗਾ ਉਹ ਇੰਟੈਲੀਜੈਂਸ ਦੇ ਵਿੱਚ ਰਿਹਾ ਤੇ ਲਾਅ ਐਂਡ ਆਰਡਰ ਦੇ ਜਿਹੜੇ ਆ ਉਹ ਮੁਖੀ ਰਹੇ ਨੇ ਆਪਣੇ ਟਾਈਮ ਦੇ ਵਿੱਚ ਰੀਸੈਂਟਲੀ ਕੁਛ ਹੀ ਸਮਾਂ ਹੋਇਆ ਉਹਨਾਂ ਨੂੰ ਰਿਟਾਇਰਮੈਂਟ ਜਿਹੜੀ ਆ ਉਹਨਾਂ ਦੀ ਹੋਈ ਹੈ ਤੇ ਉਹ ਬੇਸਿਕਲੀ ਬਾਰਡਰ ਏਰੀਆ ਤੋਂ ਹੀ ਜਿਹੜੇ ਆ ਉਹ ਸੰਬੰਧਿਤ ਸਨ ਤਾਂ ਮੈਨੂੰ ਸੀ ਕਿ ਇੱਕ ਐਜ ਐਕਸਪਰਟ ਹੀ ਆਪਾਂ ਜਿਹੜਾ ਆਪਣੇ ਚੈਨਲ ਦੇ ਉੱਤੇ ਕਿਸੇ ਨਾ ਕਿਸੇ ਜੇਕਰ ਕੋਈ ਪੁਲਿਸ ਮੁਲਾਜ਼ਮ ਮਿਲ ਜਾਂਦਾ ਤਾਂ ਜ਼ਿਆਦਾ ਵਧੀਆ ਸੀ, ਪਰ ਕਿਉਂਕਿ ADGP ਅੱਜ ਵੀ ਜਦੋਂ ਵੀ ਸਰਕਾਰ ਨੂੰ ਲੋੜ ਹੁੰਦੀ ਹੈ ਤਾਂ ਗੁਰਿੰਦਰ ਢਿੱਲੋਂ ਜਿਹੜੇ ਨੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਸਰਕਾਰ ਹਮੇਸ਼ਾ ਲੈਂਦੀ ਆਈ ਹੈ। ਤਾਂ ਕੋਸ਼ਿਸ਼ ਕੀਤੀ ਹੈ ਕਿ ਗੁਰਿੰਦਰ ਢਿੱਲੋਂ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਵੀ ਹੈ ਕਿ ਜਦੋਂ ਵੀ ਤੁਹਾਡੀ ਟੀਮ ਮੈਨੂੰ ਲਾਈਵ ਵੀ ਲੈਣਾ ਚਾਹੇਗੀ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ ਨਾਲ ਜਿਹੜਾ ਉਹ ਅਸੀਂ ਤੁਹਾਨੂੰ ਲਾਈਵ ਵੀ ਜਿਹੜਾ ਮੈਂ ਤੁਹਾਡੇ ਨਾਲ ਜੁੜ ਸਕਾਂ। ਜੀ
ਜਦੋਂ ਇੰਡੀਆ ਦੇ ਵਿੱਚ ਪਠਾਨਕੋਟ ਏਅਰਬੋਸ ਦੇ ਉੱਤੇ ਟੈਰਰਿਸਟ ਅਟੈਕ ਕੀਤਾ ਗਿਆ ਸੀਗਾ ਤੇ ਉਦੋਂ ਪੰਜਾਬ ਪੁਲਿਸ ਨੇ, ਮੈਂ ਦੇਖ ਰਿਹਾ ਸੀਗਾ ਕਿ ਬਿਨਾਂ ਬੁਲੇਟ ਪਰੂਫ ਜੈਕਟਾਂ ਦੇ ਹੀ ਉਹਨਾਂ ਨੂੰ ਜਿਹੜੇ ਟੈਰਰਿਸਟ ਸੀਗੇ ਪਠਾਨਕੋਟ ਏਅਰਬੇਸ ਤੇ ਜਦੋਂ ਅਟੈਕ ਹੋਇਆ ਤੇ ਉਹਨਾਂ ਨੂੰ ਮਾਰ ਗਿਰਾਇਆ ਉਹਨਾਂ ਨੇ। ਸੋ ਮੈਂ ਉਸ ਵੇਲੇ ਦਾ ਹੀ ਦੇਖਦਾ ਕਿ ਕਿਸ ਦਲੇਰੀ ਦੇ ਨਾਲ ਉੱਥੇ ਜਿਹੜੇ ਆਰਮੀ ਆ ਔਰ ਜਿਹੜੀ ਪੁਲਿਸ ਆ ਉਹ ਮਿਲ ਕੇ ਇਹਨਾਂ ਟੈਰਰਿਸਟ ਦਾ ਮੁਕਾਬਲਾ ਕਰਦੀ ਹੈ। ਸੋ ਅੱਜ ਉਹਨਾਂ ਦੀ ਵੀ ਸਾਰੇ ਮੈਂ ਵਿਚਾਰ ਸੁਣ ਰਿਹਾ ਸੀਗਾ। ਸੋ ਉਹਨਾਂ ਨੂੰ ਮੇਰੇ ਵੱਲੋਂ ਜ਼ਰੂਰ ਕਹਿਣਾ ਕਿ ਬਹੁਤ ਵਧੀਆ ਲੱਗਾ। ਮੈਂ ਉਹਨਾਂ ਦਾ ਨਾਮ ਮੈਨੂੰ ਢਿੱਲੋਂ ਸਾਹਿਬ ਲਾਸਟ ਨੇਮ ਬਸ ਮੈਨੂੰ ਯਾਦ ਸੀਗਾ, ਗੁਰਿੰਦਰ ਫਾਰਮਰ ADGP ਪੰਜਾਬ ਪੁਲਿਸ ਗੁਰਿੰਦਰ ਸਿੰਘ ਢਿੱਲੋਂ ਜੀ ਜ਼ਰੂਰ। ਔਰ ਬਾਕੀ ਤੁਹਾਡੀ ਕਵਰੇਜ ਬਹੁਤ ਵਧੀਆ ਹੈ ਔਰ ਮੈਂ ਸਾਰੇ ਲਿਸਨਰ ਨੂੰ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਤੁਹਾਡੇ ਵੱਲੋਂ ਜੋ ਵੀ ਕੋਈ ਫੀਡਬੈਕ ਹੈ ਉਹ ਜ਼ਰੂਰ ਤੁਸੀਂ 416-475-4756 ਇਹਦੇ ਤੁਸੀਂ ਦੇ ਸਕਦੇ ਹੈਗੇ ਹੋ। ਔਰ ਮੈਂ ਦੱਸਦਾ ਕਿ ਸਵੇਰੇ ਤੋਂ ਹੀ ਵੈਸੇ ਸਾਰੀ ਰਾਤ 24/7 ਹੀ ਚੈਨਲ ਚੱਲਦੇ ਨੇ ਦੋਨੋਂ ਚੈਨਲ ਵਾਈ ਔਰ ਵਾਈ ਪਲੱਸ ਸਾਰਾ ਕੁਛ ਤੁਹਾਨੂੰ ਇੰਗਲਿਸ਼ ਮਿਲਦਾ ਸਾਰਾ ਕੰਟੈਂਟ ਔਰ ਚੈਨਲ ਵਾਈ ਦੇ ਵਿੱਚ ਪੰਜਾਬੀ ਹਿੰਦੀ ਉਰਦੂ ਔਰ ਇੰਗਲਿਸ਼ ਦੇ ਵਿੱਚ। ਲੇਕਿਨ ਮੈਂ ਸਵੇਰੇ ਤੋਂ ਤੁਹਾਡੀ ਸਾਰੀ ਗਰਾਊਂਡ ਦੀ ਜਿਹੜੀ ਬਾਹਰ ਦੀ ਕਵਰੇਜ ਆ ਉਹ ਵੀ ਦੇਖ ਰਿਹਾ, ਪੰਜਾਬ ਦੀਆਂ ਖਬਰਾਂ ਵੀ ਦੇਖ ਰਿਹਾ, ਫਿਰ ਜਿਹੜੀ ਆ ਪ੍ਰੈਸ ਕਾਨਫਰੰਸ ਤੁਸੀਂ ਲਾਈਵ ਦਿਖਾਈ ਹੈ ਸਵੇਰੇ 8:30-8 ਵਜੇ ਲਾਈਵ ਹੋ ਜਾਂਦੀ ਹੈ ਪ੍ਰੈਸ ਕਾਨਫਰੰਸ ਰੋਜ਼ ਸਵੇਰੇ। ਸੋ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਤਾਂ ਹੁੰਦਾ ਹੀ ਹੈ। ਸੋ ਉਸ ਵੇਲੇ ਇਹ ਪ੍ਰੈਸ ਕਾਨਫਰੰਸ ਵੀ ਲਾਈਵ ਸੀਗੀ, ਉਹ ਤੁਸੀਂ ਬਿਲਕੁਲ ਲਾਈਵ ਪ੍ਰੈਸ ਕਾਨਫਰੰਸ ਦਿਖਾਈ, ਥੈਂਕ ਯੂ ਸੋ ਮਚ, ਔਰ ਬਾਅਦ ਚ ਉਹਦੀ ਐਕਸਪਲੇਨੇਸ਼ਨ ਵੀ ਦਿੱਤੀ। ਸੋ ਅਸੀਂ ਦੱਸ ਦਈਏ ਕਿ ਸਵੇਰੇ 6 ਵਜੇ ਤੋਂ ਹੀ ਸਾਰੀਆਂ, ਵੈਸੇ ਤਾਂ ਅਰਲੀ ਵੀ ਤੁਸੀਂ ਦੇਖ ਸਕਦੇ ਹੋ ਪਰ ਸਵੇਰੇ 6 ਵਜੇ ਤੋਂ ਹੀ ਸਾਰੀਆਂ ਲੇਟੈਸਟ ਖਬਰਾਂ ਜਿਹੜੀਆਂ ਅਪਡੇਟਸ ਨੇ ਉਹ ਸਾਰੀਆਂ ਤੁਹਾਨੂੰ ਇੰਡੀਆ ਨਿਊਜ਼ ਸੈਕਸ਼ਨ ਸਾਡਾ ਆਉਂਦਾ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਇੰਡੀਆ ਨਿਊਜ਼, ਉਹਦੇ ਤੁਸੀਂ 6 ਵਜੇ ਤੋਂ ਸਾਰੀਆਂ ਖਬਰਾਂ ਦੇਖ ਸਕਦੇ ਹੋ ਚੈਨਲ ਵਾਈ ਦੇ ਉੱਤੇ। 8 ਵਜੇ ਅਸੀਂ ਸਾਰੇ ਲਾਈਵ ਹੋ ਜਾਂਦੇ ਹਾਂ, ਸਾਰੀ ਟੀਮ ਲਾਈਵ ਹੁੰਦੀ 8 ਵਜੇ, ਜਿਹਦਾ ਸਿੱਧੇ ਮਾਇਨੇ ਇਹ ਆ ਲਾਈਵ ਦਾ ਮਤਲਬ ਕਿ ਕੋਈ ਰਿਕਾਰਡਡ ਪ੍ਰੋਗਰਾਮ ਨਹੀਂ ਹੁੰਦਾ, ਫਿਰ ਵਿੱਚ ਸਾਰੇ ਹੋਸਟ ਵੀ ਲਾਈਵ ਹੈ, ਐਂਕਰ ਵੀ ਲਾਈਵ ਹੈ, ਗੈਸਟ ਵੀ ਸਾਡੇ ਸਾਰੇ ਜਿਹੜੇ ਉਹ ਲਾਈਵ ਹੁੰਦੇ ਨੇ। ਸੋ ਤੁਸੀਂ ਉਹ ਸਾਰੇ ਜਣੇ ਉਹ ਦੇਖ ਸਕਦੇ ਹੋ, ਉਹਦੇ ਵਿੱਚ ਸਾਰੇ ਸਾਡੇ ਹੋਸਟ ਲਾਈਵ ਸਾਰੀ ਰਿਪੋਰਟ ਬਿਲਕੁਲ ਲੇਟੈਸਟ ਅਪਡੇਟ ਦਿੰਦੇ ਆ ਇੰਕਲੂਡਿੰਗ ਮਾਈਸੈਲਫ। ਸੋ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ, ਸ਼ਾਮ ਨੂੰ 6:30 ਤੋਂ ਲੈ ਕੇ 11:30। ਵੈਸੇ ਅੱਜ ਫਰਾਈਡੇ ਆ, ਅੱਜ ਤੇ ਅਕਸਰ 11:30 ਕੀ ਜੀ, ਕਿਉਂਕਿ ਪ੍ਰੋਗਰਾਮ ਦੀ ਪੋਪੂਲੈਰਿਟੀ ਇੰਨੀ ਹੈ ਕਿ ਰਾਤ ਅਸੀਂ ਪਹਿਲਾਂ ਬਹੁਤ ਸਾਲ ਪਹਿਲਾਂ ਪ੍ਰੋਗਰਾਮ ਨੂੰ ਜਿਹੜਾ ਅਸੀਂ ਜਦੋਂ ਸ਼ੁਰੂਆਤ ਕੀਤੀ ਸੀਗੀ ਇੰਦਰਜੀਤ ਜੀ, ਤਾਨੀਆ ਜੀ ਤੁਸੀਂ ਤਾਂ ਸ਼ਾਇਦ ਛੋਟੇ ਹੋਗੇ, ਪਤਾ ਨੀ ਤਾਨੀਆ ਜੀ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਇੰਦਰਜੀਤ ਜੀ ਨੂੰ ਸ਼ਾਇਦ ਯਾਦ ਹੋਵੇ, ਆਪਣੇ ਇੰਡੀਆ ਚ 7:30 ਵਾਲੀਆਂ ਖਬਰਾਂ ਆਇਆ ਕਰਦੀਆਂ ਸੀ ਟੀਵੀ ਚੈਨਲ ਦੇ ਉੱਤੇ ਸ਼ਾਮ ਨੂੰ, ਤੇ ਅਸੀਂ ਉਸੇ ਤਰਜ਼ ਦੇ ਉੱਤੇ ਸ਼ਾਮ ਨੂੰ ਅਸੀਂ 7:30 ਵਜੇ ਲਾਈਵ ਸ਼ੁਰੂ ਕੀਤਾ ਸੀ, ਸਿਰਫ 1.5 ਘੰਟੇ ਲਈ, 7:30 ਤੋਂ 9 ਜਦੋਂ ਚੈਨਲ ਤੇ ਸਟਾਰਟ ਕੀਤਾ ਸੀਗਾ, ਤੇ ਸਿਰਫ 1.5 ਘੰਟਾ ਲਾਈਵ ਕਰਦੇ ਹੁੰਦੇ ਸੀ 7:30 ਤੋਂ 9 ਵਜੇ, ਫਿਰ ਇੰਡੀਆ ਨਿਊਜ਼ ਲਗਾ ਦਿੰਦੇ ਹੁੰਦੇ ਸੀ, ਫਿਰ ਬਾਕੀ ਪ੍ਰੋਗਰਾਮ ਸਾਰੇ ਆਉਂਦੇ ਸੀਗੇ। ਬਟ ਪਰਮਾਤਮਾ ਦੀ ਮਿਹਰ ਹੈ, ਕਮਿਊਨਿਟੀ ਦੀ ਸਪੋਰਟ ਹੈ, ਬਈ ਸਵੇਰੇ ਵਾਲਾ ਲਾਈਵ ਵੀ ਸਾਡਾ ਸਵੇਰੇ 8:00 ਤੋਂ 2 ਬੜਾ ਪਾਪੂਲਰ ਹੈ, ਔਰ ਸ਼ਾਮ ਨੂੰ ਹੁਣ ਜਿਹੜਾ ਲਾਈਵ ਆ ਉਹ 9 ਵਜੇ ਤੇ ਮੈਨੂੰ ਯਾਦ ਹੀ ਨਹੀਂ, ਆਈ ਡੋਂਟ ਥਿੰਕ ਸੋ ਕਦੇ 9 ਵਜੇ ਖਤਮ ਹੁੰਦਾ ਹੈ, ਉਹ 10, 11, 11:30, 12 ਤੱਕ ਜਿਹੜਾ ਲਾਈਵ ਸ਼ੋਅ ਇੰਨਾ ਪਾਪੂਲਰ ਹੈ ਉਹ ਰਹਿੰਦਾ ਹੈ। ਔਰ ਬੜੀ ਵਾਰ ਇਹਦੀ ਸਾਨੂੰ ਫੀਡਬੈਕ ਆਉਂਦੀ ਹੈ ਕਿ ਜਿਹੜਾ ਵਾਈ ਮੀਡੀਆ ਲਾਈਵ ਸ਼ਾਮ ਦਾ ਸ਼ੋਅ ਹੈ, ਮੈਨੂੰ ਵੀ ਜੇ ਕੋਈ ਪੁੱਛਦਾ ਹੈ, ਸਪੋਂਸਰ ਵੀ ਕੋਈ ਪੁੱਛਦੇ ਆ, ਤੇ ਮੈਂ ਸਭ ਨੂੰ ਕਹਿਣਾ ਹੈ ਕਿ ਜੇ ਉਹ ਕਹਿੰਦੀ ਅਖਬਾਰ ਚ ਐਡ ਪਾਈਏ, ਰੇਡੀਓ ਚ ਪਾਈਏ, ਟੀਵੀ ਚ ਪਾਈਏ, ਡਿਜੀਟਲ ਪਾਈਏ, ਕਿੱਧਰ ਪਾਈਏ ਤੁਹਾਡੀ ਐਡ, ਤੁਹਾਡਾ ਕੀ ਕਹਿਣਾ? ਮੈਂ ਕਿਹਾ ਜੀ ਸਾਡੇ ਲਈ ਤਾਂ ਸਾਰੇ ਬਹੁਤ ਵਧੀਆ ਨੇ, ਬਟ ਜੇ ਮੈਂ ਯੁੱਧਵੀਰ ਜਸਵਾਲ ਨੇ ਆਪਣੀ ਕਦੇ ਐਡ ਪਾਉਣੀ ਹੁੰਦੀ ਤਾਂ ਸਭ ਤੋਂ ਪਹਿਲਾਂ ਸ਼ਾਮ ਦੇ ਲਾਈਵ ਸ਼ੋਅ ਟੀਵੀ ਚ ਪਾਉਂਦਾ। ਹਾਲਾਂਕਿ ਮੈਨੂੰ ਅਖਬਾਰ ਸਭ ਤੋਂ, ਬਿਕੋਜ਼ ਆਈ ਐਮ ਸਟਿਲ ਅ ਪ੍ਰਿੰਟ ਗਾਏ, ਮੇਰੀ ਮੀਡੀਆ ਚ ਐਂਟਰੀ ਪ੍ਰਿੰਟ ਤੋਂ ਹੋਈ ਸੀ, ਮੈਨੂੰ ਅਖਬਾਰ ਬੜਾ ਪਸੰਦ ਹੈ ਔਰ ਅਖਬਾਰ ਵੀ ਬਹੁਤ ਵਧੀਆ ਕਰ ਰਿਹਾ ਪਰਮਾਤਮਾ ਦੀ ਮਿਹਰ ਦੇ ਨਾਲ, ਸਾਰੇ GTH ਇੰਗਲਿਸ਼ ਦਾ ਵਧੀਆ ਅਖਬਾਰ ਚੱਲ ਰਿਹਾ। ਲੇਕਿਨ ਮੈਂ ਕਿਹਾ ਜੀ ਜੇ ਐਡ ਦਾ ਰਿਸਪੋਂਸ ਲੈਣਾ ਹੈ ਵਧੀਆ, ਰੇਡੀਓ ਤੇ ਪਾਓ, ਅਖਬਾਰ ਚ ਪਾਓ, ਸਭ ਜਗ੍ਹਾ ਪਾਓ, ਲੇਕਿਨ ਜਿਹੜਾ ਸਭ ਤੋਂ ਮੈਨੂੰ ਫੀਡਬੈਕ ਜਿਸ ਪ੍ਰੋਗਰਾਮ ਦੀ ਸਭ ਤੋਂ ਜ਼ਿਆਦਾ ਆਉਂਦੀ ਹੈ, ਦੈਟ ਇਜ਼ ਰੇਡੀਓ, ਜਿਹੜਾ ਸਾਡਾ ਲਾਈਵ ਹੁੰਦਾ ਸਵੇਰੇ 8:00 ਤੋਂ 2, ਇਹ ਲਾਈਵ ਸਵੇਰੇ ਰੇਡੀਓ ਔਰ ਟੀਵੀ ਦੋਨਾਂ ਤੇ ਅਸੀਂ ਇਕੱਠੇ ਹੁੰਦੇ ਹਾਂ, ਔਰ ਸ਼ਾਮ ਨੂੰ ਜਿਹੜਾ ਲਾਈਵ ਸ਼ੋਅ ਹੁੰਦਾ। ਸੋ ਦੋਨੋਂ ਲਾਈਵ ਸ਼ੋਅ ਦੀ ਜਿਹੜੀ ਫੀਡਬੈਕ ਹੈ, ਕਿਉਂਕਿ ਲਾਈਵ ਦਾ ਮੈਂ ਇਸ ਲਈ ਅਸੀਂ ਇਹਦੇ ਆਵਰਸ ਵੀ ਇੰਨੇ ਇਨਕਰੀਜ਼ ਕੀਤੇ ਆ, ਰਿਪੋਰਟਿੰਗ ਸੋ ਮਚ ਰਿਸੋਰਸਿਸ ਇਨ ਦਿਸ ਐਜ਼ ਵੈਲ, ਕਿ ਹੋਰ ਜ਼ਿਆਦਾ ਹੋਸਟ ਲਿਆਈਏ, ਹੋਰ ਜ਼ਿਆਦਾ ਪਿੱਛੇ ਬਹੁਤ ਜ਼ਿਆਦਾ ਟੈਕਨੀਕਲ ਸਟਾਫ ਹੈ, ਈਸ਼ਾ ਜੀ, ਸੂਰਿਆ ਜੀ, ਸਾਰੇ ਹੀ ਸਵੇਰ ਦੇ ਲੱਗੇ ਹੋਏ ਨੇ, ਰਵੀਸ਼ਾ ਜੀ, ਸਭ ਦੇ ਆਲ ਵਰਕਿੰਗ ਹਾਰਡ। ਸੋ ਪਿੱਛੇ ਟੈਕਨੀਕਲ ਸਟਾਫ ਵੀ ਅਸੀਂ ਵੱਧ ਤੋਂ ਵੱਧ ਲੈ ਕੇ ਆ ਰਹੇ ਹਾਂ ਤਾਂ ਕਿ ਉਹ ਵਧੀਆ ਤੁਹਾਨੂੰ ਕਵਰੇਜ ਮਿਲੇ, ਔਰ ਸ਼ਾਮ ਨੂੰ ਵੀ ਸਾਡੀ ਕੋਸ਼ਿਸ਼ ਹੈ ਕਿ ਹੋਰ ਹੋਸਟ, ਹੋਰ ਐਂਕਰ, ਹੋਰ ਕੰਟੈਂਟ ਸ਼ਾਮ ਦੇ ਲਾਈਵ ਸ਼ੋਅ ਵਾਸਤੇ ਵੀ। ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਗੁੱਡ ਗੁੱਡ ਜੋਬ ਇੰਦਰਜੀਤ ਬਖਸ਼ੀ ਜੀ ਥੈਂਕ ਯੂ ਅਧਿਕਾਰੀ ਨੇ ਕੋਈ ਐਕਸਪਰਟ ਨੇ ਉਹਨਾਂ ਦੀ ਰਾਏ ਔਰ ਲੋਕਾਂ ਦੀ ਰਾਏ ਜਿਹੜੀ ਹੈ ਉਹ ਸਾਨੂੰ ਵੱਧ ਤੋਂ ਵੱਧ ਆਮ ਲੋਕਾਂ ਦੀ ਰਾਏ ਕਿ ਜਿੱਦਾਂ ਤੁਸੀਂ ਦੱਸੀ ਉਹ ਮੈਂ ਬੜਾ ਇੰਜੋਏ ਕੀਤਾ ਉਹ ਆਮ ਲੋਕਾਂ ਦੀ ਰਾਏ ਹੋਰ ਵੱਧ ਤੋਂ ਵੱਧ ਸਾਨੂੰ ਮਿਲਿਆ ਕਰੇ ਗਰਾਊਂਡ ਜ਼ੀਰੋ ਰਿਪੋਰਟ ਦਾ ਜਿਹੜਾ ਠੀਕ ਹੈ ਉੱਥੇ ਆਪਣੇ ਕੋਲ ਸਟੂਡੀਓ ਹੈ ਤੁਸੀਂ ਸਟੂਡੀਓ ਤੋਂ ਵੀ ਰਿਪੋਰਟਿੰਗ ਵਧੀਆ ਕਰਦੇ ਹੋ ਲੇਕਿਨ ਜਿਹੜੀ ਅੱਜ ਦੀ ਬਾਹਰ ਦੀ ਤੁਹਾਡੀ ਰਿਪੋਰਟਿੰਗ ਹੈ ਉਹ ਮੈਂ ਬੜੀ ਇੰਜੋਏ ਕੀਤੀ ਕਿਉਂਕਿ ਆਮ ਲੋਕਾਂ ਦਾ ਪਤਾ ਲੱਗਦਾ ਕਿ ਉੱਥੇ ਆਮ ਲੋਕ ਕਿਹੜੀਆਂ ਦਿੱਕਤਾਂ ਤੋਂ ਗੁਜ਼ਰ ਰਹੇ ਨੇ ਕਿਉਂਕਿ ਬੜੀ ਔਰ ਆਈ ਹੋਪ ਕਿ ਹਰ ਪਾਸੇ ਦੁਆ ਚੱਲ ਰਹੀ ਹੈ ਕਿ ਜਲਦੀ ਤੋਂ ਜਲਦੀ ਖਤਮ ਹੋਏ ਕਿਉਂਕਿ ਆਮ ਲੋਕਾਂ ਦੀਆਂ ਕਿਹੜੀਆਂ ਦਿੱਕਤਾਂ ਨੇ ਜਾਂ ਉਹ ਕੀ ਕਹਿਣਾ ਚਾਹ ਰਹੇ ਨੇ ਇਸ ਇੰਡੀਆ ਪਾਕਿਸਤਾਨ ਕਨਫਲਿਕਟ ਦੇ ਉੱਤੇ ਸੋ ਉਹ ਜਿਹੜੀ ਤੁਸੀਂ ਆਮ ਲੋਕਾਂ ਦੀ ਰਾਏ ਲੈ ਕੇ ਆਉਂਦੇ ਹੋ ਔਰ ਐਕਸਪਰਟਸ ਦੀ ਰਾਏ ਲੈ ਕੇ ਆਉਂਦੇ ਹੋ ਉਹ ਬੜੀ ਵਧੀਆ ਔਰ ਬਾਕੀ ਸਵੇਰੇ ਕਿਉਂਕਿ ਜਿੱਦਾਂ ਹੀ ਉੱਥੇ ਲਾਈਵ ਹੁੰਦੀ ਹੈ ਪ੍ਰੈਸ ਕਾਨਫਰੰਸ ਮੈਂ ਦੇਖਦਾ 8 ਵਜੇ 8:30 ਸਵੇਰੇ ਹੋ ਜਾਂਦੀ ਹੈ ਸੋ ਅਸੀਂ ਚੈਨਲ ਵਾਇਦੇ ਆ ਸਾਰੀ ਜਗ੍ਹਾ ਅਸੀਂ ਵੀ ਲਾਈਵ ਹੁੰਦੇ ਹਾਂ ਉਸ ਵੇਲੇ ਉਹ ਜ਼ਰੂਰ ਦਿਖਾਵਾਂਗੇ ਥੈਂਕ ਯੂ ਸੋ ਮਚ ਇੰਦਰਜੀਤ ਜੀ ਬਹੁਤ ਤੁਹਾਡੀ ਮਿਹਰਬਾਨੀ
ਥੈਂਕ ਯੂ
ਹਾਂਜੀ ਮੈਂ ਤਾਨੀਆ ਜੀ ਤੁਹਾਡੇ ਨਾਲ ਲਾਉਣਾ ਚਾਹਾਂਗਾ ਜ਼ਿਆਦਾ ਅਸੀਂ ਲੇਟ ਨਹੀਂ ਕਰ ਸਕਦੇ ਕਿਉਂਕਿ ਖਬਰਾਂ ਬਹੁਤ ਨੇ ਉਹ ਵੀ ਸਾਰੀਆਂ ਸ਼ੇਅਰ ਕਰਨੀਆਂ ਨੇ ਸੋ ਥੋਟ ਆਫ ਦ ਡੇ ਸ਼ੇਅਰ ਕਰ ਦਈਏ ਪਲੀਜ਼
ਜੀ ਜੀ ਬਿਲਕੁਲ ਯੁਧਵੀਰ ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਅ ਸਟਾਪ ਵੇਟਿੰਗ ਟੂ ਫੀਲ ਰੈਡੀ ਰੈਡੀ ਇਜ਼ ਨਾਟ ਅ ਫੀਲਿੰਗ ਇਟਸ ਅ ਡਿਸੀਜਨ ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਸਟਾਪ ਵੇਟਿੰਗ ਟੂ ਫੀਲ ਰੈਡੀ ਰੈਡੀ ਇਜ਼ ਨਾਟ ਅ ਫੀਲਿੰਗ ਇਟਸ ਅ ਡਿਸੀਜਨ ਜੀ ਯੁਧਵੀਰ ਜੀ
ਬਿਲਕੁਲ ਤੁਸੀਂ ਠੀਕ ਕਿਹਾ ਐਜ਼ ਆਲਵੇਜ਼ ਤੁਹਾਡੇ ਦੇਖੋ ਜਿਹੜਾ ਥੋਟ ਆਫ ਦ ਡੇ ਤੁਸੀਂ ਲੈ ਕੇ ਆਉਂਦੇ ਹੋ ਹਮੇਸ਼ਾ ਹੀ ਬੜਾ ਥੋਟ ਪ੍ਰੋਵੋਕਿੰਗ ਹੁੰਦਾ ਹੈ ਰੈਡੀ ਔਰ ਇਹ ਮੈਂ ਪਤਾ ਕਿਸ ਸਿਲਸਿਲੇ ਚ ਹਮੇਸ਼ਾ ਕਹਿੰਦਾ ਹੁੰਦਾ ਜਿੱਦਾਂ ਤੁਸੀਂ ਐਂਕਰ ਹੋ ਮੀਡੀਆ ਚ ਹੈਗੇ ਹੋ ਮੈਂ ਵੀ ਐਂਕਰ ਹਾਂ ਜਰਨਲਿਸਟ ਕਹਿ ਲਓ ਐਂਕਰ ਕਹਿ ਲਓ ਆਪਾਂ ਮੀਡੀਆ ਚ ਹੈ ਨਾ ਤੁਹਾਡਾ ਅੱਜ ਦਾ ਥੋਟ ਆਫ ਦ ਡੇ ਬਹੁਤ ਕਮਾਲ ਦਾ ਅੱਜ ਦਾ ਸਾਡੇ ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਤੇ ਲਾਗੂ ਕਰ ਲੈਂਦੇ ਹਾਂ ਮੈਂ ਹਮੇਸ਼ਾ ਵੈਸੇ ਕ੍ਰਿਕਟਰ ਦਾ ਐਗਜ਼ਾਮਪਲ ਦਿੰਦਾ ਹੁੰਦਾ ਐਕਟਰ ਦਾ ਐਗਜ਼ਾਮਪਲ ਦਿੰਦਾ ਹੁੰਦਾ ਔਰ ਇਹ ਮੈਂ ਸਾਡੇ ਆਪਣੇ ਮੀਡੀਆ ਲਈ ਵੀ ਇਹੀ ਲਾਗੂ ਹੈ ਹਰੇਕ ਪ੍ਰੋਫੈਸ਼ਨ ਹੀ ਲਾਗੂ ਹੈ ਚਾਹੇ ਕੋਈ ਰੀਅਲ ਸਟੇਟ ਹੈਗਾ ਹੁਣ ਰੀਅਲ ਸਟੇਟ ਵਾਲੇ ਨੂੰ ਤੁਸੀਂ ਕਹੋ ਜੀ ਹਾਂਜੀ ਸਰ ਉਹ ਫੋਨ ਕਰ ਲਓ ਰੀਅਲ ਸਟੇਟ ਵਾਲੇ ਨੂੰ ਕਿ ਹਾਂਜੀ ਸਰ ਉਹ ਬ੍ਰੈਂਪਟਨ ਦੇ ਵਿੱਚ ਕੋਈ ਘਰ ਵਧੀਆ ਮਿਲ ਸਕਦਾ ਬੰਦਾ ਕਹੇ ਜੀ ਮੈਂ ਸਵੇਰੇ 9 ਵਜੇ ਕੰਮ ਸ਼ੁਰੂ ਕਰਦਾ ਤੇ 4 ਵਜੇ ਬੰਦ ਕਰ ਦਿੰਦਾ ਤੇ ਕੱਲ ਤੁਹਾਨੂੰ ਦੱਸਾਂਗਾ ਨਾ ਰੀਅਲ ਸਟੇਟ ਏਜੰਟ ਹਮੇਸ਼ਾ ਰੈਡੀ ਆ ਬੰਦੇ ਨੂੰ ਕਾਲ ਕਰੋਗੇ ਤੁਸੀਂ ਕਿ ਹਾਂਜੀ ਜੀ ਬ੍ਰੈਂਪਟਨ ਕੋਈ ਘਰ ਮਿਲ ਸਕਦਾ ਬੰਦਾ ਕਹੇ ਜੀ ਹਾਂਜੀ ਬਿਲਕੁਲ ਤਿਆਰ ਹੈਗਾ ਜੀ ਦੱਸੋ ਤੁਹਾਨੂੰ ਕਿੱਦਾਂ ਦਾ ਚਾਹੀਦਾ ਉਹ ਕਹੇਗਾ ਜੀ ਮੈਨੂੰ ਡਿਟੈਚ ਘਰ ਚਾਹੀਦਾ ਉਹ ਕਹੇ ਜੀ ਨੋ ਪ੍ਰੋਬਲਮ ਜੀ ਬ੍ਰੈਂਪਟਨ ਚ ਇਸ ਵੇਲੇ 15 ਡਿਟੈਚ ਘਰ ਲੱਗੇ ਨੇ ਤੁਹਾਡਾ ਪ੍ਰਾਈਸ ਰੇਂਜ ਦੱਸੋ ਪ੍ਰਾਈਸ ਰੇਂਜ ਉਹ ਕਹੇਗਾ ਜੀ ਬੰਦਾ ਕਹੇਗਾ ਜੀ ਮਿਲੀਅਨ ਤੋਂ 2 ਮਿਲੀਅਨ ਦੇ ਵਿੱਚ ਦਿਲਵਾਓ ਉਹ ਕਹੇ ਠੀਕ ਹੈ ਜੀ ਆਹ ਕਰ ਰੈਡੀ ਹੈ ਸੋ ਤੁਹਾਡੀ ਜਿਹੜੀ ਅੱਜ ਦੀ ਥੋਟ ਹੈ ਆਈ ਕੇਮ ਅਕ੍ਰੋਸ ਅ ਕੋਡ ਦੈਟ ਸੈਡ ਸਟਾਪ ਵੇਟਿੰਗ ਟੂ ਫੀਲ ਰੈਡੀ ਰੈਡੀ ਇਜ਼ ਨਾਟ ਅ ਫੀਲਿੰਗ ਇਟਸ ਅ ਡਿਸੀਜਨ ਉਹ ਫੀਲ ਇਹ ਇੱਕ ਡਿਸੀਜਨ ਹੈ ਰੈਡੀ ਹੁਣ ਅਸੀਂ ਪੱਤਰਕਾਰ ਹੈ ਠੀਕ ਨੀ ਹੁਣ ਸਾਨੂੰ ਕੋ ਪੁੱਛੇ ਜੀ ਉਹ ਕ੍ਰਿਕਟ ਦੇ ਬਾਰੇ ਤੁਸੀਂ 1 ਘੰਟਾ ਗੱਲ ਕਰਨੀ ਹੈ ਨੋ ਪ੍ਰੋਬਲਮ ਅਸੀਂ ਤਿਆਰ ਹੈ ਔਰ ਕੱਲ ਦੇ ਮੈਚ ਦੇ ਬਾਰੇ ਵੀ ਜਿਹੜਾ ਲੇਟੈਸਟ ਹੈ ਉਹਦੇ ਬਾਰੇ ਵੀ ਤਿਆਰ ਆ ਪੁਰਾਣੀ ਵੀ ਅਸੀਂ 1 ਘੰਟਾ ਕ੍ਰਿਕਟ ਤੇ ਗੱਲ ਕਰ ਸਕਦੇ ਹਾਂ ਸਾਨੂੰ ਕੋ ਪੁੱਛੇ ਜੀ ਅੱਧਾ ਘੰਟਾ ਤੁਸੀਂ ਅੱਜ ਇਕਨੋਮੀ ਤੇ ਗੱਲ ਕਰੋ ਅਸੀਂ ਉਹਨੂੰ ਕਹਾਂਗੇ ਜੀ ਅੱਧਾ ਘੰਟਾ ਤੁਸੀਂ ਦੱਸੋ ਕਿਉਂਕਿ ਅਸੀਂ ਇੰਟਰਨੈਸ਼ਨਲ ਗਲੋਬਲ ਲੈਵਲ ਤੇ ਇਕੋਨਮੀ ਦੱਸੀਏ ਕਿ ਯੂਰੋਪੀਅਨ ਇਕੋਨਮੀ ਬਾਰੇ ਕਰੀਏ ਕਿ ਅਮਰੀਕਨ ਇਕੋਨਮੀ ਹੈ ਕੈਨੇਡੀਅਨ ਜਾਂ ਇੰਡੀਆ ਜਾਂ ਪਾਕਿਸਤਾਨ ਉਹ ਕਹੇਗਾ ਜੀ ਤੁਹਾਨੂੰ ਪਾਕਿਸਤਾਨ ਦਾ ਕਿੱਦਾਂ ਪਤਾ ਹੋ ਸਕਦਾ ਬਿਲਕੁਲ ਪਤਾ ਜੀ ਕਰਾਚੀ ਸਟਾਕ ਐਕਸਚੇਂਜ ਕਦੋਂ ਥੱਲੇ ਗਈ ਹੈ ਬਿਕੋਜ਼ ਆਫ ਦ ਕਨਫਲਿਕਟ ਕਦੋਂ ਉੱਪਰ ਗਈ ਹੈ ਫਿਰ ਕਿੱਦਾਂ ਰਿਕਵਰ ਕੀਤੀ ਹੈ ਸਾਰੀ ਸਟੱਡੀ ਕੀਤੀ ਹੋਈ ਹੈ ਰੈਡੀ ਹਾਂ ਰੈਡੀ ਹੋਣ ਕਿਤੇ ਜਾਣਾ ਥੋੜੀ ਹੈ ਰੈਡੀ ਹਾਂ ਹਰ ਸਮੇਂ ਸਾਨੂੰ 30 ਸੈਕਿੰਡ ਵੀ ਟਾਈਮ ਮਿਲੇਗਾ ਇੱਕ ਮਿੰਟ ਵੀ ਟਾਈਮ ਮਿਲੇਗਾ ਅਸੀਂ ਰੈਡੀ ਹਾਂ ਬਿਲਕੁਲ ਸਾਡੀ ਅੱਜ ਕੈਨੇਡੀਅਨ ਇਕੋਨਮੀ ਦੇ ਨੰਬਰ ਇਹ ਥੋੜੀ ਮੈਨੂੰ ਕੋਈ ਕਹੇਗਾ ਜੀ ਕੈਨੇਡੀਅਨ ਇਕੋਨਮੀ ਦੀ ਜ਼ਿਕਰ ਕਰਨਾ ਤੇ ਮੈਂ ਪਹਿਲਾਂ ਨੰਬਰ ਦੇਖਣ ਜਾਣਾਗਾ ਨਹੀਂ 6.9 ਅਨਇੰਪਲੋਇਮੈਂਟ ਰੇਟ ਆ 7400 ਨਵੀਆਂ ਜੋਬ ਕ੍ਰੀਏਟ ਹੋਈਆਂ ਅੱਛਾ ਜੀ ਠੀਕ ਹੈ ਜੀ ਮੈਨੂਫੈਕਚਰਿੰਗ ਦੇ ਵਿੱਚ ਲਾਸਿਸ ਹੋਏ ਨੇ ਠੀਕ ਹੈ ਰੈਡੀ ਰੈਡੀ ਕ੍ਰਿਕਟਰ ਨੂੰ ਹੁਣ ਤੁਸੀਂ ਕਹੋ ਜੀ ਸ਼ੋਏਬ ਅਖਤਰ ਸਾਹਿਬ ਨੂੰ ਕਹੋ ਜੀ ਉਹ ਬੋਲਿੰਗ ਕਰਾਉਣੀ ਹੈ ਸ਼ੋਏਬ ਅਖਤਰ ਸਾਹਿਬ ਕੀ ਕਹਿਣਗੇ ਜੀ ਕੱਲ ਰੈਡੀ ਹੋ ਕੇ ਆਊਂਗਾ ਸ਼ੋਏਬ ਅਖਤਰ ਸਾਹਿਬ ਨੇ ਕਹਿਣਾ ਆ ਜਾਓ ਬੈਟ ਤਾਂ ਫੜੋ ਯੁਧਵੀਰ ਜਸਵਾਲ ਜੀ ਤੁਹਾਨੂੰ ਪਤਾ ਲੱਗੇਗਾ ਕਿ 150 ਦੀ ਸਪੀਡ ਦੇ ਉੱਤੇ ਬਾਲ ਕਿੱਦਾਂ ਹੁੰਦੀ ਹੈ ਸ਼ੋਏਬ ਅਖਤਰ ਸਾਹਿਬ ਮਤਲਬ ਬੰਦੇ ਦੀ ਰਨਾਂ ਦੇਖ ਕੇ ਨਜ਼ਾਰਾ ਆ ਜਾਂਦਾ ਸ਼ੋਏਬ ਅਖਤਰ ਸਾਹਿਬ ਦਾ ਜਦ ਉਹਨੇ ਬਾਲ ਕਰਵਾਉਣੀ ਹੈ 150 ਦੀ ਸਪੀਡ ਤੋਂ ਸਾਡੇ ਵਰਗੇ ਨੂੰ ਨਜ਼ਰ ਵੀ ਨਹੀਂ ਆਉਣਾ ਰੈਡੀ ਰੈਡੀ ਠੀਕ ਨੀ ਬੜਾ ਵਧੀਆ ਤੁਹਾਡਾ ਅੱਜ ਦਾ ਕੋਟ ਹੈ ਸਟਾਪ ਵੇਟਿੰਗ ਟੂ ਫੀਲ ਰੈਡੀ ਰੈਡੀ ਇਜ਼ ਨਾਟ ਅ ਫੀਲਿੰਗ ਉਹ ਬੰਦੇ ਅੱਜ ਕੱਲ੍ਹ ਕੋਈ ਫੀਲਿੰਗ ਹੀ ਲੈਂਦੇ ਰਹਿੰਦੇ ਨਾ ਰੈਡੀ ਹਰ ਸਮੇਂ ਐਂਕਰ ਹੋਸਟ ਕ੍ਰਿਕਟਰ ਮੈਂ ਐਗਜ਼ਾਮਪਲ ਦੇਤਾ ਤੁਹਾਨੂੰ ਜਰਨਲਿਸਟ ਦਾ ਰੈਡੀ ਸੋ ਆਈ ਟੋਟਲੀ ਅਗਰੀ ਵੈਰੀ ਗੁੱਡ ਥੋਟ ਜਿਹੜਾ ਤੁਸੀਂ ਅੱਜ ਕਿਹਾ ਹੈਗਾ ਸਟੋਪ ਵੇਟਿੰਗ ਟੂ ਫੀਲ ਰੈਡੀ ਨੋ ਰੈਡੀ ਇਜ਼ ਨੋਟ ਅ ਫੀਲਿੰਗ ਇਟਸ ਅ ਡਿਸੀਜਨ ਵੀ ਅਸੀਂ ਬਿਲਕੁਲ ਤਿਆਰ ਇਸ ਚੀਜ਼ ਲਈ ਯੂ ਗੋ ਅਹੈਡ
ਜੀ ਬਿਲਕੁਲ ਯੁਧਵੀਰ ਜੀ ਬਹੁਤ ਹੀ ਖੂਬਸੂਰਤ ਤੁਸੀਂ ਐਗਜ਼ਾਮਪਲਸ ਦਿੱਤੀਆਂ ਨੇ ਐਂਡ ਰੀਸੈਂਟਲੀ ਜੇ ਆਪਾਂ ਸੋਚ ਕੇ ਵੀ ਦੇਖੀਏ ਆਪਾਂ ਹਮੇਸ਼ਾ ਚੀਜ਼ ਕਹਿੰਦੇ ਹਾਂ ਪੀਸ ਇਜ਼ ਇੰਪੋਰਟੈਂਟ ਗ੍ਰੈਟੀਟਿਊਡ ਇਜ਼ ਇੰਪੋਰਟੈਂਟ ਬਟ ਕਦੇ ਕਦੇ ਉਹ ਚੀਜ਼ ਦੇ ਲਈ ਖੂਨ ਵੀ ਸਾਨੂੰ ਵਹਾਉਣਾ ਪੈਂਦਾ ਹੈ ਹੁਣ ਹੁਣ ਜੋ ਚੀਜ਼ ਲਾਈਕ ਇੰਡੀਆ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ ਇੱਕ ਐਡਵਰਸਿਟੀ ਆ ਜੋ ਸਿਵਿਲੀਅਨਸ ਜੀ ਜਾਨਾਂ ਜਾ ਰਹੀਆਂ ਨੇ ਦੈਟ ਇਜ਼ ਅ ਲੋਸ ਡਜ਼ਨਟ ਮੈਟਰ ਕਿਹੜੀ ਕੰਟਰੀ ਆ ਬਟ ਉਹ ਲੋਸ ਐਜ਼ ਅ ਹਿਊਮੈਨਿਟੀ ਬਟ ਫਿਰ ਵੀ ਉਹ ਟੈਰੋਰਿਜ਼ਮ ਨੂੰ ਖਤਮ ਕਰਨ ਦੇ ਲਈ ਜੇ ਆਪਾਂ ਐਕਸ਼ਨ ਨਹੀਂ ਲੈ ਰਹੇ ਹੈਗੇ ਐਂਡ ਇਟਸ ਨੋਟ ਇਹ ਇੱਕ ਐਗਜ਼ਾਮਪਲ ਆ ਇਟਸ ਅਬਾਊਟ ਸਾਰੀ ਤੁਸੀਂ ਹਿਸਟਰੀ ਪੜ੍ਹ ਕੇ ਦੇਖ ਲਓ ਚਾਹੇ ਲਾਈਕ ਪੰਜਾਬ ਦੀ ਆਪਾਂ ਜੇ ਗੱਲ ਕਰ ਰਹੇ ਹਾਂ ਰਾਈਟ ਨਾਓ ਲਾਈਕ ਪੰਜਾਬ ਇਜ਼ ਦਾ ਬਾਰਡਰ ਸਟੇਟ ਫਰੋਮ ਦਾ ਵੈਰੀ ਸਟਾਰਟਿੰਗ ਅਫਗਾਨਸ ਦੇ ਟਾਈਮ ਤੋਂ ਕੁਝ ਵੀ ਹੁੰਦਾ ਸੀ ਕੋਈ ਵੀ ਇਨਵੇਜ਼ਨ ਹੁੰਦੀ ਸੀ ਕੰਟਰੀ ਦੇ ਵਿੱਚ ਦਿਸ ਇਜ਼ ਆਲਵੇਜ਼ ਦਾ ਪੁਆਇੰਟ ਜਿੱਥੋਂ ਇਨਵੇਜ਼ਨ ਹੁੰਦੀ ਸੀ ਬਿਕਾਜ਼ ਉਹ ਚੀਜ਼ ਅਸੀਂ ਦੇਖੀ ਆ ਐਂਡ ਕਿਤੇ ਨਾ ਕਿਤੇ ਹੁਣ ਉਹ ਪੀਸ ਮੇਨਟੇਨ ਕਰਨ ਦੇ ਲਈ ਵੀ ਨਾ ਤੁਹਾਨੂੰ ਸਰਟਨ ਡਿਸੀਜਨ ਲੈਣੇ ਪੈਂਦੇ ਨੇ ਕਈ ਵਾਰੀ ਤੁਹਾਨੂੰ ਲਾਈਕ ਹੁਣ ਜੰਗ ਦੇ ਵਿੱਚ ਜੇ ਕੋਈ ਆਪਣੀ ਜਾਨ ਗਵਾ ਰਹੇ ਨੇ ਸਾਡੇ ਸੋਲਜਰਸ ਵੀ ਉੱਥੇ ਲੜ ਰਹੇ ਨੇ ਫਾਰ ਦਾ ਕੰਟਰੀ ਦੇ ਆਰ ਸੈਕਰੀਫਾਈਜ਼ਿੰਗ ਦੇਅਰ ਲਾਈਫਸ ਬਟ ਇੱਕ ਲਾਈਫ ਜਿਹਨੂੰ ਤੁਸੀਂ ਇੱਕ ਵਧੀਆ ਲੇਖੇ ਲਾਇਆ ਆ ਆਈ ਥਿੰਕ ਦੈਟ ਇਜ਼ ਇਵਨ ਬੈਟਰ ਦੈਨ ਹੈਵਿੰਗ ਅ ਨਾਈਸ ਕੰਫਰਟੇਬਲ ਲਾਈਫ ਫਾਰ 60 ਈਅਰਸ ਇਟਸ ਅਬਾਊਟ ਮਾਈਂਡ ਸੈਟ ਕਿ ਤੁਸੀਂ ਕੋਈ ਵੀ ਡਿਸੀਜਨ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਚੀਜ਼ ਦੇਖਣੀ ਆ ਕਿ ਵਾਟ ਇਜ਼ ਰਾਈਟ ਆਪਾਂ ਜਿਹੜੇ ਸਹੀ ਚੀਜ਼ਾਂ ਨੇ ਆਪਣੇ ਵੱਲੋਂ ਕੀ ਕਰ ਸਕਦੇ ਹਾਂ ਉਹ ਬਹੁਤ ਜ਼ਰੂਰੀ ਹੁੰਦਾ ਆ ਬਹੁਤ ਖੂਬਸੂਰਤ ਤੁਸੀਂ ਐਗਜ਼ਾਮਪਲਸ ਦਿੱਤੀਆਂ ਨੇ ਕਿ ਆਪਾਂ ਹਮੇਸ਼ਾ ਵੇਟ ਕਰਦੇ ਰਹਿੰਦੇ ਹਾਂ ਕਿ ਆਪਾਂ ਥੋੜ੍ਹੇ ਡਿਪਲੋਮੈਟਿਕ ਹੋ ਜਾਂਦੇ ਹਾਂ ਜਦੋਂ ਆਪਣੇ ਤੇ ਗੱਲ ਆਉਂਦੀ ਆ ਕਿਤੇ ਨਾ ਕਿਤੇ ਮੈਂ ਆਪਣੇ ਤੇ ਲੈਣਾ ਚਾਹੂੰਗੀ ਇਹ ਚੀਜ਼ ਕਿ ਆਪਾਂ ਕਿਤੇ ਨਾ ਕਿਤੇ ਡਿਪਲੋਮੈਟਿਕ ਹੋ ਕੇ ਸੋਚਦੇ ਹਾਂ ਕਿ ਓਕੇ ਦਿਸ ਇਜ਼ ਰਾਈਟ ਦਿਸ ਇਜ਼ ਰੋਂਗ ਬਟ ਐਟ ਐਂਡ ਆਫ ਦ ਡੇ ਜੋ ਚੀਜ਼ ਸਹੀ ਆ ਉਹ ਸਹੀ ਆ ਐਂਡ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦਿਸ ਇਜ਼ ਵਾਟ ਵੀ ਆਰ ਸਪੋਜ਼ ਟੂ ਡੂ ਵੀ ਕਾਂਟ ਪਿਕ ਐਂਡ ਚੂਜ਼ ਹੈ ਨਾ ਲਾਈਫ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਜਾਂ ਤੁਹਾਨੂੰ ਲਾਈਕ ਚੀਜ਼ਾਂ ਐਨਾਲਾਈਜ਼ ਤੁਸੀਂ ਕਰਕੇ ਦੇਖਦੇ ਨੰਬਰ ਆਫ ਫੀਲਸ ਜੇ ਆਪਾਂ ਨੂੰ ਲਾਈਕ ਸੋਚ ਕੇ ਦੇਖੀਏ ਐਨਾਲਾਈਜ਼ ਕਰਕੇ ਦੇਖੀਏ ਕਿਸੇ ਵੀ ਫੀਲ ਦੇ ਵਿੱਚ ਤੁਹਾਨੂੰ ਪਤਾ ਕਿਆ ਚੀਜ਼ ਸਹੀ ਆ ਤੁਹਾਨੂੰ ਫਿਰ ਉਹ ਚੀਜ਼ ਕਰਨੀ ਪੈਂਦੀ ਆ ਦੈਨ ਉੱਥੇ ਡਿਸੀਜਨ ਹਾਰਡ ਡਿਸੀਜਨ ਜਿਹੜੇ ਹੁੰਦੇ ਨੇ ਲਾਈਫ ਦੇ ਵਿੱਚ ਉਹ ਵੀ ਤੁਹਾਨੂੰ ਲੈਣੇ ਪੈਂਦੇ ਨੇ ਬਿਕਾਜ਼ ਸਹੀ ਸਹੀ ਹੁੰਦਾ ਗਲਤ ਗਲਤ ਹੁੰਦਾ ਜਿਹੜੀ ਵਿੱਚ ਵਾਲੀ ਨਿਊਟਰਲ ਹੋ ਜਾਂਦੇ ਨਾ ਆਪਾਂ ਕਿਤੇ ਨਾ ਕਿਤੇ ਉਹ ਚੀਜ਼ ਵੀ ਸਾਨੂੰ ਨੁਕਸਾਨ ਦਿੰਦੀ ਆ ਲਾਈਫ ਦੇ ਵਿੱਚ ਇਹ ਨੰਬਰ ਆਫ ਬ੍ਰਾਂਚਸ ਇਹਦੇ ਉੱਤੇ ਕਾਫੀ ਸਾਰੇ ਟੈਂਜਨਸ ਬਿਲਕੁਲ ਆਪਾਂ ਲਾਈਕ ਡਿਸਕਸ ਕਰ ਸਕਦੇ ਹਾਂ ਬਟ ਆਈ ਵੁੱਡ ਲਾਈਕ ਟੂ ਕੰਕਲੂਡ ਔਨ ਇੰਡੀਵਿਜੁਅਲੀ ਆਪਾਂ ਐਜ਼ ਅ ਹਿਊਮਨ ਲੈਵਲ ਦੇ ਉੱਤੇ ਕੋਈ ਵੀ ਜੋ ਸਾਨੂੰ ਪਤਾ ਕਿ ਆਹ ਚੀਜ਼ ਸਹੀ ਆ ਹਿਊਮੈਨਿਟੀ ਦੇ ਲਈ ਆਹ ਚੀਜ਼ ਸਾਨੂੰ ਕਰਨੀ ਚਾਹੀਦੀ ਆ ਉਹ ਐਕਸ਼ਨ ਆਪਣੇ ਡਿਸੀਜਨ ਹਮੇਸ਼ਾ ਆਪਾਂ ਨੂੰ ਕੈਲਕੂਲੇਟ ਕਰਕੇ ਸਹੀ ਤਰੀਕੇ ਦੇ ਨਾਲ ਲੈਣੇ ਚਾਹੀਦੇ ਨੇ ਜੀ ਯੁਧਵੀਰ ਜੀ
ਥੈਂਕ ਯੂ ਜੀ ਬੜਾ ਵਧੀਆ ਤੁਸੀਂ ਸਾਰੀ ਜਾਣਕਾਰੀ ਸ਼ੇਅਰ ਕੀਤੀ ਔਰ ਅੱਜ ਦੇ ਤੁਸੀਂ ਥੋਟ ਆਫ ਦ ਡੇ ਨੂੰ ਲਿੰਕ ਕੀਤਾ ਜੋ ਟੈਰਰਿਜ਼ਮ ਦੇ ਨਾਲ ਔਰ ਨਾਲ ਤੁਸੀਂ ਜਿਹੜੇ ਕਨਫਲਿਕਟ ਚੱਲ ਰਿਹਾ ਇੰਡੀਆ ਪਾਕਿਸਤਾਨ ਦੇ ਵਿੱਚ ਤੇ ਮੈਂ ਬਸ ਉੱਤੇ ਇੰਨੀ ਹੀ ਗੱਲ ਕਹਾਂਗਾ ਬਿਕੋਜ਼ ਯੈਸ ਅਫਕੋਰਸ ਸਭ ਤੋਂ ਪਹਿਲਾਂ ਤਾਂ ਡਿਸੀਜਨ ਵੀ ਲੈਣਾ ਪੈਂਦਾ ਹੈ ਕਿ ਟੂ ਕਾਲ ਟੈਰਰ ਟੈਰਰ ਜੇ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਹੈ ਤਾਂ ਯੈਸ ਵੀ ਸ਼ੁਡ ਆਲਵੇਜ਼ ਬੀ ਰੈਡੀ ਅੱਜ ਦਾ ਤੁਹਾਡੇ ਥੋਟ ਨਾਲ ਰੈਡੀ ਦੇ ਨਾਲ ਹੀ ਮੈਂ ਜੋੜ ਰਿਹਾ ਕਿ ਰਾਦਰ ਆਫ ਬੀਂਗ ਰੈਡੀ ਇਜ਼ ਨੋਟ ਅ ਫੀਲਿੰਗ ਯੂ ਹੈਵ ਟੂ ਬੀ ਪ੍ਰਿਪੇਅਰਡ ਐਂਡ ਰੈਡੀ ਯੈਸ ਫਸਟ ਆਫ ਆਲ ਵੀ ਹੈਵ ਟੂ ਬੀ ਰੈਡੀ ਐਂਡ ਪ੍ਰਿਪੇਅਰਡ ਟੂ ਕਾਲ ਟੈਰਰਿਜ਼ਮ ਜਿੱਥੇ ਵੀ ਕਿਤੇ ਟੈਰਰਿਜ਼ਮ ਹੋ ਰਿਹਾ ਟੂ ਕਾਲ ਇਟ ਟੈਰਰ ਨੰਬਰ ਵਨ ਦੂਸਰਾ ਜਿਹੜਾ ਕਨਫਲਿਕਟ ਹੋ ਰਿਹਾ ਅਗੇਨ ਐਜ਼ ਯੂ ਆਲਰੇਡੀ ਮੈਂਸ਼ਨ ਵੈਰੀ ਅਨਫੋਰਚੁਨੇਟ ਸਾਡੇ ਲਈ ਚਾਹੇ ਕੋਈ ਕੋਰੀਆ ਦਾ ਕੋਈ ਫੌਜੀ ਹੈ ਤੇ ਚਾਹੇ ਕੋਈ ਚਾਈਨਾ ਦਾ ਫੌਜੀ ਹੈ ਉਹ ਵੀ ਕਿਸੇ ਨਾ ਕਿਸੇ ਪਰਿਵਾਰ ਦਾ ਮੈਂਬਰ ਹੈ ਔਰ ਮੈਨੂੰ ਯਾਦ ਹੈ ਕਿ ਜਦੋਂ ਗਲਵਾਨ ਕਨਫਲਿਕਟ ਹੋਇਆ ਸੋ ਵੀ ਵਰ ਮੈਂਸ਼ਨਿੰਗ ਦਾ ਨੰਬਰ ਸੋ ਬੋਥ ਸਾਈਡਸ ਵੈਦਰ ਇਟ ਵਾਜ਼ ਚਾਈਨਾ ਵੈਦਰ ਇਟ ਵਾਜ਼ ਇੰਡੀਆ ਸਾਡੇ ਲਈ ਤਾਂ ਫੌਜੀ ਫੌਜੀ ਔਰ ਵੀ ਵਿਲ ਆਲਵੇਜ਼ ਯੂਜ਼ ਦਾ ਵਰਡ ਮਾਰਟਰ ਸ਼ਹੀਦ ਹੈਗਾ ਉਹ ਕਿਉਂਕਿ ਉਹ ਆਪਣੇ ਦੇਸ਼ ਲਈ ਇੱਕ ਉਹ ਸੈਕਰੀਫਾਈਸ ਕਰ ਰਿਹਾ ਸੁਪਰੀਮ ਸੈਕਰੀਫਾਈਸ ਇਸ ਤੋਂ ਬੜਾ ਕੀ ਸੈਕਰੀਫਾਈਸ ਹੋਏਗਾ ਚਾਹੇ ਕੋਈ ਚਾਈਨਾ ਇੰਡੀਆ ਪਾਕਿਸਤਾਨ ਕਿਤੇ ਵੀ ਹੈ ਔਰ ਜਿਹੜੀਆਂ ਸਿਵਿਲੀਅਨ ਕੈਜੁਅਲਟੀਜ਼ ਹੁੰਦੀਆਂ ਉਹ ਵੀ ਬਹੁਤ ਜ਼ਿਆਦਾ ਅਨਫੋਰਚੁਨੇਟ ਹੈ ਬਟ ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਯੈਸ ਜਿਹੜੇ ਟੈਰਰਿਜ਼ਮ ਹੈ ਇਹਨੂੰ ਮੂੰਹ ਤੋੜ ਜਵਾਬ ਦੇਣਾ ਉਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਟੈਰਰਿਜ਼ਮ ਜਿਹੜਾ ਉਹ ਹੁਣ ਬੜੇ ਵਾਰੀ ਗੱਲ ਹੁੰਦੀ ਹੈ ਕਿ ਇੰਡੀਆ ਨੇ ਚਾਹੇ ਦੋਸਤੀ ਕਰ ਲਈ ਤਾਲਿਬਾਨ ਦੇ ਨਾਲ ਬਟ ਅਸੀਂ ਤਾਂ ਤਾਲਿਬਾਨ ਨੂੰ ਟੈਰਰਿਸਟ ਹੀ ਕਹਾਂਗੇ ਕੈਨੇਡਾ ਦੇ ਵਿੱਚ ਅਫੀਸ਼ੀਅਲ ਤੌਰ ਦੇ ਉੱਤੇ ਵੀ ਵੈਸੇ ਸਾਡੇ ਲਈ ਕੋਈ ਜ਼ਰੂਰੀ ਨਹੀਂ ਕਿ ਅਫੀਸ਼ੀਅਲ ਤੌਰ ਤੇ ਜੇ ਕਿਸੇ ਨੇ ਕਿਹਾ ਟੈਰਰਿਸਟ ਤਾਂ ਹੀ ਅਸੀਂ ਕਹਿਣਾ ਕੈਨੇਡਾ ਦੇ ਵਿੱਚ ਤਾਲਿਬਾਨ ਇਜ਼ ਇਨਲਿਸਟਡ ਅੱਜ ਵੀ ਪਬਲਿਕ ਸੇਫਟੀ ਦੀ ਜਿਹੜੀ ਲਿਸਟ ਹੈ ਪਬਲਿਕ ਸੇਫਟੀ ਡਿਪਾਰਟਮੈਂਟ ਕੈਨੇਡਾ ਦੀ ਜਿਹੜੀ ਲਿਫਟ ਹੈ ਪਬਲਿਕ ਸੇਫਟੀ ਕੈਨੇਡਾ ਉਹਦੇ ਵਿੱਚ ਤਾਲਿਬਾਨ ਇਜ਼ ਸਟਿਲ ਲਿਸਟਡ ਐਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਹਾਂ ਉਹ ਇਹ ਹੁੰਦਾ ਕੀ ਹੈ ਕਿ ਹਰ ਕੋਈ ਕਿਸੇ ਟਾਈਮ ਉਹ ਤਾਲਿਬਾਨ ਜਿਹੜੇ ਸੀਗੇ ਉਹ ਪਾਕਿਸਤਾਨ ਦੇ ਦੋਸਤ ਸੀਗੇ ਇੰਡੀਆ ਦੇ ਖਿਲਾਫ਼ ਕੰਮ ਕਰ ਰਹੇ ਸੀਗੇ ਠੀਕ ਹੈ, ਉਹੀ ਤਾਲਿਬਾਨ ਕਿਸੇ ਟਾਈਮ ਇੰਡੀਆ ਨੇ ਹੁਣ ਦੋਸਤ ਬਣਾ ਲਿਆ, ਠੀਕ ਹੈ, ਉਹ ਪਾਕਿਸਤਾਨ ਦੇ ਖਿਲਾਫ਼ ਵੀ ਇਹਨਾਂ ਨੂੰ ਯੂਜ਼ ਕਰੀ ਜਾ ਰਹੇ ਨੇ। ਸੋ ਜਿਹੜੇ ਟੈਰਰਿਸਟ ਨੇ ਉਹ ਹਮੇਸ਼ਾ, ਟੈਰਰਿਸਟ ਦੀ ਬੜੀ ਸਿੱਧੀ ਜੀ ਪਰਿਭਾਸ਼ਾ ਹੈ ਕਿ ਜੋ ਹਥਿਆਰ ਦਾ ਇਸਤੇਮਾਲ ਕਰਕੇ, ਕਿਸੇ ਵੀ ਆਈਡੀਓਲੋਜੀ ਨੂੰ ਇਸਤੇਮਾਲ ਕਰਕੇ, ਹਥਿਆਰ ਦਾ ਇਸਤੇਮਾਲ ਕਰਕੇ ਆਮ ਲੋਕਾਂ ਦੇ ਨਾਲ ਜਿਹੜੀ ਵਾਇਲੈਂਸ ਕਰਦੇ ਨੇ। ਆਈਡੀਓਲੋਜੀ ਦੀ ਕੋਈ ਵੀ ਹੋ ਸਕਦੀ ਹੈ, ਕਿਸੇ ਧਰਮ ਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਕੋਈ ਲੋਕ ਇਸਤੇਮਾਲ ਕਰ ਲੈਂਦੇ ਨੇ, ਕਿਸੇ ਜਾਤ ਪਾਤ ਦੀ, ਕਿਸੇ ਰੀਜਨਲਿਜ਼ਮ ਦੀ, ਕੋਈ ਵੀ ਰੀਜ਼ਨ ਲੈ ਕੇ ਮੈਨ ਯੂ ਆਰ ਔਰ ਇਹਦੇ ਵਿੱਚ ਮੈਂ ਬਸ ਇੰਨੀ ਹੀ ਗੱਲ ਕਹਾਂਗਾ, ਵਾਪਸ ਆ ਜਾਂਦੇ ਆਪਣੇ ਮੁੱਦੇ ਦੇ ਉੱਤੇ ਕਿ ਯੈਸ, ਉਦੋਂ ਉਹ ਕਹਿਣ ਲਈ ਵੀ ਸਾਨੂੰ ਰੈਡੀ ਰਹਿਣਾ ਚਾਹੀਦਾ, ਬਟ ਮੈਂ ਅੱਜ ਦਾ ਤੁਹਾਡਾ ਜਿਹੜਾ ਥਾਟ ਹੈ ਉਹ ਇਸ ਕੰਟੈਕਸਟ ਜ਼ਿਆਦਾ ਗੱਲ ਕਰ ਰਿਹਾ ਕਿ ਯੈਸ, ਕੁਛ ਸਿੰਗਰ ਹੈ ਨਾ, ਬੰਦੇ ਨੇ ਕਹੋ ਜੀ ਵੀ ਰੈਡੀ, ਮਜ਼ਾ ਉਸ ਗੱਲ ਦਾ, ਸਿੰਗਰ ਹੈ ਨਾ, ਬੰਦਾ ਕਹਿੰਦਾ ਜੀ ਹਾਂਜੀ ਮੈਂ ਜਾਵਾਂ ਕਿਤੇ, ਤੇ ਮੈਂ ਕਹਾਂ ਜੀ ਨਾਲ ਦਾ ਸਾਡਾ ਭਰਾ ਹੈ ਛੋਟਾ, ਵੈਰੀ ਗੁੱਡ, ਕੀ ਕਰਦਾ ਇਹ, ਸਿੰਗਰ ਹੈ, ਤੇ ਬੰਦਾ ਕਹੇ ਅੱਛਾ ਜੀ ਜਰਾ ਗਾ ਕੇ ਸੁਣਾਓ, ਉਹ ਬੰਦਾ 10 ਮਿੰਟ 5 ਮਿੰਟ ਜੋ ਵੀ ਗਾਏ ਉਹ ਐਸਾ ਮਤਲਬ ਆਵਾਜ਼ ਹੋਵੇ, ਸੁਰ ਹੋਵੇ, ਤਾਲ ਹੋਵੇ, ਬੰਦਾ ਕਹੇ ਜੀ ਮਜ਼ਾ ਆ ਗਿਆ, ਤੇ ਦੈਟ ਇਜ਼ ਵਟ ਆਈ ਬਿਲੀਵ ਇਨ ਬੀਂਗ ਰੈਡੀ। ਥੈਂਕ ਯੂ ਸੋ ਮਚ ਜੀ, ਔਰ ਵੈਰੀ ਗੁੱਡ ਥਾਟ ਆਫ ਦਾ ਡੇ, ਤੁਸੀਂ ਸਾਡੇ ਅੱਜ ਦੇ ਥਾਟ ਆਫ ਦਾ ਡੇ ਦੇ ਸਪੋਂਸਰ ਜ਼ਰੂਰ ਅਨਾਊਂਸ ਕਰ ਦਿਓ, ਫਿਰ ਕਾਫੀ ਸਾਰੀਆਂ ਖਬਰਾਂ ਨੇ ਉਹ ਵੀ ਅਸੀਂ ਸ਼ੇਅਰ ਕਰੀਏ ਤੁਹਾਡੇ ਨਾਲ, ਐਨਾਲਿਸਿਸ ਵੀ। ਕਾਲਰਸ ਰਿਕੁਐਸਟ ਹੈ ਕਿ ਬਿਲਕੁਲ ਸਭਦੀਆਂ ਕਾਲਸ ਵੀ ਆਉਂਦੀਆਂ ਲਵਾਂਗੇ, ਸਾਰੇ ਕਾਲਰਸ ਦੀਆਂ ਕਾਲਸ ਵੀ ਜ਼ਰੂਰ ਆਉਂਦੀਆਂ ਲਵਾਂਗੇ, ਲੇਕਿਨ ਪਹਿਲਾਂ ਥਾਟ ਆਫ ਦਾ ਡੇ ਦੇ ਸਪੋਂਸਰਸ ਔਰ ਸਾਡੇ ਅੱਗੇ ਸੈਗਮੈਂਟ ਦੇ ਸਪੋਂਸਰ ਤੁਸੀਂ ਇੱਕ ਦੋ ਜ਼ਰੂਰ ਹਾਈਲਾਈਟ ਕਰ ਦਿਓ ਜੀ। ਦਾਨੀਆ ਜੀ ਪਲੀਜ਼
ਜੀ, ਬਿਲਕੁਲ ਯੁਧਵੀਰ ਜੀ, ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ICICI ਬੈਂਕ, ਸੈਂਡ ਯੋਰ ਲਵ ਵਿਦਆਊਟ ਐਨੀ ਡਿਲੇਸ, ਟ੍ਰਾਂਸਫਰ ਮਨੀ ਇਨਸਟੈਂਟਲੀ ਫਰਮ ਐਨੀ ਬੈਂਕ ਇਨ ਕੈਨੇਡਾ ਟੂ ਐਨੀ ਬੈਂਕ ਇਨ ਇੰਡੀਆ, ਨੋ ਨੀਡ ਟੂ ਓਪਨ ਅ ਬੈਂਕ ਅਕਾਊਂਟ, ਮਨੀ ਟੂ ਇੰਡੀਆ ਤੁਸੀਂ ਆਰਾਮ ਦੇ ਨਾਲ ਟ੍ਰਾਂਸਫਰ ਕਰ ਸਕਦੇ ਹੋ, ਐਂਡ ਟਰਮਸ ਐਂਡ ਕੰਡੀਸ਼ਨਸ ਅਪਲਾਈ ਫਾਰ ਸ਼ੋਰ। ਸੌਰਵ ਰਤਨ ਜੀ, ਲਾਈਫ ਕੇਅਰ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਐਕਸਪਰਟ, ਸੁਪਰ ਵੀਜ਼ਾ ਟਰੈਵਲ, ਲਾਈਫ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਪਲਾਨਿੰਗ ਫਾਰ ਆਲ ਯੋਰ ਫਾਈਨੈਂਸ਼ੀਅਲ ਨੀਡਸ, ਕੰਟੈਕਟ ਕਰੋ ਸੌਰਵ ਰਤਨ ਜੀ ਨੂੰ ਐਟ 416-833-8533, ਦੈਟ ਇਜ਼ 416-833-8533। ਤੁਸੀਂ ਵਾਕ ਇਨ ਕਰ ਸਕਦੇ ਹੋ ICICI ਬੈਂਕ ਦੀ ਨੀਅਰੈਸਟ ਬ੍ਰਾਂਚ ਇਨ ਸਰੀ ਔਰ ਡੈਲਟਾ ਫਾਰ ਐਨੀ ਇਨਫੋਰਮੇਸ਼ਨ। ਐਂਡ ਇਹਦੇ ਨਾਲ ਹੀ ਐਰਨ ਮਿਲਜ਼ ਮਿਤਸੁਬਿਸ਼ੀ ਬਾਰੇ ਤੁਹਾਨੂੰ ਦੱਸਦੀ, ਡਿਸਕਵਰ ਕਰੋ ਪਰਫੈਕਟ ਮਿਤਸੁਬਿਸ਼ੀ ਵਿਦ ਐਰਨ ਮਿਲਜ਼ ਮਿਤਸੁਬਿਸ਼ੀ, ਤੁਸੀਂ ਡਿਸਕਵਰ ਕਰ ਸਕਦੇ ਹੋ। ਲੇਕਿਨ ਜੇ ਤੁਸੀਂ ਬਰਾਊਜ਼ ਕਰਨਾ ਚਾਹੁੰਦੇ ਹੋ ਕਾਰ ਲੋਟ, ਨਵੀਂ ਗੱਡੀ ਲੈਣਾ ਚਾਹੁੰਦੇ ਹੋ ਜਾਂ ਫਿਰ ਕੋਈ ਪੁਰਾਣੀ ਗੱਡੀ ਲੈਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰੋ, ਐਰਨ ਮਿਲਜ਼ ਮਿਤਸੁਬਿਸ਼ੀ ਮਿਸੀਸਾਗਾ। ਲੋਕੇਸ਼ਨ ਨੋਟ ਰੱਖੋ, 2477 ਮੋਟਰਵੇ ਬੁਲਵਾਰਡ ਮਿਸੀਸਾਗਾ, ਜੋ ਮੇਜਰ ਇੰਟਰਸੈਕਸ਼ਨ ਹੈ, ਦੈਟ ਇਜ਼ ਵਿੰਸਟਨ ਚਰਚਿਲ ਲੰਡਨ ਡਾਸ, ਮੇਜਰ ਇੰਟਰਸੈਕਸ਼ਨ ਫਾਰ ਐਰਨ ਮਿਲਜ਼ ਮਿਤਸੁਬਿਸ਼ੀ, 2477 ਮੋਟਰਵੇ ਬੁਲਵਾਰਡ ਮਿਸੀਸਾਗਾ ਇਜ਼ ਵਿੰਸਟਨ ਚਰਚਿਲ ਲੰਡਨ ਡਾਸ। ਵਾਲਟਰਾ ਸਟੋਰੇਜ ਬ੍ਰਾਮਟਨ ਜੀ, ਬਿਲਕੁਲ, ਜੇ ਕੋਈ ਵੀ ਸਟੋਰੇਜ ਇਸ਼ੂਸ ਤੁਸੀਂ ਫੇਸ ਕਰ ਰਹੇ ਹੋ, ਲੋਕੇਸ਼ਨ ਇਜ਼ 125 ਆਇਰਨ ਸਾਈਡ ਡਰਾਈਵ, ਹੈਜ਼ ਦਾ ਸੋਲਿਊਸ਼ਨ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ valtra.ca, ਦੈਟ ਇਜ਼ valtra.ca। ਇਹਦੇ ਨਾਲ ਤੁਹਾਨੂੰ ਦੱਸਦੀ, ਓਨਟੈਰੀਓ ਵਰਚੁਅਲ ਸਕੂਲ ਜੀ, ਬਿਲਕੁਲ, ਓਨਟੈਰੀਓ ਵਰਚੁਅਲ ਸਕੂਲ, ਦਿਸ ਇਜ਼ ਅ ਮਿਨਿਸਟਰੀ ਇੰਸਪੈਕਟਡ ਆਨਲਾਈਨ ਹਾਈ ਸਕੂਲ। ਜੇ ਤੁਸੀਂ ਵੀ ਆਪਣੀਆਂ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ, ਓਨਟੈਰੀਓ ਵਰਚੁਅਲ ਸਕੂਲ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਤੁਸੀਂ ਵਿਜ਼ਿਟ ਕਰਨਾ ਇਹਨਾਂ ਦੀ ਵੈਬਸਾਈਟ, ਵਿਚ ਇਜ਼ ਓਨਟੈਰੀਓ ਵਰਚੁਅਲ ਸਕੂਲ.ca। ਸਰਟੀਫਾਈਡ ਟੀਚਰਸ ਨੇ 24/7 ਤੁਹਾਨੂੰ ਸਪੋਰਟ ਮਿਲ ਜਾਂਦਾ ਹੈ, ਓਨਟੈਰੀਓ ਵਰਚੁਅਲ ਸਕੂਲ.ca ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਐਰਨ ਪਾਰਕ ਲੈਕਸਿਸ ਜੀ, ਬਿਲਕੁਲ, ਐਰਨ ਪਾਰਕ ਲੈਕਸਿਸ ਤੁਸੀਂ ਵਿਜ਼ਿਟ ਕਰਨਾ ਹੈ, ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ। ਐਰਨ ਪਾਰਕ ਲੈਕਸਿਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਲਗਜ਼ਰੀ ਇਜ਼ ਫੋਰ ਸ਼ੋਰ ਐਟ ਐਰਨ ਪਾਰਕ ਲੈਕਸਿਸ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਬਹੁਤ ਹੀ ਵਧੀਆ ਤੁਹਾਡੇ ਕੋਲ ਇਨਵੈਂਟਰੀ ਲੈ ਕੇ ਆਉਂਦੇ ਨੇ, ਚਾਹੇ 2025 ਦੇ ਲੇਟੈਸਟ ਟ੍ਰਿਮਸ ਦੀ ਆਪਾਂ ਗੱਲ ਕਰੀਏ, ਸਾਰੀਆਂ ਤੁਹਾਨੂੰ ਵਧੀਆ ਵਧੀਆ ਲਾਈਕ ਕਾਰਜ ਇੱਥੇ ਮਿਲ ਜਾਣਗੀਆਂ। ਕੋਈ ਜਾਣਕਾਰੀ ਚਾਹੀਦੀ ਹੈ, ਤੁਸੀਂ ਐਰਨ ਪਾਰਕ ਲੈਕਸਿਸ ਨੂੰ ਜ਼ਿਆਦਾ ਇਨਫੋਰਮੇਸ਼ਨ ਦੇ ਲਈ ਰੀਚ ਆਊਟ ਕਰ ਸਕਦੇ ਹੋ। ਨੰਬਰ 2 ਕਾਲ ਇਜ਼ 905-828-7727, ਦੈਟ ਇਜ਼ 905-828-7727 ਦੇ ਉੱਤੇ। ਐਂਡ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਵੰਸ ਅਗੇਨ, ਨੰਬਰ 2 ਕਾਲ ਐਰਨ ਪਾਰਕ ਲੈਕਸਿਸ ਇਜ਼ 905-828-7727। ਵੌਨ ਇਨੋਵੇਸ਼ਨ ਮੈਡੀਕਲ ਕਲੀਨਿਕ, ਵੌਨ ਇਨੋਵੇਸ਼ਨ ਮੈਡੀਕਲ ਕਲੀਨਿਕ ਜੋ ਕਿ ਸਿਚੁਏਟਡ ਹੈ 40 ਇਨੋਵੇਸ਼ਨ ਡਰਾਈਵ ਵੌਨ ਦੇ ਉੱਤੇ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਜੋ ਵੈਬਸਾਈਟ ਹੈ ਉਹ ਨੋਟ ਰੱਖੋ, ਇੱਥੇ ਜਾ ਕੇ ਡਾਕਟਰ ਰਫੀਕ ਜੀ ਨੂੰ ਮਿਲ ਸਕਦੇ, ਇਹਨਾਂ ਦਾ ਸਟਾਫ ਬਹੁਤ ਵਧੀਆ, ਡਿਫਰੈਂਟ ਲੈਂਗੁਏਜਸ ਦੇ ਵਿੱਚ ਤੁਹਾਨੂੰ ਲਾਈਕ ਪ੍ਰੋਪਰਲੀ ਅਸਿਸਟ ਕਰੇਗਾ। ਵੰਸ ਅਗੇਨ, ਇਹਨਾਂ ਦੀ ਵੈਬਸਾਈਟ ਨੋਟ ਰੱਖੋ, ਵੈਬਸਾਈਟ ਟੂ ਰੀਚ ਆਊਟ ਇਜ਼ innovationmedical.ca, ਦੈਟ ਇਜ਼ innovationmedical.ca। ਇਹਦੇ ਨਾਲ ਹੀ ਅਪਡੇਟਸ ਬਿਲਕੁਲ ਆਪਾਂ ਕੰਟੀਨਿਊ ਕਰਦੇ ਹਾਂ। India's taste grocery store and restaurant. For all your grocery needs, visit Kur India's taste grocery store, Mavis Ray Lawson de utte located hai. ਇਹਨਾਂ ਦੇ ਜੋ ਲੋਕੇਸ਼ਨਸ ਨੇ ਬ੍ਰੈਂਪਟਨ ਦੇ ਵਿੱਚ ਆ ਜਾਂਦੀਆਂ ਮੇਵਿਸ ਰੇ ਲੋਸਨ ਦੇ ਉੱਤੇ, ਮਾਰਕਮ ਦੇ ਵਿੱਚ ਡੈਂਸਨ ਸਟਰੀਟ ਐਂਡ ਵਿਕਟੋਰੀਆ ਪਾਰਕ, ਮਿਸੀਸਾਗਾ ਦੇ ਵਿੱਚ ਅਰਜੈਂਟੀਆ ਰੋਡ ਐਂਡ ਵਿੰਸਟਨ ਚਰਚਵਿਲ। ਇਹਦੇ ਨਾਲ ਹੀ ਨੰਬਰ ਟੂ ਕਾਲ ਇਜ 9058287727, ਦੈਟ ਇਜ 9058287727 ਦੇ ਉੱਤੇ, ਐਂਡ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਵਨਸ ਅਗੇਨ ਨੰਬਰ ਟੂ ਕਾਲ ਐਰਨ ਪਾਰਕ ਲੈਕਸਸ ਇਜ 9058287727, Vaughan Innovation Medical Clinic, ਜੋ ਕਿ ਸਿਚੁਏਟਡ ਹੈ 40 Innovation Drive Vaughan ਦੇ ਉੱਤੇ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਜੋ ਵੈਬਸਾਈਟ ਹੈ ਉਹ ਨੋਟ ਰੱਖੋ, ਇੱਥੇ ਜਾ ਕੇ ਡਾਕਟਰ ਰਫੀਕ ਜੀ ਨੂੰ ਮਿਲ ਸਕਦੇ ਹੋ। ਇਹਨਾਂ ਦਾ ਸਟਾਫ ਬਹੁਤ ਵਧੀਆ, ਡਿਫਰੈਂਟ ਲੈਂਗੁਏਜਸ ਦੇ ਵਿੱਚ ਤੁਹਾਨੂੰ ਲਾਈਕ ਪ੍ਰੋਪਰਲੀ ਅਸਿਸਟ ਕਰੇਗਾ। ਵਨਸ ਅਗੇਨ ਇਹਨਾਂ ਦੀ ਵੈਬਸਾਈਟ ਨੋਟ ਰੱਖੋ, ਵੈਬਸਾਈਟ ਟੂ ਰੀਚ ਆਊਟ ਇਜ਼ innovationmedical.ca, ਦੈਟ ਇਜ਼ innovationmedical.ca। ਇਹਦੇ ਨਾਲ ਹੀ ਅਪਡੇਟਸ ਬਿਲਕੁਲ ਆਪਾਂ ਕੰਟੀਨਿਊ ਕਰਦੇ ਹਾਂ। India's taste grocery store and restaurant, for all your grocery needs visit Kur India's taste grocery store, Mavis Ray Lawson de utte located hai. ਇਹਨਾਂ ਦੇ ਜੋ ਲੋਕੇਸ਼ਨਸ ਨੇ ਬ੍ਰੈਂਪਟਨ ਦੇ ਵਿੱਚ ਆ ਜਾਂਦੀਆਂ ਮੇਵਿਸ ਰੇ ਲੋਸਨ ਦੇ ਉੱਤੇ, ਮਾਰਕਮ ਦੇ ਵਿੱਚ ਡੈਂਸਨ ਸਟਰੀਟ ਐਂਡ ਵਿਕਟੋਰੀਆ ਪਾਰਕ, ਮਿਸੀਸਾਗਾ ਦੇ ਵਿੱਚ ਅਰਜੈਂਟੀਆ ਰੋਡ ਐਂਡ ਵਿੰਸਟਨ ਚਰਚਵਿਲ। ਇਹਦੇ ਨਾਲ ਹੀ ਨੰਬਰ ਟੂ ਕਾਲ ਇਜ 9058287727, ਦੈਟ ਇਜ 9058287727 ਦੇ ਉੱਤੇ, ਐਂਡ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਵਨਸ ਅਗੇਨ ਨੰਬਰ ਟੂ ਕਾਲ ਐਰਨ ਪਾਰਕ ਲੈਕਸਸ ਇਜ 9058287727, Vaughan Innovation Medical Clinic, Vaughan Innovation Medical Clinic, ਜੋ ਕਿ ਸਿਚੁਏਟਡ ਹੈ 40 Innovation Drive Vaughan ਦੇ ਉੱਤੇ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਜੋ ਵੈਬਸਾਈਟ ਹੈ ਉਹ ਨੋਟ ਰੱਖੋ, ਇੱਥੇ ਜਾ ਕੇ ਡਾਕਟਰ ਰਫੀਕ ਜੀ ਨੂੰ ਮਿਲ ਸਕਦੇ ਹੋ। ਇਹਨਾਂ ਦਾ ਸਟਾਫ ਬਹੁਤ ਵਧੀਆ, ਡਿਫਰੈਂਟ ਲੈਂਗੁਏਜਸ ਦੇ ਵਿੱਚ ਤੁਹਾਨੂੰ ਲਾਈਕ ਪ੍ਰੋਪਰਲੀ ਅਸਿਸਟ ਕਰੇਗਾ।
ਬਹੁਤ ਸ਼ੁਕਰੀਆ ਜੀ। ਔਰ ਹੈਡਲਾਈਨਸ ਦਾ ਸਿਲਸਿਲਾ ਜਾਰੀ ਰੱਖਦੇ ਹਾਂ, ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲੈਣਾ, ਮੈਂ ਜ਼ਰਾ ਕੁਝ ਮੇਨ ਮੇਨ ਜਿਹੜੀਆਂ ਇਨਫੋਰਮੇਸ਼ਨ ਨੇ ਉਹ ਜ਼ਰੂਰ ਸ਼ੇਅਰ ਕਰ ਲਵਾਂ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਤੋਂ ਸ਼ੁਰੂਆਤ ਕਰਾਂਗੇ। ਸਾਡੇ ਕੈਨੇਡਾ ਦੇ ਬਾਰੇ ਅੱਜ ਮੇਜਰ ਨਿਊਜ਼ ਆਈ ਹੈ ਸਾਡੀ ਵੈਲਥ ਵਾਈ ਮੀਡੀਆ ਬਿਜ਼ਨਸ ਔਰ ਵੈਲਥ ਰਿਪੋਰਟ ਚ ਇੱਥੋਂ ਸ਼ੁਰੂ ਕਰ ਰਹੇ ਹਾਂ। ਇਕਾਨਮੀ ਦੇ ਬਾਰੇ ਖਬਰ ਹੈ ਔਰ ਜੋਬ ਕ੍ਰੀਏਸ਼ਨ ਦੇ ਬਾਰੇ ਖਬਰ ਹੈ। ਅਸੀਂ ਦੱਸ ਦਈਏ ਕਿ ਸਾਡੀ ਜਿਹੜੀ ਨੰਬਰਸ ਨੇ ਉਹ ਬਹੁਤੇ ਵਧੀਆ ਨਹੀਂ ਆ ਰਹੇ। ਇਕਾਨਮੀ ਨੇ ਹਾਲਾਂਕਿ 7400 ਨਵੀਆਂ ਨੌਕਰੀਆਂ ਜਿਹੜੀਆਂ ਉਹ ਜ਼ਰੂਰ ਕ੍ਰੀਏਟ ਕੀਤੀਆਂ ਨੇ ਅਪ੍ਰੈਲ ਦੇ ਵਿੱਚ, ਬਟ ਉਹਦੇ ਬਾਵਜੂਦ ਅਨਇੰਪਲੋਇਮੈਂਟ ਰੇਟ ਜਿਹੜਾ ਬੇਰੋਜ਼ਗਾਰੀ ਦਰ ਹੈ ਦੈਟ ਹੈਜ਼ ਮੂਵਡ ਅਪ ਟੂ 6.9%। ਹਾਲਾਂਕਿ ਇਕਾਨਮਿਸਟ ਐਕਸਪੈਕਟੇਸ਼ਨ ਸਿਰਫ 2500 ਦੀ ਕਰ ਰਹੇ ਸੀ, ਉਹਦੇ ਬਾਵਜੂਦ ਸਾਨੂੰ 7400 ਨੌਕਰੀਆਂ ਜਿਹੜੀਆਂ ਨੇ ਉਹ ਕ੍ਰੀਏਟ ਹੋਈਆਂ ਨੇ। ਬਟ ਜਨ ਵੈਨ ਮੋਰ ਪੀਪਲ ਗੋ ਆਊਟ ਲੁਕਿੰਗ ਫਾਰ ਜੋਬਸ ਤੇ ਫਿਰ ਚਾਹੇ ਨੌਕਰੀਆਂ ਕ੍ਰੀਏਟ ਵੀ ਹੋ ਰਹੀਆਂ, ਹੋਰ ਜ਼ਿਆਦਾ ਲੋਕ ਨੌਕਰੀਆਂ ਲੱਭ ਰਹੇ ਨੇ। ਸੋ ਉਸ ਕਾਰਨ ਫਿਰ ਅਨਇੰਪਲੋਇਮੈਂਟ ਰੇਟ ਜਿਹੜਾ ਉਹ ਵੱਧ ਜਾਂਦਾ ਹੈ। ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਮੇਜਰ ਲਾਸਿਸ ਆਏ ਨੇ ਫਾਰ ਓਬਵੀਅਸ ਰੀਜ਼ਨ, ਸਾਨੂੰ ਪਤਾ ਟੈਰਿਫ ਦਾ। 31,000 ਨੌਕਰੀਆਂ 31,000 ਨੌਕਰੀਆਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ ਔਰ ਇਸ ਤੋਂ ਇਹਦੇ ਵਿੱਚ ਜਿਹੜੀਆਂ ਟੋਟਲ ਕੈਨੇਡਾ ਚ 31,000 ਜੋਬਸ ਗਈਆਂ ਨੇ, ਇਹ ਸਭ ਤੋਂ ਜ਼ਿਆਦਾ ਜੋਬਸ ਜਿਹੜੀਆਂ ਨੇ ਉਹ ਸਾਡੇ ਇੱਥੇ ਓਨਟੈਰੀਓ ਚ ਹੀ ਗਈਆਂ ਨੇ। ਮੈਨੂਫੈਕਚਰਿੰਗ ਸੈਕਟਰ ਕਾਫੀ ਇੰਪੋਰਟੈਂਟ ਹੈ, ਖਾਸ ਕਰਕੇ ਅਸੀਂ ਵਿੰਡਸਰ ਦੀ ਗੱਲ ਕਰੀਏ। ਸੋ ਉੱਥੇ ਇਕੱਲੇ ਜੇ ਮੈਂ ਵਿੰਡਸਰ ਦੇ ਅਨਇੰਪਲੋਇਮੈਂਟ ਨੰਬਰ ਦੇਖਾਂ ਤਾਂ ਲਗਭਗ 10-11% ਅਨਇੰਪਲੋਇਮੈਂਟ ਰੇਟ ਹੋ ਚੁੱਕਾ ਵਿੰਡਸਰ ਦੀ ਜੇ ਅਸੀਂ ਗੱਲ ਕਰੀਏ। ਰਿਟੇਲ ਸੈਕਟਰ ਦੀ ਗੱਲ ਕਰੀਏ ਕਿਉਂਕਿ ਹਡਸਨ ਬੇ ਦਾ ਦਿੱਕਤ ਹੈ, ਹੋਰ ਰਿਟੇਲ ਦੇ ਵਿੱਚ ਦਿੱਕਤਾਂ ਨੇ, ਲੋਕ ਖਰਚਾ ਜ਼ਿਆਦਾ ਨਹੀਂ ਕਰ ਰਹੇ ਆ, ਤਾਂ ਰਿਟੇਲ ਸੈਕਟਰ ਚ ਵੀ 27,000 ਨੌਕਰੀਆਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ। ਇਸੇ ਤਰ੍ਹਾਂ ਪਬਲਿਕ ਐਡਮਿਨਿਸਟ੍ਰੇਸ਼ਨ ਸੈਕਟਰ ਦੇ ਵਿੱਚ ਵੀ ਕੁਝ ਜੋਬ ਚੇਂਜਿਸ ਆਏ ਨੇ। ਕੈਨੇਡਾ ਔਰ ਯੂਐਸ ਦੇ ਵਿੱਚ ਜੋ ਇਸ ਵੇਲੇ ਤੁਹਾਨੂੰ ਪਤਾ ਹੀ ਹੈ ਟੈਰਿਫ ਵਾਰ ਤੇ ਸਾਰੀ ਦੁਨੀਆ ਚ ਚੱਲ ਰਹੀ ਹੈ ਇਸ ਵੇਲੇ, ਬਟ ਕੈਨੇਡਾ ਔਰ ਯੂਐਸ ਦੀ ਜਿਹੜੀ ਟੈਰਿਫ ਵਾਰ ਹੈ ਉਹਦੇ ਕਾਰਨ ਜ਼ਾਹਿਰ ਜੀ ਗੱਲ ਹੈ ਕਈ ਏਰੀਆਸ ਦੇ ਵਿੱਚ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ। ਅੱਛਾ, ਇਹ ਤੇ ਗੱਲ ਹੋ ਗਈ ਸਾਡੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਜਦ ਅਸੀਂ ਕਰ ਹੀ ਰਹੇ ਹਾਂ ਤਾਂ ਅਸੀਂ ਦੱਸ ਦਈਏ ਕਿ ਇਹਦੇ ਵਿੱਚ ਜਿਹੜਾ ਟ੍ਰੇਡ ਡੀਲਸ ਜਿਹੜੀਆਂ ਕੁਝ ਹੋ ਰਹੀਆਂ ਨੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਉਹ ਵੀ ਕਵਰ ਕਰਦੀ ਹੈ। ਇੰਗਲੈਂਡ ਔਰ ਯੂਐਸ ਨੇ ਹਾਲ ਹੀ ਦੇ ਵਿੱਚ ਫਰੀ ਟ੍ਰੇਡ ਐਗਰੀਮੈਂਟ ਦੀ ਗੱਲ ਕੀਤੀ, ਇੰਗਲੈਂਡ ਔਰ ਇੰਡੀਆ ਨੇ ਫਰੀ ਟ੍ਰੇਡ ਐਗਰੀਮੈਂਟ ਦੀ ਗੱਲ ਕੀਤੀ। ਵੈਰੀ ਇੰਟਰਸਟਿੰਗਲੀ ਇਹੀ ਤਿੰਨ ਕੰਟਰੀਜ਼ ਜੇ ਅਸੀਂ ਰੱਖੀਏ, ਇੰਗਲੈਂਡ, ਯੂਐਸ ਔਰ ਇੰਡੀਆ, ਲੱਗ ਰਿਹਾ ਕਿ ਕੋਈ ਸਾਂਝੀ ਜੀ ਡੀਲ ਪੱਕ ਰਹੀ ਸੀਗੀ, ਕਿਉਂਕਿ ਇੰਡੀਆ ਔਰ ਇੰਗਲੈਂਡ ਦੀ ਅਨਾਊਂਸਮੈਂਟ ਦੇ ਫੌਰਨ ਬਾਅਦ ਯੂਐਸ ਔਰ ਇੰਗਲੈਂਡ ਦੀ ਅਨਾਊਂਸਮੈਂਟ ਆ ਗਈ ਔਰ ਖਬਰਾਂ ਕਾਫੀ ਦੇਰ ਨੇ
ਕਿ ਇੰਡੀਆ ਔਰ ਯੂ ਐਸ ਦੀ ਵੀ ਜਿਹੜੀ ਟਰੇਡ ਡੀਲ ਹੈ ਉਹ ਜਲਦੀ ਹੀ ਅਨਾਊਂਸ ਹੋ ਸਕਦੀ ਹੈ। ਕਾਫੀ ਦੇਰ ਤੋਂ ਇਹਦੇ ਬਾਰੇ ਚਰਚਾ ਚੱਲ ਰਹੀ ਸੀਗੀ। ਟੈਰਿਫ ਇੱਕ ਮੇਜਰ ਇਸ਼ੂ ਸੀਗਾ ਅਮਰੀਕਾ ਵੱਲੋਂ, ਐਲੀਗੇਸ਼ਨ ਨਹੀਂ, ਗੱਲ ਦੇ ਵਿੱਚ ਸੱਚਾਈ ਵੀ ਹੈ ਜੋ ਅਮਰੀਕਾ ਕਹਿ ਰਿਹਾ ਕਿ ਇੰਡੀਆ ਦੁਨੀਆ ਚ, ਉਹਨਾਂ ਦਾ ਖੈਰ ਟਰੰਪ ਸਾਹਿਬ ਦਾ ਤੁਹਾਨੂੰ ਪਤਾ ਉਹਨਾਂ ਦਾ ਸਟਾਈਲ, ਉਹ ਕਹਿੰਦੇ ਦੁਨੀਆ ਚ ਜੇ ਸਭ ਤੋਂ ਜ਼ਿਆਦਾ ਟੈਰਿਫ ਕੋਈ ਕੰਟਰੀ ਲਗਾਉਂਦੀ ਹੈ ਤਾਂ ਉਹ ਇੰਡੀਆ ਲਗਾਉਂਦਾ। ਯੈਸ, ਇੰਡੀਆ ਹੈਜ਼ ਬੀਨ, ਹਾਲਾਂਕਿ ਇਹਨਾਂ ਨੇ ਆਪਣੀ ਮਾਰਕੀਟ ਇਕਾਨਮੀ ਕਾਫੀ ਓਪਨ ਕੀਤੀ ਹੈ, ਬਟ ਸਟਿਲ ਇੰਡੀਆ ਦੇ ਵਿੱਚ ਹਜੇ ਵੀ ਟੈਰਿਫਸ ਵੀ ਲਗਾਉਂਦੇ ਆ ਔਰ ਹਜੇ ਵੀ ਕਾਫੀ ਪ੍ਰੋਟੈਕਸ਼ਨਿਸਟ ਪਾਲਿਸੀਜ਼ ਜਿਹੜੀਆਂ ਉੱਥੇ ਹੈ। ਸੋ ਇੰਡੀਆ ਵੀ ਕੁਛ ਰਿਆਇਤਾਂ ਦੇਣ ਲਈ ਤਿਆਰ ਹੈ ਅਮਰੀਕਾ ਨੂੰ, ਔਰ ਅਮਰੀਕਾ ਤੋਂ ਆਇਲ ਕਾਫੀ ਖਰੀਦ ਰਿਹਾ, ਕਰੂਡ ਆਇਲ ਮੈਂ ਦੇਖ ਰਿਹਾ ਸੀਗਾ, ਇੰਡੀਆ ਇਜ਼ ਬਾਇੰਗ ਲੋਟ ਆਫ ਕਰੂਡ ਆਇਲ ਫਰੋਮ ਯੂ ਐਸ। ਮੇਰੇ ਖਿਆਲ ਨਾਲ ਹਥਿਆਰ ਤੇ ਜ਼ਿਆਦਾ ਫਰਾਂਸ ਔਰ ਰਸ਼ੀਆ ਜਾਂ ਹਜੇ ਇਜ਼ਰਾਈਲ ਤੋਂ ਲੈ ਰਹੇ ਨੇ, ਅਮਰੀਕਾ ਤੋਂ ਵੀ ਲੈ ਰਹੇ ਨੇ, ਹਜੇ ਉਨੇ ਹਥਿਆਰ ਨਹੀਂ ਲੈ ਰਹੇ। ਸੋ ਮੇਰੇ ਖਿਆਲ ਨਾਲ ਇੰਡੀਆ ਇਜ਼ ਮੇਕਿੰਗ ਅਪ ਕਿ ਅਜੇ ਹਥਿਆਰ ਤਾਂ ਨਹੀਂ ਲੈ ਰਹੇ, ਚਲੋ ਉਨੀ ਦੇਰ ਤੱਕ ਤੁਹਾਡੇ ਕੋਲੋਂ ਅਸੀਂ ਕਰੂਡ ਆਇਲ ਜਿਹੜਾ ਜ਼ਿਆਦਾ ਲੈ ਲੈਂਦੇ ਹਾਂ। ਐਨੀਵੇਜ਼, ਟਰੇਡ ਡੀਲ ਦੀ ਅਨਾਊਂਸਮੈਂਟ ਹੈ ਵਿਚ ਇਜ਼ ਐਕਸਪੈਕਟਡ ਕਿ ਹੋਏਗੀ ਕਿਸੇ ਟਾਈਮ, ਸੋ ਉਹਦੀ ਵੀ ਅਸੀਂ ਗੱਲ ਕਰਾਂਗੇ। ਔਰ ਜਿੱਥੇ ਟਰੇਡ ਦੀ ਔਰ ਇਹਦੀ ਵਪਾਰ ਦੀ ਗੱਲ ਹੋ ਰਹੀ ਹੈ, ਕੈਨੇਡਾ ਇਜ਼ ਆਲਸੋ ਲੁਕਿੰਗ ਫਾਰ ਨਿਊ ਟਰੇਡਿੰਗ ਪਾਰਟਨਰਸ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਔਰ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਮੈਂ ਦੱਸਵਾਂ ਕਿ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਜੋ ਵਾਅਦਾ ਕੀਤਾ ਹੈ ਕਿ ਹਾਫ ਅ ਮਿਲੀਅਨ ਹੋਮਸ ਇੱਕ ਸਾਲ ਦੇ ਵਿੱਚ, ਅਗਲੇ 12 ਮਹੀਨਿਆਂ ਦੇ ਵਿੱਚ, ਕਿਆ ਵਾਕਿਆ ਹੀ ਅਗਲੇ 12 ਮਹੀਨਿਆਂ ਦੇ ਵਿੱਚ ਹਾਫ ਅ ਮਿਲੀਅਨ ਹੋਮਸ ਜੋ ਇਲੈਕਸ਼ਨ ਦੇ ਦਰਮਿਆਨ ਤੇ ਪ੍ਰੋਮਿਸ ਹੋਈ ਸੀ, ਕਿਆ ਉਹ ਬਣ ਸਕਦੇ ਨੇ? ਇਹਦੇ ਬਾਰੇ ਬਿਲਡਰਸ ਕੀ ਕਹਿ ਰਹੇ ਨੇ, ਐਨਲਿਸਟ ਕੀ ਕਹਿ ਰਹੇ ਨੇ, ਅਕੈਡਮਿਕਸ ਇਹਦੇ ਬਾਰੇ ਕੀ ਕਹਿ ਰਹੇ ਨੇ, ਦੇ ਆਰ ਲਿਟਲ ਬਿਟ ਸਕੈਪਟੀਕਲ। ਬਸ ਮੈਂ ਇੰਨੀ ਹੈਡਲਾਈਨ ਦੇ ਦੇਣਾ, ਬਾਕੀ ਅੱਗੇ ਚੱਲ ਕੇ ਐਨਾਲਿਸਿਸ ਦੇਵਾਂਗਾ ਕਿ ਕੀ ਇਹ ਵਾਕਈ ਪੋਸੀਬਲ ਹੈ ਕਿ ਨਹੀਂ ਹੈ। ਕੱਲ ਨੂੰ ਹੋ ਸਕਦਾ ਪੋਸੀਬਲ ਹੋਏ, ਠੀਕ ਹੈ, ਲੇਕਿਨ ਸਾਨੂੰ ਜਿੰਨੀ ਜ਼ਰੂਰਤ ਹੈ, ਜਿੰਨੇ ਉਹ ਘਰ ਬਣਾਉਣ ਦੀ ਗੱਲ ਕਰ ਰਿਹਾ, ਕਿਉਂਕਿ ਇਹਦੇ ਵਿੱਚ ਬੜੇ ਸਾਰੇ ਚੈਲੇਂਜਸ ਵੀ ਹੈਗੇ ਨੇ। ਇੱਕ ਬੜਾ ਚੈਲੇਂਜ ਹੈ ਕਿ ਲੇਬਰ ਚੈਲੇਂਜ ਹੋਏਗਾ, ਠੀਕ ਹੈ, ਕਿ ਕਿਆ ਸਾਨੂੰ ਜਿੱਦਾਂ ਹੁਣ ਅਸੀਂ ਘਰ ਬਣਾਉਣ ਵਾਸਤੇ ਕਾਰਪੈਂਟਰ, ਰੂਫਰਸ, ਪਲੰਬਰਸ, ਇਲੈਕਟ੍ਰੀਸ਼ੀਅਨ ਦੇ ਸਾਰੇ ਚਾਹੀਦੇ ਨੇ, ਕਿਆ ਅਸੀਂ ਇੰਨੇ ਇਕੱਠੇ ਕਰ ਸਕਾਂਗੇ? ਫਿਰ ਕੋਸਟ ਦਾ ਇੱਕ ਆਪਣਾ ਵੱਖਰਾ ਸਟਰਗਲ ਹੈਗੀ ਹੈ ਕਿ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ ਕੋਸਟਿੰਗ ਕਿ ਉਹ ਫੀਜ਼ੀਬਲ ਹੈ ਨਹੀਂ ਹੈ। ਫਿਰ ਜ਼ਮੀਨ ਕਿੱਥੇ ਮਿਲਣੀ ਹੈ, ਉਹਦੇ ਵਾਸਤੇ ਪਹਿਲਾਂ ਤਾਂ ਜ਼ਮੀਨ ਲੱਭਣੀ ਹੈ, ਲੱਭਣ ਤੋਂ ਬਾਅਦ ਫਿਰ ਉਹਦੇ ਆਲੇ ਦੁਆਲੇ ਜਿਹੜਾ, ਕਿਉਂਕਿ ਘਰ ਜਿੱਥੇ ਬਣਨੇ, ਇਨਫਰਾਸਟ੍ਰਕਚਰ ਵੀ ਚਾਹੀਦਾ, ਸੜਕਾਂ ਚਾਹੀਦਾ, ਸੀਵਰ ਸਿਸਟਮ ਇਨ ਪਲੇਸ ਚਾਹੀਦਾ ਹੈਗਾ, ਕਿ ਉਹ ਸਾਰਾ ਕੁਝ ਫਟਾਫਟ ਕਦੋਂ ਹੁੰਦਾ, ਕੀ ਹੁੰਦਾ, ਉਹਦੇ ਵਿੱਚ ਬਿਊਰੋਕਰੇਸੀ, ਹੋਰ ਪਰਮਿਸ਼ਨਸ ਲੈਣੀਆਂ, ਹੋਰ ਬੜਾ ਕੁਝ। ਫਿਰ ਅੱਜ ਦੀ ਡੇਟ ਦੇ ਵਿੱਚ ਜੋ ਅੱਜ ਦੀ ਮਾਰਕੀਟ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਫਿਰ ਜਿਹੜਾ ਬਿਲਡਰ ਹੈ ਉਹ ਵੀ ਦੋ ਵਾਰ ਸੋਚਦਾ ਹੈ ਕਿ ਜੇ ਇੰਨਾ ਪੈਸਾ ਇਸ ਪ੍ਰੋਜੈਕਟ ਲਗਾ ਰਹੇ ਹਾਂ, ਰੈਜੀਡੈਂਸ਼ੀਅਲ ਪ੍ਰੋਜੈਕਟ ਲਗਾ ਰਹੇ ਹਾਂ, ਕੀ ਲੋਕ ਖਰੀਦਣਗੇ? ਕਿਉਂਕਿ ਖਾਸ ਕਰ ਜੇ ਅਸੀਂ ਪਹਿਲਾਂ ਕੋਂਡੋ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ, ਕੋਂਡੋ ਮਾਰਕੀਟ ਜਿਹੜੀ ਹੈਗੀ ਹੈ ਉਹ ਮੈਂ ਇੱਥੇ ਕਹਿ ਸਕਦਾ ਕਿ ਕੋਂਡੋ ਮਾਰਕੀਟ ਇਸ ਸਮੇਂ ਠੀਕ ਨਹੀਂ ਚੱਲਦੀ, ਕਾਫੀ ਜ਼ਿਆਦਾ ਇਨਵੈਂਟਰੀ ਉੱਥੇ ਹੈ। ਸੋ ਨਵੀਂ ਕਿਆ ਬਣਾਈ ਜਾਏਗੀ ਕਿ ਨਹੀਂ ਬਣਾਈ ਜਾਏਗੀ? ਔਰ ਦੂਸਰਾ, ਮੈਂ ਵਾਈ ਮੀਡੀਆ ਬਿਜ਼ਨਸ ਵੈਲਥ ਰਿਪੋਰਟ ਚ ਇੱਕ ਹੋਰ ਖਬਰ ਵੀ ਦੇ ਦਿੰਦਾ ਨਾਲ, ਔਰ ਇਸ ਖਬਰ ਨਾਲ ਲਿੰਕ ਹੈ ਔਰ ਇਸ ਸੈਗਮੈਂਟ ਨਾਲ ਵੀ ਲਿੰਕ ਹੈ ਜਿਹੜਾ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਪੇਸ਼ ਕਰ ਰਹੇ ਹਾਂ, ਕਿਉਂਕਿ ਬੈਂਕ ਆਫ ਕੈਨੇਡਾ ਨੇ ਇੱਕ ਵਾਰਨਿੰਗ ਦਿੱਤੀ ਹੈ। ਔਰ ਜਦ ਬੈਂਕ ਆਫ ਕੈਨੇਡਾ ਕੋਈ ਵਾਰਨਿੰਗ ਦਿੰਦਾ ਹੈਗਾ, ਔਰ ਖਾਸ ਕਰ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਸਾਹਿਬ ਇਹ ਵਾਰਨਿੰਗ ਦੇਣ, ਤਾਂ ਫਿਰ ਉਹ ਹੋਰ ਵੀ ਜ਼ਿਆਦਾ ਮੈਂ ਸਮਝਦਾ ਕਿ ਸੀਰੀਅਸਲੀ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀਆਂ ਮੋਰਗੇਜ ਪੇਮੈਂਟਸ ਨੇ ਨਾ, ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ, ਠੀਕ ਹੈ, ਲੇਟ ਮੋਰਗੇਜ ਪੇਮੈਂਟ ਹੋ ਰਹੀਆਂ ਜਿਹੜੀਆਂ, ਉਹ 2008 ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਉੱਥੇ ਤੱਕ ਜਾ ਸਕਦੀਆਂ, ਹਜੇ ਗਈਆਂ ਤਾਂ ਨਹੀਂ ਹੈ, ਪਰ ਜੇ ਯੂ ਐਸ ਦੇ ਨਾਲ ਟਰੰਪ ਸਾਹਿਬ ਦੇ ਨਾਲ ਸਾਡਾ ਟ੍ਰੇਡ ਵਾਰ ਇੱਦਾਂ ਵਧ ਗਿਆ, ਠੀਕ ਹੈ ਨੀ? ਔਰ ਇਹ ਕਿੱਥੇ ਆਈ ਹੈ ਸਾਰੀ ਇਹ ਗੱਲਬਾਤ? ਇੱਕ ਨਾ ਰਿਪੋਰਟ ਰਿਲੀਜ਼ ਕੀਤੀ ਗਈ ਹੈ ਬੈਂਕ ਆਫ ਕੈਨੇਡਾ ਨੇ, ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ। ਸੋ ਉਹਦੇ ਵਿੱਚ ਇਹ ਸਾਰੀ ਜਾਣਕਾਰੀ ਹੈ, ਉਹਨਾਂ ਨੇ ਬਹੁਤ ਸਾਰੇ ਹੋਰ ਪੁਆਇੰਟਸ ਵੀ ਨੇ ਇਹਦੇ ਵਿੱਚ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਦੇ ਵਿੱਚ, ਪਰ ਉਹਦੇ ਚ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਵੈਸੇ ਤੇ ਕੈਨੇਡੀਅਨਸ ਜਿਹੜੇ ਨੇ ਜੀ 2004 ਦੇ ਵਿੱਚ ਇੰਟਰਸਟ ਰੇਟ ਕਾਫੀ ਹਾਈ ਸੀ, ਬਟ ਠੀਕ ਹੈ, ਕੁਝ ਦਿੱਕਤਾਂ ਆਈਆਂ ਨੇ, ਬਟ ਮੋਰ ਔਰ ਲੈਸ ਲੋਕਾਂ ਨੇ ਮੈਨੇਜ ਕਰ ਲਿਆ 2004 ਦੇ ਵਿੱਚ, ਠੀਕ ਹੈ, ਕਿਉਂਕਿ ਇੰਟਰਸਟ ਰੇਟ ਹਾਈ ਸੀਗੇ, ਫਿਰ ਡਰੋਪ ਵੀ ਹੋਏ ਆ, ਠੀਕ ਹੈ, ਪਹਿਲਾਂ ਹਾਈ ਸੀਗੇ 2022 ਤੋਂ ਵਧਣੇ ਸ਼ੁਰੂ ਹੋਏ, 2023 ਚ ਹਾਈ ਰਹੇ, 24 ਚ ਥੋੜੇ ਘਟਣੇ ਸ਼ੁਰੂ ਹੋਏ, ਤੇ ਹੁਣ ਵੀ ਮਾੜੀ ਮੋਟੀ ਕਟੌਤੀ ਸ਼ਾਇਦ ਹੋਰ ਹੋ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਬਟ ਉਹਨੇ ਕਿਹਾ ਕਿ ਠੀਕ ਹੈ, ਦਿੱਕਤਾਂ ਆਈਆਂ, ਬਟ ਜੇ ਟ੍ਰੇਡ ਵਾਰ ਜ਼ਿਆਦਾ ਵੱਧ ਗਿਆ, ਅੱਛਾ, ਤੇ ਫਿਰ ਸਾਡੇ ਲਈ ਜਿਹੜੀਆਂ ਦਿੱਕਤਾਂ ਨੇ ਉਹ ਮੋਰਗੇਜ ਪੇਮੈਂਟਸ ਦੀਆਂ, 2008 ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਸ ਲੈਵਲ ਤੇ ਜਾ ਸਕਦਾ ਮਾਮਲਾ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਹੋਰ ਜ਼ਿਆਦਾ ਨਵੇਂ ਘਰ ਦੇ ਵਿੱਚ ਇਨਵੈਸਟਰ ਤੇ ਵੈਸੇ ਹੀ ਹੁਣ ਲਗਭਗ ਪਿੱਛੇ ਹਟਦਾ ਚਲਾ ਜਾ ਰਿਹਾ ਹੈ, ਕਿਉਂਕਿ ਸਪੈਕੂਲੇਟਰ ਦਾ ਪਤਾ ਨਹੀਂ ਹੈ, ਕਿਉਂਕਿ ਸਪੈਕੂਲੇਟਰ ਤੇ ਉਹ ਕਿਸੇ ਵੀ ਟਾਈਮ ਸਪੈਕੂਲੇਟ ਕਰ ਲੈਂਦੇ ਜੀ, ਠੀਕ ਹੈ ਜੀ, ਉਹ ਤਾਂ ਇੱਕ ਤਰ੍ਹਾਂ ਨਾਲ ਗੈਂਬਲ ਕਰਦੇ ਨੇ, ਦਾਅ ਲਗਾਓ ਤਾਂ ਖੇਡੋ, ਪਰ ਜਿਹੜਾ ਇਨਵੈਸਟਰ ਹੈ ਉਹਨੂੰ ਪਤਾ ਹੈ ਕਿ ਇਸ ਵੇਲੇ ਇਹ ਪੈਸਾ ਅਸੀਂ ਕਿਤੇ ਹੋਰ ਇਨਵੈਸਟ ਕਰੀਏ, ਕਿੱਦਾਂ ਕਰੀਏ। ਸੋ ਕੁਛ ਕਰ ਵੀ ਰਹੇ ਨੇ ਇਨਵੈਸਟਰ, ਕੁਛ ਮਤਲਬ ਉਸ ਲੈਵਲ ਤੇ ਨਹੀਂ ਹੈ ਜੋ ਅਸੀਂ 2000 21 ਔਰ 2022 ਦੇ ਫਸਟ ਕੁਆਟਰ ਦੇ ਵਿੱਚ ਦੇਖਿਆ ਸੀਗਾ, ਲਾਈਨਾਂ ਲਗਾ ਕੇ ਲੋਕ ਕਰ ਲੈ ਰਹੇ ਸੀ, ਉਸ ਲੈਵਲ ਦਾ ਤਾਂ ਬਿਲਕੁਲ ਹੀ ਨਹੀਂ ਹੈ। ਔਰ ਜਿਹੜੇ ਲੋਕ ਆਪਣਾ ਘਰ ਆਪਣੇ ਰਹਿਣ ਲਈ ਵੀ ਖਰੀਦ ਰਹੇ ਨੇ, ਉਹ ਦੇਖ ਰਹੇ ਨੇ ਕਈ ਚੀਜ਼ਾਂ ਉਹ ਵੈਲੂਏਟ ਇਸ ਸਮੇਂ ਕਰ ਰਹੇ ਨੇ। ਔਰ ਮੈਨੂੰ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੀ ਈਵਨ ਕਮਰਸ਼ੀਅਲ ਲੈਂਡਿੰਗ ਹੈਗੀ ਹੈ ਉਹ ਵੀ ਇੰਨੀ ਤੇਜ਼ੀ ਦੇ ਨਾਲ ਨਹੀਂ ਹੋ ਰਹੀ। ਐਂਡ ਕਮਰਸ਼ੀਅਲ ਲੈਂਡਿੰਗ ਅਗੇਨ ਮੈਂ ਵਿਥ ਫੋਰ ਓਬਵੀਅਸ ਰੀਜ਼ਨਸ, ਕਿਉਂਕਿ ਕਿਸੇ ਵੀ ਤੁਸੀਂ ਫਾਈਨੈਂਸ਼ੀਅਲ ਪਲੈਨਰ ਕੋਲ ਜਾਓਗੇ, ਘਰ ਜਿਹੜਾ ਘਰ ਹੈ ਉਹ ਤੇ ਇੱਕ ਜ਼ਰੂਰਤ ਹੈ ਨਾ। ਕਮਰਸ਼ੀਅਲ ਤੇ ਬੰਦਾ ਕਹਿੰਦਾ ਵੀ ਜੇ ਈਵਨ ਜ਼ਰੂਰਤ ਵੀ ਹੈ, ਬੰਦਾ ਅੱਜ ਕਿਰਾਏ ਤੇ ਬੈਠਾ, ਉਹ ਕਹਿੰਦਾ ਜੀ ਮੈਂ ਆਪਣਾ ਦਫ਼ਤਰ ਜਾਂ ਬਿਜ਼ਨਸ ਕਿਰਾਏ ਦੇ ਉਹਦੇ ਤੇ ਕਮਰਸ਼ੀਅਲ ਯੂਨਿਟ ਲਿਆ ਹੋਇਆ ਉਹ ਤੇ ਕਿਰਾਏ ਤੇ ਚਲਾ ਰਿਹਾ। ਉਹ ਕਹਿੰਦਾ ਜੀ ਨਵਾਂ ਯੂਨਿਟ ਲੈਣਾ ਆਪਣਾ ਲੈ ਲਈਏ, ਉਹ ਥੋੜਾ ਦੇਖ ਲੈਂਦੇ ਜੀ ਟੈਰਿਫ ਦਾ ਕੀ ਹੋ ਰਿਹਾ। ਸੈਂਟੀਮੈਂਟ ਹੁੰਦਾ ਨਾ ਕੰਜ਼ਿਊਮਰ ਸੈਂਟੀਮੈਂਟ, ਉਹ ਇਸ ਵੇਲੇ ਇੰਨਾ ਸਟਰੋਂਗ ਨਹੀਂ ਹੈ ਕੰਜ਼ਿਊਮਰ ਸੈਂਟੀਮੈਂਟ। ਔਰ ਜੇ ਕਿਸੇ ਨੇ ਕਮਰਸ਼ੀਅਲ ਇਨਵੈਸਟਮੈਂਟ ਕੱਲੀ ਕਮਰਸ਼ੀਅਲ ਲੈਂਡਿੰਗ ਜਾਂ ਕਮਰਸ਼ੀਅਲ ਡਿਸੀਜਨ ਸਿਰਫ ਇਨਵੈਸਟਮੈਂਟ ਦੇ ਪੱਖੋਂ ਕਰਨਾ ਹੈ ਤੇ ਉਹ ਵੀ ਜ਼ਾਹਿਰ ਜੀ ਗੱਲ ਹੈ ਕਿ ਇਸ ਟਾਈਮ ਦੇ ਉੱਤੇ ਉਹ ਵੀ ਇੱਕ ਵਾਰ ਦੋ ਵਾਰ ਜ਼ਰੂਰ ਸੋਚੇਗਾ ਕਿ ਕੀ ਮੈਂ ਉਹ ਕਰਾਂ ਨਾ ਕਰਾਂ, ਕਿਉਂਕਿ ਇਸ ਟਾਈਮ ਜੋ ਸਾਰਾ ਸਿਲਸਿਲਾ ਚੱਲ ਰਿਹਾ ਹੈ ਸੋ ਉਹ ਜ਼ਰੂਰ ਇੱਕ ਦੋ ਵਾਰ ਸੋਚ ਕੇ ਕਰਨਗੇ। ਇਸ ਕਾਰਨ ਜੋ ਖਬਰ ਸਾਡੇ ਕੋਲ ਹੈ ਕਿ ਕਮਰਸ਼ੀਅਲ ਜਿਹੜੀ ਲੈਂਡਿੰਗ ਹੈ ਉਹ ਵੀ ਇਸ ਤਰ੍ਹਾਂ ਦੀ ਚੈਲੰਜਸ ਜਿਹੜੇ ਨੇ ਉਹ ਆ ਰਹੇ ਨੇ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਇਸ ਸੈਗਮੈਂਟ ਮੈਂ ਤੁਹਾਡੇ ਲਈ ਪੇਸ਼ ਕਰ ਰਿਹਾ ਹੈਗਾ ਔਰ ਮੈਨੂੰ ਪਤਾ ਹੈ ਕਿ ਹੋਰ ਬੜੀ ਸਾਰੀ ਇੰਪੋਰਟੈਂਟ ਨਿਊਜ਼ ਨੇ, ਬਟ ਆਈ ਥੋਟ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹੁਣ ਤੇ ਸਾਨੂੰ ਮੇਨ ਸਟ੍ਰੀਮ ਦੇ ਵਿੱਚ ਵੀ ਸੀਬੀਸੀ ਦੇ ਕਹਿਣ ਲੱਗ ਪਏ ਵੀ ਤੁਸੀਂ ਕੈਨੇਡਾ ਫਸਟ ਗੱਲ ਕਰਦੇ ਹੋ। ਔਰ ਮੇਰੇ ਕੋਲ ਪਰਸੋਂ ਸੀਬੀਸੀ ਵੱਲੋਂ ਫਿਰ ਮੇਰਾ ਉਹਨਾਂ ਨੇ ਕਾਫੀ ਦੇਰ ਤੱਕ ਮੇਰੇ ਨਾਲ ਗੱਲ ਕਰਦੇ ਰਹੇ ਰਿਗਾਰਡਿੰਗ ਇੰਡੀਆ ਪਾਕਿਸਤਾਨ ਇਸ਼ੂ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਂ ਉਹਨਾਂ ਦੇ ਨਾਲ ਵੀ ਉਹਨਾਂ ਦੇ ਪ੍ਰੋਡਿਊਸਰ ਨਾਲ ਵੀ ਇਹੀ ਗੱਲ ਕਰ ਰਿਹਾ ਸੀ। ਮੈਂ ਕਿਹਾ ਬਈ ਦੇਖੋ ਠੀਕ ਹੈ ਤੁਸੀਂ ਮੈਨੂੰ ਸਾਰਾ ਇੰਡੀਆ ਪਾਕਿਸਤਾਨ ਤੇ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਤੇ ਮੈਂ ਕਿਹਾ ਬਟ ਸੀਬੀਸੀ ਹੈਜ਼ ਐਨ ਇੰਪੋਰਟੈਂਟ ਰੋਲ ਟੂ ਪਲੇ ਐਂਡ ਵੀ ਆਲਸੋ ਹੈਵ ਅ ਵੈਰੀ ਇੰਪੋਰਟੈਂਟ ਰੋਲ ਟੂ ਪਲੇ ਨਾਓ। ਇੰਪੋਰਟੈਂਟ ਰੋਲ ਦੋ ਤਰ੍ਹਾਂ ਪਲੇ ਕਰਨਾ ਚਾਹੀਦਾ ਤੇ ਮੈਂ ਤੁਹਾਨੂੰ ਕੋਈ ਗਾਈਡ ਤਾਂ ਨਹੀਂ ਕਰ ਸਕਦਾ। ਸੀਬੀਸੀ ਤੁਹਾਡਾ ਬੜਾ ਵੱਡਾ ਅਦਾਰਾ ਹੈ ਤੁਸੀਂ, ਕਿਉਂਕਿ ਮੇਰਾ ਇੰਟਰਵਿਊ ਕਰ ਰਹੇ ਹੋ ਤਾਂ ਆਮ ਜਸਟ ਟੇਕਿੰਗ ਦਿਸ ਲਿਬਰਟੀ ਕਿ ਤੁਸੀਂ ਦੋ ਚੀਜ਼ਾਂ ਹੈ ਸਾਡੇ ਸਾਰਿਆਂ ਲਈ। ਇੱਕ ਤੇ ਹੈਗਾ ਹੈ ਕਿ ਜਦੋਂ ਇਹ ਕਨਫਲਿਕਟ ਹੋ ਰਿਹਾ ਤੇ ਅਸੀਂ ਇਹਦੀ ਰਿਪੋਰਟ ਕਰੀਏ, ਬਾਕੀ ਮੈਂ ਸੀਬੀਸੀ ਨੂੰ ਤਾਂ ਨਹੀਂ ਕਿਹਾ, ਮੈਂ ਕਿਹਾ ਅਸੀਂ ਆਪਣੇ ਨੂੰ ਚਲੋ ਦੁਆ ਵੀ ਕਰਦੇ ਨਾਲ ਕਿ ਕਨਫਲਿਕਟ ਬੰਦ ਹੋਏ, ਰਿਪੋਰਟ ਕਰੀਏ। ਲੇਕਿਨ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਪੁੱਛ ਰਹੇ ਸੀ ਲੋਕਾਂ ਚ ਕਿਸ ਤਰ੍ਹਾਂ, ਮੈਂ ਕਿਹਾ ਲੋਕ ਇੱਥੇ 26/11 ਟੈਰਿਸਟ ਅਟੈਕ ਵੀ ਹੋਇਆ ਸੀ, ਬੜਾ ਕੁਛ ਉਸ ਵੇਲੇ ਵੀ ਅਸੀਂ ਦੇਖਿਆ। ਲੋਕਾਂ ਚ ਪਿਆਰ ਮੁਹੱਬਤ ਹੈ, ਥੋੜਾ ਬਹੁਤਾ ਕੋਈ ਬੰਦਾ ਕਹਿ ਦਿੰਦਾ ਇੱਧਰ ਉੱਧਰ ਦੀ ਗੱਲ, ਮਾੜੀ ਮੋਟੀ ਕੋਈ ਹੀਟਡ ਡਿਸਕਸ਼ਨ ਹੋ ਸਕਦੀ, ਇਸ ਤੋਂ ਜ਼ਿਆਦਾ ਕੁਛ ਨਹੀਂ ਹੈ। ਪੀਪਲ ਲੋਕਾਂ ਨੂੰ ਇਸ ਵੇਲੇ ਜੋ ਮੈਂ ਕਿਹਾ ਤੁਸੀਂ ਤਾਂ ਖੁਦ ਹੁਣ ਮੈਨੂੰ ਸੀਬੀਸੀ ਦੇ ਤੁਹਾਡਾ ਮੈਟ ਗੈਲੋ ਤੁਹਾਡਾ ਟੌਪ ਦੇ ਹੋਸਟ ਸਾਰੇ ਮੈਨੂੰ ਕਹਿਣ ਲੱਗ ਪਏ ਕੈਨੇਡਾ ਫਸਟ, ਤੇ ਸਾਨੂੰ ਕਰਨਾ ਵੀ ਉਹੀ ਚਾਹੀਦਾ ਹੈ। ਸਾਡੇ ਲਈ ਚੈਲੰਜਸ ਕੈਨੇਡਾ ਦੇ ਨੇ, ਸਾਨੂੰ ਕਵਰ ਬਿਲਕੁਲ ਕਰੀਏ ਯੂਕਰੇਨ ਦਾ ਕਨਫਲਿਕਟ, ਕਿਉਂਕਿ ਕਨਫਲਿਕਟ ਤਾਂ ਕੋਈ ਨਾ ਕੋਈ ਚੱਲਦਾ ਰਹਿੰਦਾ, ਕਦੇ ਇਜ਼ਰਾਈਲ ਪੈਲੇਸਟਾਈਨ ਦਾ, ਇੱਥੇ ਲੋਕ ਐਵੇਂ ਜਜ਼ਬਾਤੀ ਹੋ ਕੇ ਬੈਠ ਜਾਂਦੇ ਨੇ ਜੇ। ਔਰ ਮੈਂ ਉਹ ਇਹ ਵੀ ਦੱਸਿਆ, ਮੈਂ ਕਿਹਾ ਜੇ ਕਰਨਾ ਚਾਹੀਦਾ, ਕਰਨਾ ਕੀ ਚਾਹੀਦਾ, ਜੇ ਪੈਲੇਸਟੀਨੀਅਨਸ ਨੂੰ ਜਾਂ ਇਜ਼ਰਾਈਲੀ ਜਿਹੜਾ ਵੀ ਤੁਹਾਡਾ ਬੰਦਾ ਹੋਵੇ ਪਸੰਦੀਦਾ, ਉਹਦੇ ਲਈ ਕੋਈ ਖਾਣਾ ਪ੍ਰੋਵਾਈਡ ਕਰਨਾ, ਉਹਨਾਂ ਲਈ ਕੋਈ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ। ਯੂਕਰੇਨੀਅਨ ਬੰਦਿਆਂ ਨੂੰ ਅਸੀਂ ਇੱਥੇ ਲੈ ਕੇ ਆਏ ਹਾਂ ਕਨਫਲਿਕਟ ਦੇ ਵਿੱਚ, ਉਹਨਾਂ ਨੂੰ ਮੈਡੀਕਲ ਏਡ ਚਾਹੀਦੀ ਹੈ ਦਿੱਤੀ ਜਾਵੇ, ਜਾਂ ਯੂਕਰੇਨੀਅਨ ਰੈਫਿਊਜੀਜ਼ ਇੱਥੇ ਆਏ ਨੇ, ਸੀਰੀਅਨ ਰੈਫਿਊਜੀਜ਼ ਇੱਥੇ ਆਏ ਨੇ, ਉਹ ਠੀਕ ਹੈ ਸਾਰੀਆਂ ਚੀਜ਼ਾਂ। ਇੰਡੀਆ ਪਾਕਿਸਤਾਨ ਦੇ ਕਨਫਲਿਕਟ ਦੇ ਵਿੱਚ ਵੀ ਵੀ ਹੋਪ ਕਿ ਕਨਫਲਿਕਟ ਨਾ ਵਧੇ, ਪਰ ਜੇ ਵੱਧਦਾ ਹੈ ਤੇ ਜੇ ਅਸੀਂ ਉੱਥੇ ਕੋਈ ਮਦਦ ਕਰ ਸਕਦੇ ਹਾਂ ਕਿਸੇ ਦੀ, ਐਂਡ ਇਨ ਮੀਡੀਆ ਅਸੀਂ ਰਿਪੋਰਟ ਕਰ ਸਕਦੇ ਹਾਂ, ਅਦਰ ਦੈਨ ਦੈਟ ਸਾਡਾ ਫੋਕਸ ਜਿਹੜਾ ਉਹ ਨਹੀਂ ਬੜੀ ਦੇਰ ਬਾਅਦ, ਚਾਹੇ ਉਹ ਇੱਕ ਗਲਤ ਰੀਜ਼ਨ ਦੀ ਵਜ੍ਹਾ ਦੇ ਨਾਲ ਆਇਆ ਹੈ ਕਿ ਟੈਰਿਫ ਸਾਡੇ ਤੇ ਲੱਗੇ ਨੇ, ਬਟ ਬਹੁਤ ਦੇਰ ਬਾਅਦ ਮੈਂ ਦੇਖ ਰਿਹਾ ਕਿ ਸਾਡਾ ਫੋਕਸ ਜਿਹੜਾ ਵੀ ਆਰ ਯੂਨਾਈਟਿਡ ਨਾਓ, ਸਾਡਾ ਫੋਕਸ ਕੈਨੇਡਾ ਤੇ ਆਇਆ। ਔਰ ਮੈਂ ਚਾਹੇ ਤੁਸੀਂ ਸੀਬੀਸੀ ਤੇ ਐਪਰੀਸ਼ੀਏਟ ਕਰਦੇ ਹੋ ਮੇਰਾ ਸਲੋਗਨ ਕਿ ਜੀ ਕੈਨੇਡਾ ਫਸਟ ਮੈਂ ਕਹਿੰਦਾ ਹੁੰਦਾ ਸੀ ਬੜੇ ਸਾਲਾਂ ਤੋਂ, ਔਰ ਲੇਕਿਨ ਮੇਰਾ ਸਲੋਗਨ ਹੁਣ ਕੱਲਾ ਕੈਨੇਡਾ ਫਸਟ ਨਹੀਂ ਹੈ, ਕੈਨੇਡਾ ਇੱਕ ਗਲੋਬਲ ਪਾਵਰ ਬਣੇ, ਮੈਂ ਉਸ ਦਿਸ਼ਾ ਵੱਲ ਜਾਣਾ ਚਾਹ ਰਿਹਾ। ਕਿਉਂਕਿ ਕੈਨੇਡਾ ਫਸਟ ਅਸੀਂ ਕਰੀ ਜਾ ਰਹੇ ਹਾਂ, ਬਟ ਜੇ ਗਲੋਬਲ ਲੈਵਲ ਦੇ ਉੱਤੇ ਜੇ ਸਾਡੀ ਅਸੀਂ ਸਟਰੈਂਥ ਨਹੀਂ ਬਣਾਵਾਂਗੇ ਤੇ ਅਸੀਂ ਦਿੱਕਤਾਂ ਦੇ ਵਿੱਚ ਆ ਜਾਵਾਂਗੇ, ਕਿਉਂਕਿ ਵਰਲਡ ਇਜ਼ ਬਿਕਮਿੰਗ ਮੋਰ ਐਂਡ ਮੋਰ ਹੋਸਟਾਈਲ। ਠੀਕ ਹੈ, ਅੱਜ ਟਰੰਪ ਸਾਹਿਬ ਮਤਲਬ ਦ ਹੋਲ ਟਾਈਮ ਅਵਰ ਪ੍ਰਾਈਮ ਮਿਨਿਸਟਰ ਵਾਜ਼ ਔਨ ਦ ਐਜ ਆਫ ਦ ਸੀਟ। ਅਸੀਂ ਸਾਡੇ ਚੋਂ ਕੋਈ ਬੰਦੇ ਕੰਜ਼ਰਵੇਟਿਵ ਸਪੋਰਟਰ ਹੋਣਗੇ, ਕੋਈ NDP, ਕੋਈ ਲਿਬਰਲ ਵੀ ਹੋਣਗੇ, ਕੋਈ ਗ੍ਰੀਨ ਪਾਰਟੀ, ਕੋਈ ਬਲੌਕ ਨੂੰ ਸਪੋਰਟ ਕਰਦੇ ਹੋਣਗੇ, ਬਟ ਐਟ ਦੀ ਐਂਡ ਆਫ ਦ ਡੇ ਮਾਰਕ ਕਾਰਨੀ ਦਾ ਇੱਕ ਇੰਪੋਰਟੈਂਟ ਰੋਲ ਹੈ, ਹੀ ਇਜ਼ ਆਰ ਪ੍ਰਾਈਮ ਮਿਨਿਸਟਰ ਨਾਓ। ਸੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਇੰਡੀਆ ਜਾਣ, ਚਾਹੇ US ਜਾਣ, ਚਾਹੇ ਕਿਤੇ ਵੀ ਜਾਣ, ਉਹਨਾਂ ਨੂੰ ਇੱਕ ਡਿਊ ਰਿਸਪੈਕਟ ਜਿਹੜੀ ਉਹ ਮਿਲਣੀ ਚਾਹੀਦੀ ਹੈ। ਬਟ ਯੂ ਨੋ ਅੱਜ ਕੱਲ ਇਹ ਆ ਕਿ ਉਹ ਜਿਹੜੇ ਲੋਕ ਪਾਵਰਫੁਲ ਨੇ, ਚਾਹੇ ਉਹ US ਹੈ, ਚਾਈਨਾ ਹੈ, ਉਹ ਤਾਂ ਆਪਣੇ ਤੁਹਾਨੂੰ ਪਤਾ ਆਪਣੇ ਸਟਾਈਲ ਚ ਨੇ ਉਹ ਲੋਕ। ਕੈਨੇਡਾ ਨੂੰ ਘੱਟੋ ਘੱਟ ਇੱਕ ਵੀ ਸ਼ੁਡ ਏਮ ਟੂ ਬਿਕਮ ਐਂਡ ਵੀ ਕੈਨ ਸਰਟਨਲੀ ਡੂ ਦੈਟ, ਵੀ ਹੈਵ ਆਲ ਦ ਰਿਸੋਰਸਿਸ ਅਵੇਲੇਬਲ ਹੇਅਰ, ਅਸੀਂ ਉਹ ਬਿਲਕੁਲ ਕਰ ਸਕਦੇ ਹਾਂ। ਬਾਕੀ ਇੰਡੀਆ ਪਾਕਿਸਤਾਨ ਕਨਫਲਿਕਟ ਦੀ ਸਵੇਰੇ ਤੋਂ 6 ਵਜੇ ਤੋਂ ਹੀ ਮੈਂ ਸੁਣੀ ਜਾ ਰਿਹਾ ਸਾਰੀਆਂ ਖਬਰਾਂ, ਤੁਸੀਂ ਕਹੋਗੇ ਵੀ ਜਦਵੀਰ ਜੀ ਸਾਰੇ ਤਾਂ ਉਹਦੀ ਗੱਲ ਕਰਨਾ ਚਾਹੁੰਦੇ ਨੇ ਔਰ ਕੋਈ ਮੈਨੂੰ ਪੁੱਛਦਾ ਜੀ ਪੰਜ ਜਹਾਜ਼ ਗਏ, ਮੈਨੂੰ ਇੱਕ ਕਾਮਨ ਕੁਐਸਚਨ ਆ ਰਿਹਾ ਕਿ ਇੰਡੀਆ ਦੇ ਪੰਜ ਜਹਾਜ਼ ਗਿਰ ਗਏ ਕਿ ਨਹੀਂ ਗਿਰ ਗਏ ਜੀ, ਉਹ ਪਾਕਿਸਤਾਨ ਕਲੇਮ ਕਰੇ। ਮੈਂ ਕਹੋ ਤਾਂ ਅਸੀਂ ਖਬਰ ਇਸ ਲਈ ਨਹੀਂ ਲਗਾ ਰਹੇ, ਸਾਡਾ ਇੱਕ ਤਰੀਕਾ ਹੈ ਕੰਮ ਕਰਨ ਦਾ। ਉਹ ਇੰਡੀਆ ਦੇ ਤਾਂ ਉਹਨਾਂ ਨੇ ਸਾਰੇ ਕਹਿਤਾ ਉੱਥੇ 100 ਟੈਰਰਿਸਟ ਵੀ ਮਰ ਗਏ ਨੇ, ਅਸੀਂ ਕਹਿੰਦੇ ਉਹ ਵੀ ਨਹੀਂ ਲਗਾ ਰਹੇ 100 ਟੈਰਰਿਸਟ, ਠੀਕ ਹੈ, ਤੇ ਨਾ ਅਸੀਂ ਉਹ ਖਬਰ ਲਗਾ ਰਹੇ ਹਾਂ ਕਿਉਂਕਿ ਜੇ ਆਰਮੀ ਆਫਿਸਰ ਆ ਰਹੇ ਨੇ ਰੋਜ਼ਾਨਾ ਸਵੇਰੇ ਸਾਡੇ ਇੱਥੇ 8 ਵਜੇ ਸ਼ੁਰੂ ਹੋ ਜਾਂਦੇ, ਜੇ ਆਰਮੀ ਆਫਿਸਰ ਕਹੇਗਾ ਕਿ ਜੀ 60 ਜਾਂ 100 ਟੈਰਰਿਸਟ ਮਰ ਗਏ ਨੇ, ਫਿਰ ਅਸੀਂ ਖਬਰ ਲਗਾਵਾਂਗੇ, ਜਾਂ ਉਹ ਪ੍ਰੈਸ ਕਾਨਫਰੰਸ ਕਹਿਣ। ਮੀਡੀਆ ਤੇ ਇੰਡੀਆ ਦਾ ਹਰ ਜਗ੍ਹਾ ਹੈਡਲਾਈਨ ਹੈ, ਕੋਈ 60 ਕਹਿ ਰਿਹਾ, ਕੋਈ 80 ਕਹਿ ਰਿਹਾ, ਕੋਈ 100 ਟੈਰਰਿਸਟ ਮਰ ਗਏ ਨੇ। ਹਾਲਾਂਕਿ ਮੈਨੂੰ ਅਸੀਂ ਤਾਂ ਸਰ ਅੱਜ ਦੇ ਥੋੜੀ ਕਵਰ ਕਰ ਰਹੇ ਹਾਂ, ਇਹ ਜਿਹੜਾ ਇਲਾਕਾ ਬਹਾਵਲਪੁਰ, ਇਹ ਜੈਸ਼ੇ ਮੁਹੰਮਦ ਲਸ਼ਕਰੇ ਤੋਇਬਾ ਇਹਨਾਂ ਦਾ ਤਾਂ ਗੜ੍ਹ ਰਿਹਾ, ਖਾਸ ਕਰ ਜੈਸ਼ੇ ਮੁਹੰਮਦ ਦਾ ਤਾਂ ਗੜ੍ਹ ਹੈ ਬਹਾਵਲਪੁਰ, ਮੁਰੀਦ ਕੇ ਸਾਨੂੰ ਸਾਰਾ ਪਤਾ। ਬਲਕਿ ਸਾਨੂੰ ਇਸ ਮਤਲਬ ਵੈਸਟ ਦੀ ਮੈਂ ਕਿੰਨੀ ਵਾਰ ਕਹਾਣੀ ਸੁਣਾ ਚੁੱਕਾ ਕਿ ਪਹਿਲੀ ਹੁੰਦਾ ਕੀ ਸੀਗਾ ਕਿ ਨਾ ਜਦੋਂ ਬਿਲ ਕਲਿੰਟਨ ਤੋਂ ਚਾਰਜ ਲਿਆ ਬੁਸ਼ ਸਾਹਿਬ ਨੇ, ਤੇ ਬਿਲ ਕਲਿੰਟਨ ਨੇ ਕਿਹਾ ਜੀ ਇਹ ਅਲਕਾਇਦਾ ਇੱਕ ਆਰਗੇਨਾਈਜੇਸ਼ਨ ਹੈ, ਇਹ ਪਹਿਲਾਂ ਤੇ ਅਸੀਂ ਇਹਦਾ ਇਸਤੇਮਾਲ ਕੀਤਾ, ਸਾਰੇ ਖੜੇ ਤਾਂ ਅਸੀਂ ਕੀਤੇ ਸੀਗੇ ਉੱਥੇ ਅਫਗਾਨ ਵਾਰ ਚ, ਪਰ ਹੁਣ ਇਹ ਸਾਨੂੰ ਵੀ ਅੱਖਾਂ ਦਿਖਾ ਰਹੇ ਆ। ਉਹ ਸਾਡੇ ਪਿੱਛੇ 2-4 ਸਾਲ ਚ ਨਾ ਜਾਰਜ ਬੁਸ਼ ਨੂੰ ਬਰੀਫਿੰਗ ਦਿੱਤੀ ਗਈ ਕਿ ਇੰਨੇ ਕੁ ਟੈਰਰਿਸਟ ਜਿਹੜੇ ਨੇ ਇੰਨੇ ਕੁ ਟੈਰਰ ਅਟੈਕ ਹੋਏ ਨੇ, ਤੇ ਉਹ ਜਾਰਜ ਬੁਸ਼ ਹੋਣਾਂ ਦਾ ਉਹਨਾਂ ਦੇ ਬੰਦਿਆਂ ਦਾ ਕਹਿਣਾ ਸੀ ਇੰਨੇ ਬੰਦੇ ਤਾਂ ਯਾਰ ਇੱਕ ਲੌਂਗ ਵੀਕਐਂਡ ਦੇ ਵਿੱਚ ਇੱਥੇ ਐਕਸੀਡੈਂਟ ਚ ਮਰ ਜਾਂਦੇ, ਇਹ ਕਿੱਡੀ ਵੱਡੀ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਹੋ ਗਈ, ਅਲਕਾਇਦਾ ਉਸਾਮਾ ਬਿਨ ਲਾਦੇਨ, ਕੋਈ ਏਡੀ ਵੱਡੀ ਗੱਲ ਨਹੀਂ, ਕੋਈ ਨੀ ਦੇਖ ਲਾਂਗੇ ਕੀ ਕਰਨਾ ਇਹਨਾਂ ਲੋਕਾਂ ਦਾ। ਅੱਛਾ ਇੰਡੀਆ ਵੀ 90s ਜਾ ਕੇ ਕਹਿੰਦਾ ਸੀਗਾ, ਇੰਡੀਆ ਕਹਿੰਦਾ ਸੀ ਜੀ ਇਹ ਉੱਥੋਂ ਟੈਰਰਿਸਟ ਆਉਂਦੇ ਨੇ, ਜੈਸ਼ੇ ਮੁਹੰਮਦ ਲਸ਼ਕਰੇ ਤੋਇਬਾ ਯੇ ਵੋ ਸਾਰੇ ਉੱਥੋਂ ਆਉਂਦੇ ਨੇ, ਉੱਥੋਂ ਅਫਗਾਨਿਸਤਾਨ ਤੋਂ ਵੀ ਆਉਂਦੇ ਨੇ, ਤੇ ਇਹ ਕਸ਼ਮੀਰ ਚ ਆ ਕੇ ਨਾ ਬੜਾ ਟੈਰਰਿਜ਼ਮ ਕਰਦੇ ਨੇ। ਅਮਰੀਕਾ ਕਹਿੰਦਾ ਤੁਸੀਂ